ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪਿਆਰੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨਿਚਰਵਾਰ 8:01 ਘੜੀ ਦਿਖਾ ਰਹੀ ਹੈ ਤਰੀਕ 26 ਮਹੀਨਾ ਫਰਵਰੀ ਸਾਲ 2022 ਸਾਡਾ ਤੁਹਾਡਾ ਸਾਥ 2 ਘੰਟੇ ਬਣੇਗਾ ਇਸ ਪ੍ਰੋਗਰਾਮ ਰਾਹੀਂ ਗੁਲਗੁਲਗੇ ਤੋਂ ਸਟੂਡੀਓ ਤੋਂ ਕੌਫ ਸਾਰਬਰ ਤੋਂ ਔਰ ਅੱਜ ਦਾ ਦਿਹਾੜਾ ਇੱਥੇ ਮੀਂਹ ਭਰਿਆ ਹੈ ਬਹੁਤ ਬਰਸਾਤ ਹੋ ਰਹੀ ਹੈ ਬਹੁਤ ਮੀਂਹ ਪੈ ਰਿਹਾ ਇਸ ਦੀਆਂ ਗੱਲਾਂ 'ਚ ਕਰਾਂਗੇ ਕੁਇਨਜ਼ਲੈਂਡ 'ਚ ਸਿਡਨੀ 'ਚ ਕਾਫੀ ਵਰਖਾ ਹੋ ਰਹੀ ਹੈ ਹੜ੍ਹਾਂ ਦੇ ਆਸਾਰ ਬਣ ਰਹੇ ਨੇ ਡੈਮ ਓਵਰਫਲੋ ਹੋਣ ਨੂੰ ਫਿਰਦੇ ਨੇ ਸੋ ਪਰਮਾਤਮਾ ਅੱਗੇ ਬੇਨਤੀ ਹੈ ਕਿ ਸਹੀ ਸਹੀ ਲਾ ਲਓ ਬਹੁਤਾ ਕਈ ਵਾਰੀ ਓਵਰ ਜਿਹੜਾ ਹੈ ਉਹ ਨੁਕਸਾਨ ਹੁੰਦਾ ਹੈ ਸੋ ਆਓ ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ ਸਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਵੇਲੇ ਬ੍ਰਿਸਬਨ ਦੇ ਵਿੱਚ 7:02 ਹੋਏ ਨੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ ਤੜਕੇ ਦੇ 5:02 ਵੱਡਾ ਤੜਕਾ ਭਾਰਤ ਦੇ ਵਿੱਚ 2:32 ਲੰਡਨ ਦੇ ਵਿੱਚ ਪਿਛਲੀ ਤਰੀਕ ਦੇ 9:02 ਹੋਏ ਨੇ ਜਾਣੀ ਕਿ 25 ਫਰਵਰੀ ਅਤੇ ਦਿਨ ਸ਼ੁੱਕਰਵਾਰ ਇਹੀ ਤਰੀਕ ਦੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਨਿਊਯਾਰਕ ਦੇ ਟੋਰੋਂਟੋ 'ਚ 4:02 ਸ਼ਾਮ ਦੇ 1:02 ਦੁਪਹਿਰ ਦਾ ਵੈਨਕੂਵਰ ਦੇ ਵਿੱਚ ਕੀ ਗੱਲ ਕਿੱਥੋਂ ਸ਼ੁਰੂ ਕਰੀਏ ਇੱਧਰ ਵਰਖਾ ਹੋ ਰਹੀ ਹੈ ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਈਸਟ ਕੋਸਟ ਦੇ 3 ਮਹਾਨਗਰਾਂ ਦੇ ਵਿੱਚ ਅਤੇ ਉੱਧਰ ਲੜਾਈ ਲੱਗਣ ਨੂੰ ਫਿਰਦੀ ਹੈ ਲੱਗ ਗਈ ਹੈ ਯੂਕਰੇਨ ਅਤੇ ਰੂਸ ਦੀ ਲੜਾਈ ਦੇ ਕੀ ਕਾਰਨ ਨੇ ਕਿਉਂ ਲੱਗਦੀ ਆ ਕਿਉਂ ਲੱਗੀ ਆ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਇਹ ਵੀ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਰਿਕੁਐਸਟ ਐਟ ਹਰਮਨ ਰੇਡੀਓ .com ਜਿਹੜੇ ਰਾਜ ਚੱਲਦੇ ਨੇ ਇਹਨਾਂ ਦੀ ਆਪਣੀ ਤਸੀਰ ਹੁੰਦੀ ਆ ਮਨੁੱਖ ਦੀ ਜਿਹੜੀ ਬਿਰਤੀ ਆ ਹਰ ਯੁੱਗ ਕਾ ਰਾਜਾ ਕੀਤਾ ਗੁਰਬਾਣੀ ਵਿੱਚ ਵੀ ਆਉਂਦਾ ਕਿ ਯੁੱਗਾਂ ਯੁੱਗਾਂ ਦੇ ਰਾਜੇ ਹੁੰਦੇ ਨੇ ਲੀਡ ਕਰਨ ਦੇ ਲਈ ਉਹ ਲੀਡ ਕੌਣ ਕਰ ਰਿਹਾ ਹੁੰਦਾ ਲੀਡ ਬੰਦੇ ਹੀ ਕਰ ਰਹੇ ਹੁੰਦੇ ਆ ਪਰਮਾਤਮਾ ਦੇ ਹੀ ਬਣਾਏ ਪਰ ਉਹਨਾਂ ਦੀ ਕੈਪੇਬਿਲਿਟੀ ਕਪੈਸਿਟੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਵੱਖ ਵੱਖ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਕੋਈ ਭਗਤ ਰੂਪ ਹੁੰਦਾ ਹੈ ਕੋਈ ਕਿਰਤੀ ਹੁੰਦਾ ਹੈ ਕੋਈ ਪਰਉਪਕਾਰੀ ਹੁੰਦਾ ਹੈ ਕੋਈ ਵਿਹਲੜ ਹੁੰਦਾ ਕੋਈ ਯੋਧਾ ਹੁੰਦਾ ਬਹੁਤ ਤਰ੍ਹਾਂ ਦੇ ਭਾਂਤ ਭਾਂਤ ਕਰ ਜਿਣਸ ਜਿਹੜੀ ਬਣਾਈ ਹੈ ਪਰਮਾਤਮਾ ਨੇ ਇੱਕੋ ਹੀ ਬੰਦਾ ਆ ਉਹਦੀਆਂ ਕਿੰਨੀਆਂ ਉਹਦੇ ਰੂਪ ਨੇ ਇਹ ਅਸਲ ਦੇ ਵਿੱਚ ਇਹ ਜਿਹੜੀਆਂ ਵੰਨਗੀਆਂ ਨੇ ਬਹੁ ਰੂਪ ਹੈ ਇਹ ਪਰਮਾਤਮਾ ਦੇ ਹੀ ਇੰਨੇ ਰੂਪ ਨੇ ਅਸੀਂ ਸਾਰੇ ਸਾਰੀਆਂ ਜਿਹੜੀਆਂ ਆਵਾਜ਼ਾਂ ਨਿਕਲ ਰਹੀਆਂ ਨੇ ਗਲੇ ਦੇ ਵਿੱਚੋਂ ਉਹ ਪਰਮਾਤਮਾ ਦੀਆਂ ਹੀ ਵੱਖਰੀਆਂ ਵੱਖਰੀਆਂ ਆਵਾਜ਼ਾਂ ਨੇ। ਇਹ ਨੈੱਟਵਰਕ, ਇਹ ਸਿਸਟਮ, ਇਹ ਉਹਦਾ ਹੀ ਬਣਿਆ ਹੋਇਆ। ਉਹਨੇ ਇਸ ਸਿਸਟਮ ਦੇ ਵਿੱਚ ਹਲ ਵਾਹੁਣ ਵਾਲੇ ਪੈਦਾ ਕੀਤੇ ਹੋਏ ਨੇ, ਦਇਆਵਾਨ ਪੁਰਖ ਪੈਦਾ ਕੀਤੇ ਹੋਏ ਨੇ, ਸੰਭਾਲਣ ਵਾਲੇ ਪੁਰਖ ਪੈਦਾ ਕੀਤੇ ਹੋਏ ਨੇ। ਇਹਦੇ ਵਿੱਚ ਔਰਤਾਂ ਮਰਦ ਦੋਨੇ ਆ ਜਾਂਦੇ ਨੇ ਜਦੋਂ ਪੁਰਖ ਦੀ ਗੱਲ ਕਰਦੇ ਹਾਂ ਆਪਾਂ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਸੁਰ, ਇਹਨੂੰ ਸੁਰ ਕਹਿੰਦੇ, ਜਿਹੜੇ ਚੰਗੇ ਬੰਦੇ ਉਹਨਾਂ ਨੂੰ ਸੁਰ ਕਹਿੰਦੇ ਆ, ਜਿਹੜੇ ਦੂਸਰੇ ਪਾਸੇ ਫਿਰ ਮਾੜੇ ਆ ਉਹਨਾਂ ਨੂੰ ਅਸੁਰ ਕਹਿੰਦੇ, ਰਾਕਸ਼ਸ। ਉਸ ਬਿਰਤੀ ਦੇ ਵੀ ਬੰਦੇ ਪੈਦਾ ਕੀਤੇ ਹੋਏ ਨੇ। ਕਿਉਂ ਕੀਤੇ ਹੋਏ ਨੇ? ਤਾਂ ਕਿ ਉਹ ਪਤਾ ਲੱਗੇ, ਬੈਲੈਂਸ ਆਮ ਬੰਦੇ ਨੂੰ ਡੁਐਲਿਟੀ ਦੇ ਵਿੱਚ ਪਤਾ ਲੱਗੇ ਕਿ ਜੇ ਚੰਗਾ ਆ ਤਾਂ ਚੰਗਾ ਕਿਉਂ ਹੈ, ਕਿਉਂਕਿ ਉਹਦੇ ਬੈਕਡ੍ਰੌਪ ਦੇ ਵਿੱਚ ਬੈਂਚਮਾਰਕ ਕੋਈ ਮਾੜੀ ਚੀਜ਼ ਹੋਵੇਗੀ। ਹੁਣ ਅਸੀਂ ਬੈਠੇ ਹਾਂ ਇੱਥੇ, ਮੈਂ ਕਿਰਤ ਕਰਦਾ, ਮੈਂ ਖੇਤੀ ਕਰਦਾ, ਅਤੇ ਗੱਲ ਆਪਾਂ ਰਾਜਾਂ ਦੀ ਕਰਦੇ ਹਾਂ, ਰਾਜਿਆਂ ਦੀ ਕਰਦੇ ਹਾਂ। ਜੇ ਮੈਂ ਚਾਹਵਾਂ ਕਿ ਮੈਂ ਰਾਜਾ ਬਣ ਜਾਵਾਂ, ਮੇਰੇ ਚਾਹਣ ਨਾਲ ਕੁਛ ਨਹੀਂ ਹੁੰਦਾ। ਹਾਂ, ਪਰਮਾਤਮਾ ਜਿਹੜਾ ਆ ਉਹ ਬਣਾ ਸਕਦਾ ਆ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਓਪਰਚੁਨਿਟੀ ਆ ਜਾਂਦੀ ਆ ਤਾਂ ਮਿਲਦੀ ਆ, ਅਚਾਨਚੱਕ ਮਿਲਦੀ ਆ, ਪਰ ਆਪਾਂ ਨੂੰ ਸੋਚਣਾ ਚਾਹੀਦਾ ਕਿ ਕੀ ਮੈਂ ਇਸ ਜੌਬ ਦੇ ਵਿੱਚ ਫਿੱਟ ਬੈਠ ਸਕਦਾ ਹਾਂ ਜਾਂ ਨਹੀਂ ਬੈਠ ਸਕਦਾ। ਮੇਰੇ ਕੋਲ ਪੂਰੀ ਟ੍ਰੇਨਿੰਗ ਹੈਗੀ ਆ, ਮੈਂ ਇਹਨੂੰ ਚਲਾ ਸਕਦਾ ਹਾਂ ਜਾਂ ਨਹੀਂ ਚਲਾ ਸਕਦਾ, ਇਹ ਦੇਖਣਾ ਹੁੰਦਾ। ਓਪਰਚੁਨਿਟੀ ਮਿਲ ਜਾਂਦੀ ਆ, ਪਰ ਕਈ ਵਾਰੀ ਰਾਜੇ ਤੁਗਲਕ ਹੋ ਜਾਂਦੇ ਨੇ ਅਤੇ ਤੁਗਲਕ ਹੋ ਕੇ ਆਪਣੇ ਹੀ ਦੇਸ਼ ਦਾ ਨੁਕਸਾਨ ਕਰਾਉਂਦੇ ਨੇ, ਹੋਰਨਾਂ ਦਾ ਵੀ ਕਰਦੇ ਨੇ। ਸੋ ਆਪਣੀ ਕੈਪੇਬਿਲਿਟੀ ਜ਼ਰੂਰ ਦੇਖਣੀ ਚਾਹੀਦੀ ਆ। ਮੈਂ ਗੱਲ ਕਰਾਂ ਦਿੱਲੀ ਵਿੱਚ ਬਘੇਲ ਸਿੰਘ ਉਹਨਾਂ ਦੀ, ਦਿੱਲੀ ਫਤਿਹ ਕੀਤੀ ਉਹਨਾਂ ਨੇ, ਅਤੇ ਦਿੱਲੀ ਫਤਿਹ ਕਰਕੇ ਕੀ ਉਹਨਾਂ 'ਤੇ ਰਾਜ ਨਹੀਂ ਸੀ ਹੁੰਦਾ? ਹੋ ਸਕਦਾ ਸੀ, ਪਰ ਉਹਨਾਂ ਦਾ ਜਿਹੜਾ ਮਾਇੰਡ ਸੈੱਟ ਸੀ ਉਹ ਰਾਜ ਕਰਨ ਦਾ ਨਹੀਂ ਸੀ। ਉਹਨਾਂ ਦਾ ਮੋਟਿਵ ਜਿਹੜਾ ਆ ਦਿੱਲੀ ਨੂੰ ਫਤਿਹ ਕਰਨਾ, ਰਾਜ ਕਰਨ ਦੇ ਲਈ ਨਹੀਂ ਸੀ। ਹਾਲਾਂਕਿ ਉਹਨਾਂ ਕੋਲ ਓਪਰਚੁਨਿਟੀ ਸੀ, ਕਿਉਂਕਿ ਰਾਜ ਕਰਨ ਦੇ ਲਈ ਉਹਨਾਂ ਨੂੰ ਉਹੀ ਕੁਛ ਕਰਨਾ ਪੈਣਾ ਸੀ ਜੋ ਮੁਗਲ ਕਰਦੇ ਸੀ। ਜ਼ੁਲਮ ਵੀ ਕਰਨਾ ਪੈਣਾ ਸੀ, ਲੜਾਈਆਂ ਘੜਾਈਆਂ ਵੀ ਕਰਨੀਆਂ ਪੈਣੀਆਂ ਸੀ, ਮਾਰਨੇ ਵੀ ਪੈਣੇ ਸੀ ਲੋਕ। ਖਾਲਸੇ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਨਹੀਂ ਸੀ ਬਣਾਇਆ, ਖਾਲਸਾ ਇਸ ਤਰ੍ਹਾਂ ਦਾ ਨਹੀਂ ਸੀ ਬਣਾਇਆ, ਉਸਦੀ ਬਿਰਤੀ ਇਸ ਤਰ੍ਹਾਂ ਦੀ ਨਹੀਂ ਹੈਗੀ। ਇਸ ਕਰਕੇ ਉਹਨਾਂ ਨੇ ਉਹ ਰਾਜ 17 ਦਿਨਾਂ ਦੇ ਵਿੱਚ ਆਪਣੇ ਕੰਮ ਕਰਕੇ ਉਹ ਛੱਡ ਕੇ ਉੱਥੇ ਆਪਣੇ ਬੰਦੇ ਬਿਠਾਲ ਦਿੱਤੇ। ਕੀ ਗੁਰੂ ਗੋਬਿੰਦ ਸਿੰਘ ਜੀ ਰਾਜ ਨਹੀਂ ਸੀ ਕਰ ਸਕਦੇ ਦਿੱਲੀ 'ਤੇ ਜਾ ਕੇ? ਬਹਾਦਰ ਸ਼ਾਹ ਦੇ ਬਰਾਬਰ ਸਿੰਘਾਸਨ 'ਤੇ ਬੈਠੇ ਸੀ, ਕਰ ਸਕਦੇ ਸੀ, ਪਰ ਉਹਨੇ ਕੀਤਾ ਨਹੀਂ, ਕਿਉਂਕਿ ਉਹਨਾਂ ਦਾ ਮੋਟਿਵ ਨਹੀਂ ਸੀਗਾ ਇਹ ਕੰਮ ਕਰਨਾ। ਸੋ ਇਹ ਜੋ ਯੂਕਰੇਨ ਦਾ ਅਤੇ ਰਸ਼ੀਆ ਦਾ ਮਾਮਲਾ ਚੱਲ ਰਿਹਾ, ਇੱਥੇ ਬਹੁਤ ਸਾਰੇ ਸੱਜਣ ਕਈ ਵਾਰੀ ਮੈਨੂੰ ਫੋਨ 'ਤੇ ਵੀ ਪੁੱਛਿਆ ਵੀ ਇਹ ਗੱਲ ਕੀ ਆ। ਗੱਲ ਸਿੱਧੀ ਸਿੱਧੀ ਆ, ਗੱਲ ਅਮਰੀਕਾ ਦੀ ਹੈਂਕੜਬਾਜ਼ੀ ਆ। 1990-91 ਦੇ ਵਿੱਚ ਜਦੋਂ ਰਸ਼ੀਆ ਟੁੱਟਿਆ ਤਾਂ ਮਿਖਾਇਲ ਗੋਰਬਾਚੋਵ ਨੇ ਇਹ ਸਮਝੌਤਾ ਕੀਤਾ ਕਿ ਠੀਕ ਹੈ, ਅਸੀਂ ਜਿਹੜਾ ਈਸਟ ਜਰਮਨ ਹੈ ਅਤੇ ਵੈਸਟ ਜਰਮਨੀ ਹੈ ਇਹਨੂੰ ਇਕੱਠੇ ਕਰਦੇ ਹਾਂ ਅਤੇ ਇੱਕ ਥਾਂ ਹੋ ਜਾਊਗਾ, ਵੈਸਟ ਚੱਲ ਜਾਊਗਾ। ਪਰ ਸ਼ਰਤ ਇਹ ਹੈ ਕਿ ਜਿਹੜਾ ਨੈਟੋ ਹੈ, ਤੁਹਾਡੀ ਜਿਹੜੀ ਇਹ ਯੂਨੀਅਨ ਹੈ, ਇਹ ਇਹ ਤੋਂ ਈਸਟ ਵੱਲੋਂ ਨਹੀਂ ਜਾਏਗੀ ਕਦੇ ਵੀ, ਕਿਸੇ ਵੀ ਕੰਟਰੀ ਨੂੰ ਇਹ ਮੈਂਬਰ ਨਹੀਂ ਬਣਾਏਗੀ। ਅਤੇ ਯੂਕਰੇਨ ਨਾਲ ਇਹ ਸਮਝੌਤਾ ਹੋਇਆ ਕਿ ਸਾਰੇ ਨਿਊਕਲੀਅਰ ਹਥਿਆਰ ਵਾਪਸ ਕਰ ਦਿਉ ਰਸ਼ੀਆ ਨੂੰ, ਅਤੇ ਅਸੀਂ ਤੁਹਾਡੀ ਸਿਕਿਉਰਿਟੀ ਦਾ ਖਿਆਲ ਰੱਖਾਂਗੇ, ਦੋਨੋਂ ਧਿਰਾਂ ਨੇ ਕੀਤਾ ਸੀ। ਹੁਣ 2014 ਤੱਕ ਉੱਥੇ ਨਿਊਟਰਲ ਸਰਕਾਰ ਬਣਦੀ ਰਹੀ ਯੂਕਰੇਨ ਦੇ ਵਿੱਚ, ਅਤੇ ਅਮਰੀਕਾ 8-9 ਦੇਸ਼ਾਂ ਦੇ ਨੂੰ ਫਿਰ ਆਪਣੇ ਨੈਟੋ ਦੇ ਵਿੱਚ ਸ਼ਾਮਿਲ ਕਰ ਚੁੱਕਾ ਸੀ, ਜਿਹੜੀ ਸੰਧੀ ਟੁੱਟੀ ਹੈ, ਤੋੜੀ ਹੈ ਅਮਰੀਕਾ ਨੇ ਜਾਂ ਵੈਸਟ ਨੇ। ਅਤੇ 2014 ਦੇ ਵਿੱਚ ਜਿਹੜਾ ਰੈਵੋਲੂਸ਼ਨ ਕਹਿੰਦੇ ਹੋਇਆ ਆ, ਉਹ ਰੈਵੋਲੂਸ਼ਨ ਨਹੀਂ, ਉਹ ਤਖਤਾ ਪਲਟ ਹੋਇਆ ਆ, ਉਹ ਸਾਰਿਆਂ ਨੂੰ ਪਤਾ ਆ ਕਿ ਇੱਕ ਨਿਊਟਰਲ ਸਰਕਾਰ ਨੂੰ ਲਾ ਕੇ ਸੱਜੇ ਪੱਖੀ ਐਂਟੀ ਰਸ਼ੀਆ ਸਰਕਾਰ ਦੀ ਨੂੰ ਬੈਕਿੰਗ ਕੀਤੀ, ਔਰ ਇਸ ਦੇ ਉੱਤੇ ਯੂਰਪੀਅਨ ਯੂਨੀਅਨ ਵੀ ਅਪਸੈਟ ਸੀ, ਉਹ ਚਾਹੁੰਦੇ ਸੀ ਕਿ ਰਸ਼ੀਆ ਦੀ ਜਿਹੜੀ ਪ੍ਰੋ ਰਸ਼ੀਅਨ ਸਰਕਾਰ ਨੂੰ ਤੋੜ ਕੇ ਉੱਥੇ ਨੋਰਮਲ ਸਰਕਾਰ ਬਣਾਈ ਜਾਵੇ, ਪਰ ਅਮਰੀਕਾ ਨੇ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਉੱਥੇ ਜਿਹੜੇ ਤੱਤੇ ਧੜੇ ਸੀਗੇ ਉਹਨਾਂ ਨੂੰ ਇਹ ਸਰਕਾਰ ਉਹਨਾਂ ਦੀ ਬਣਾਈ, ਅਤੇ ਜੋ ਹੁਣ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਜ਼ੋਲੈਂਸਕੀ, ਉਹ ਕਮੇਡੀਅਨ ਸੀ, ਮੈਨੂੰ ਭਗਵੰਤ ਮਾਨ ਦਾ ਚੇਤਾ ਆ ਜਾਂਦਾ, ਉਹ ਕਾਮੇਡੀ ਕਰਦਾ ਹੁੰਦਾ ਸੀ ਅਤੇ ਉਹ ਪ੍ਰੈਜ਼ੀਡੈਂਟ ਬੈਠਾ ਹੈ ਉੱਥੇ। ਅਤੇ ਮਿੱਤਰਾਂ ਦੀ ਚੱਕ ਦੇ ਵਿੱਚ ਆ ਕੇ ਇਹ ਕੰਮ ਕਰਵਾ ਬੈਠੇ ਆ। ਅਮਰੀਕਾ ਫੂਕ ਛਕਾਈ ਗਿਆ, ਉਹ ਛਕੀ ਗਏ, ਅਤੇ ਗਵਾਂਢੀਆਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ। ਆਪਣਾ ਟੈਕਨੀਕਲ ਡਾਇਰੈਕਟਰ ਸਰਵੀ ਤਾਂ ਕਹਿੰਦਾ ਮੈਨੂੰ ਪੰਜਾਬੀ 'ਚ ਸਮਝਾ ਇਹ ਗੱਲ ਕੀ ਆ। ਮੈਂ ਕਿਹਾ ਪੰਜਾਬੀ 'ਚ ਗੱਲ ਇਹ ਹੈ ਕਿ ਤੇਰੇ ਗਵਾਂਢੀ ਦੇ ਘਰ ਮਸ਼ੀਨ ਗਨ ਲੈ ਆਵੇ ਕੋਈ, ਤੈਨੂੰ ਕਿੰਨਾ ਕੁ ਖਤਰਾ ਪੈਦਾ ਹੋਏਗਾ। ਕਹਿੰਦਾ ਉਹ ਲਿਆ ਸਕਦਾ, ਪਰ ਮੈਨੂੰ ਕਹਿੰਦਾ ਡਰ ਲੱਗੂਗਾ, ਫਿਰ ਮੈਂ ਉੱਧਰ ਨੂੰ ਕਿੱਦਾਂ, ਮਤਲਬ ਫਿਰ ਮੈਨੂੰ ਔਖਾ ਹੋਊਗਾ ਨਾ, ਮੇਰੇ ਦਿਮਾਗ 'ਚ ਹੋਊਗੀ ਵੀ ਉਹਦੇ ਘਰ ਮਸ਼ੀਨ ਗਨ ਹੈ। ਮੈਂ ਕਿਹਾ ਠੀਕ ਹੈ, ਪਰ ਉਹ ਗੁਆਂਢੀ ਜਿਹੜਾ ਆ ਉਹ ਮਸ਼ੀਨ ਗਨ ਉਹਦੀ ਨਹੀਂ ਹੈਗੀ, ਉਹ ਮਤਲਬ ਤੇਰੇ ਕਿਸੇ ਦੁਸ਼ਮਣ ਦੀ ਆ, ਉਹਦੇ ਘਰ ਪਈ ਆ, ਫਿਰ ਤੈਨੂੰ ਕਿੱਦਾਂ ਦਾ ਲੱਗੂਗਾ। ਕਹਿੰਦਾ ਫਿਰ ਥੋੜ੍ਹਾ, ਮੈਂ ਕਹਿੰਦਾ ਅਪਸੈਟ ਹੋਊਂਗਾ, ਪਰ ਮੈਂ ਕਿਹਾ ਜੇ ਉਹ ਮਸ਼ੀਨ ਗਨ ਚੁਬਾਰੇ 'ਤੇ ਰੱਖ ਕੇ ਤੇਰੇ ਘਰ ਵੱਲੋਂ ਮੂੰਹ ਕਰਕੇ ਬੀੜ ਦਿੱਤੀ ਜਾਵੇ ਤਾਂ ਫਿਰ ਤੈਨੂੰ ਕਿੱਦਾਂ ਦਾ ਲੱਗੂਗਾ। ਕਹਿੰਦਾ ਫਿਰ ਤਾਂ ਮੈਂ ਮਸ਼ੀਨ ਗਨ ਲਾਊਂਗਾ ਜਾ ਕੇ। ਮੈਂ ਕਿਹਾ ਐਗਜੈਕਟਲੀ ਆਹੀ ਕੁਛ ਰਸ਼ੀਆ ਕਰ ਰਿਹਾ, ਕਿਉਂਕਿ ਅਮਰੀਕਾ ਯੂਕਰੇਨ ਦੇ ਵਿੱਚ 10 ਮਿੰਟ ਦੀ ਮਾਰ 'ਤੇ ਮਿਜ਼ਾਈਲਾਂ ਫਿੱਟ ਕਰ ਰਿਹਾ ਹੈ, ਦੈਟਸ ਅ ਫੈਕਟ। ਅਤੇ ਹੁਣ ਉਹਨਾਂ ਨੇ ਫਿਰ ਆਪਣਾ ਸੈੱਟ ਦੇਖਣਾ। ਕੋਈ ਵੀ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖੈਬਰ ਪਖਤੂਨ ਤੱਕ ਇੱਦਾਂ ਹੀ ਹੋਈ ਆ, ਉੱਥੇ ਜਿਹੜਾ ਕਿਲ੍ਹਾ ਬਣਾਇਆ ਆ ਉਹ ਇੱਦਾਂ ਹੀ ਹੋਇਆ, ਹਰ ਰਾਜ ਇੱਦਾਂ ਹੀ ਕਰਦਾ, ਇਹ ਨੋਰਮਲ ਗੱਲ ਹੈ। ਜਦੋਂ ਰਾਜ ਕਰਨੇ ਆ ਤਾਂ ਰਾਜਾਂ ਵਾਲੀਆਂ ਗੱਲਾਂ ਸੋਚਣੀਆਂ ਪੈਣੀਆਂ, ਵੱਢਣੇ ਅਸੀਂ ਇੱਥੇ ਖੇਤਾਂ 'ਚ ਪੱਠੇ ਆ ਅਤੇ ਗੱਲਾਂ ਕਰਨੀਆਂ ਪੋਲੀਟਿਕਸ ਦੀਆਂ ਜਾਂ ਗੱਲਾਂ ਕਰਨੀਆਂ ਆਪਾਂ ਰਾਜਾਂ ਦੀਆਂ। ਇਹ ਜਿਹੜੀ ਰਾਜਨੀਤੀਆਂ ਆ ਇਹਨਾਂ ਨੂੰ ਸਟੱਡੀ ਕਰਨਾ ਪੈਂਦਾ, ਇਹਨਾਂ ਦੇ ਸਕੂਲ ਹੁੰਦੇ ਨੇ, ਇਹਨਾਂ ਦੇ ਵਿੱਚ ਵਿਚਰਨਾ ਪੈਂਦਾ। ਜਿਹੜਾ ਕਿ ਪੁਤਿਨ ਜਿਹੜਾ ਆ ਉਹ ਜਵਾਨ ਹੁੰਦਾ ਹੀ KGB ਦੇ ਵਿੱਚ ਆ, ਉਹਨੂੰ ਸਾਰੀ ਜੀਓ ਪੋਲੀਟਿਕਸ ਆਉਂਦੀ ਆ, ਉਹਨੂੰ ਰਾਜ ਕਰਨੇ ਆਉਂਦੇ ਆ, ਉਹ ਕਰ ਵੀ ਰਿਹਾ ਰਸ਼ੀਆ ਦੇ ਵਿੱਚ। ਅਤੇ ਅਮਰੀਕਾ ਕੀ ਕਰ ਰਿਹਾ, ਉਹ ਵੀ ਇਹੀ ਕੁਛ ਕਰ ਰਿਹਾ, ਉਹਨਾਂ ਦੇ ਪੂਰੇ ਇੰਸਟੀਟਿਊਸ਼ਨਸ ਨੇ, ਸਭ ਕੁਛ ਹੈ, ਇਲਤ ਕਰਕੇ ਦੇਖਦੇ ਨੇ ਚੱਲ ਗਈ ਚੱਲ ਗਈ, ਨਹੀਂ ਤਾਂ ਨਾ ਸਹੀ। ਦੋ ਭਰਾਵਾਂ ਨੂੰ ਲੜਾਈ ਜਾਂਦੇ ਨੇ, ਜਿੱਥੇ ਜਾਂਦੇ ਨੇ ਉਹ ਲੜਾਈ ਜਾਂਦੇ ਨੇ, ਉਹ ਕੰਟਰੀ ਢਾਈ ਜਾਂਦੇ ਨੇ। ਸੀਰੀਆ 'ਚ ਕੀ ਹੋਇਆ, ਲੀਬੀਆ 'ਚ ਕੀ ਹੋਇਆ, ਇਰਾਕ 'ਚ ਕੀ ਹੋਇਆ, ਅਫਗਾਨਿਸਤਾਨ 'ਚ ਕੀ ਹੋਇਆ, ਤਬਾਹੀ ਕੀਤੀ, ਲੋਕ ਮਾਰੇ, ਕੌਣ ਜ਼ਿੰਮੇਵਾਰ, ਛੱਡ ਕੇ ਭੱਜ ਗਏ। ਇਹੀ ਹਾਲ ਹੁਣ ਯੂਕਰੇਨ ਦਾ ਅਮਰੀਕਾ ਨੇ ਕੀਤਾ ਕਿ ਉਹਨਾਂ ਦੇ ਹੁਣ ਮੇਰਾ ਖਿਆਲ ਵੀ 48 ਘੰਟਿਆਂ ਦੇ ਵਿੱਚ ਵਿੱਚ ਉਹ ਸਰਕਾਰ ਡਿੱਗ ਪਏਗੀ। ਫਿਰ ਉਹਨਾਂ ਦਾ ਜੀ ਅਸੀਂ ਅਕਾਊਂਟ ਬੰਦ ਕਰਤੇ ਉਹਨਾਂ ਦਾ, ਉਹ ਕਹਿੰਦਾ ਕਰ ਦਿਓ, ਸਾਨੂੰ ਕੀ ਆ, ਤੁਸੀਂ ਸਾਡੇ ਕਰ ਦਿਓ, ਅਸੀਂ ਤੁਹਾਡੇ ਬੰਦਿਆਂ ਦੇ ਕਰ ਦਾਂਗੇ, ਕੁਛ ਨਹੀਂ ਹੋਣਾ ਜੀ ਇਨ ਦਾ ਐਂਡ, ਸਭ ਨੇ ਪੈਸੇ ਲੈਣ ਦੇਣ ਕਰਨੇ ਆ, ਸਭ ਕੁਛ ਹੋਣਾ ਆ। ਅਕਾਊਂਟ ਬੰਦ ਕਰਨ ਦੇ ਨਾਲ ਉਹਦਾ ਹਮਲਾ, ਜਾਣੀ ਕਿ ਪੈਸਿਆਂ ਪਿੱਛੇ ਉਹਨੇ ਹਮਲਾ ਬੰਦ ਕਰ ਦੇਣਾ। ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਮੀਡੀਆ 'ਚ ਦੇਖ ਰਹੇ ਹਾਂ, ਇਹ ਬੇਕਾਰ ਚੀਜ਼ਾਂ ਦੇਖ ਰਹੇ ਹਾਂ, ਲੜਾਈ ਪਿੱਛੇ ਹੋਰ ਹੈ, ਪੋਲੀਟਿਕਸ ਪਿੱਛੇ ਹੋਰ ਹੈ, ਅਤੇ ਇਸ ਦਾ ਇਕੱਲਾ ਜ਼ਿੰਮੇਵਾਰ ਰਸ਼ੀਆ ਵੀ ਹੈ ਨਹੀਂ, ਇਸ ਦਾ ਇਕੱਲਾ ਜ਼ਿੰਮੇਵਾਰ ਯੂਕਰੇਨ ਵੀ ਹੈ ਨਹੀਂ। ਜਿਹੜੀ ਤੀਜੇ ਪਾਸਿਓਂ ਚੱਕ ਆਉਂਦੀ ਆ ਉਹ ਵੀ ਬਰਾਬਰ ਦੇ ਹੀ ਜ਼ਿੰਮੇਵਾਰ ਹੈ ਇਸ ਲੜਾਈ ਦੇ, ਇਸ ਕਾਂਡ ਦੇ। ਔਰ ਇਹ ਘੋਲ ਜਿਹੜਾ ਆ ਇਹ ਓਵਰ ਡਿਊ ਸੀਗਾ ਬਹੁਤ ਦੇਰ ਤੋਂ, ਇਹ ਹੋਣਾ ਹੀ ਸੀਗਾ, ਕਿਉਂਕਿ ਹਜੇ ਇਹ ਤਾਂ ਇੱਕ ਹੈ, 7 ਹੋਰ ਵੀ ਬੈਠੇ ਆ ਦੁਸ਼ਮਣੀ ਪਾਈ ਨਾਲ ਦੇ ਗੁਆਂਢੀ। ਸੋ ਉਹ ਸਾਰਿਆਂ ਨੂੰ ਸੋਚਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਰਾਸ਼ਟਰਪਤੀ ਪੁਤਿਨ ਜਿਹੜਾ ਆ ਉਹ ਆਪਣੇ ਗੁਆਂਢ ਨੂੰ ਹੁਣ ਨਜਿੱਠੇਗਾ, ਅਤੇ ਅਮਰੀਕਾ ਮੁੱਦੇ ਮੂੰਹ ਆ। ਖੈਰ ਇਹ ਸੀ ਮੇਰਾ ਤਬਸਰਾ, ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ। ਅਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਚਾਲ ਸਾਹਿਬ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ। ਖਬਰਾਂ ਵੀ ਸੁਣਨੀਆਂ ਅਤੇ ਬਹੁਤ ਟਾਈਮ ਹੋ ਗਿਆ ਚੁਟਕਲਾ ਸੁਣੇ ਨੂੰ ਵੀ, ਖਬਰਾਂ ਵਾਲਾ ਚੁਟਕਲਾ। ਅਤੇ ਗੀਤ ਜਿਹੜਾ ਮੈਂ ਚੁਣਿਆ ਅੱਜ ਸਵੇਰੇ ਰੋਮਾਂਟਿਕ ਜਿਹਾ ਚੁਣਿਆ ਕੋਬਰਮ ਵਾਲਿਆਂ ਲਈ। ਵੈਸੇ ਬਹੁਤ ਦੇਰ ਹੋ ਗਈ ਇਹਨਾਂ ਦਾ ਗੀਤ ਲਾਇਆ, ਤਾਂ ਹੀ ਨਹੀਂ ਕੋਈ ਮੈਨੂੰ ਈਮੇਲ ਆਉਂਦੀ ਉਹਨਾਂ ਦੀ ਮੈਸੇਜ ਆਉਂਦਾ। ਫਿਲਮ ਆਈ ਸੀ ਕਿਆਮਤ ਸੇ ਕਿਆਮਤ ਤੱਕ, ਸੁਪਰ ਹਿੱਟ ਫਿਲਮ ਹੋਈ ਸੀਗੀ। ਇਹ ਸੀ ਜੂਹੀ ਚਾਵਲਾ ਦੀ ਡੈਬਿਊ ਔਰ ਆਮਿਰ ਖਾਨ। ਬਹੁਤ ਚੱਲੀ ਸੀ ਫਿਲਮ। ਇਸ ਤੋਂ ਬਾਅਦ ਲਵ ਸਟੋਰੀਜ਼ ਬਹੁਤ ਚੱਲੀਆਂ, ਦਿਲ ਫਿਲਮ ਚੱਲੀ, ਮੈਨੇ ਪਿਆਰ ਕੀਆ, ਬਹੁਤ ਸਾਰੀਆਂ ਫਿਲਮਾਂ। ਸੋ ਆਓ ਇਸ ਫਿਲਮ ਦਾ ਇੱਕ ਖੂਬਸੂਰਤ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਚਾਲ ਸਾਹਿਬ ਆਉਣਗੇ ਪ੍ਰੋਗਰਾਮ 'ਚ ਖਬਰਾਂ ਲੈ ਕੇ।
ਐ ਮੇਰੇ ਹਮ ਸਫ਼ਰ ਇੱਕ ਜ਼ਰਾ ਇੰਤਜ਼ਾਰ, ਸੁਣ ਸਦਾਏ ਦੇ ਰਹੀ ਹੈ ਮੰਜ਼ਿਲ ਪਿਆਰ ਦੀ। ਐ ਮੇਰੇ ਹਮ ਸਫ਼ਰ ਇੱਕ ਜ਼ਰਾ ਇੰਤਜ਼ਾਰ, ਤੇਰੇ ਹੀ ਹੈ ਮੰਜ਼ਿਲ ਪਿਆਰ ਕੀ। ਸਰਾ ਇੰਤਜ਼ਾਰ ਸੁਣ ਸਦਾ।
ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਆਸ ਕਰਦੇ ਹਾਂ ਜੀ ਲੰਬੀ ਬ੍ਰੇਕ ਦੇ ਬਾਅਦ ਸਾਰੇ ਠੀਕ ਠਾਕ ਹੋਣਗੇ।
ਹਾਂਜੀ ਹਾਂਜੀ, ਬ੍ਰੇਕ ਥੋੜ੍ਹੀ ਜਿਹੀ ਲੰਬੀ ਲੱਗ ਗਈ ਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ। ਤਾਂ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਕਈ ਟੈਕਨੀਕਲ ਡਿਫੀਕਲਟੀਜ਼ ਆ ਜਾਂਦੀਆਂ। ਪਿਛਲੇ ਹਫ਼ਤੇ ਵੀ ਸੀਗੀ ਕਿ ਅੱਧਾ ਪ੍ਰੋਗਰਾਮ ਨਹੀਂ ਚੱਲ ਸਕਿਆ, ਅਤੇ ਅੱਜ ਵੀ ਮੈਂ ਗਰੰਟੀ ਨਹੀਂ ਕਰਦਾ ਕਿਉਂਕਿ ਮੀਂਹ ਬਹੁਤ ਪੈ ਰਿਹਾ ਹੈ ਅਤੇ ਮੀਂਹ ਦੇ ਵਿੱਚ ਤੁਹਾਨੂੰ ਪਤਾ ਇੰਟਰਨੈੱਟ ਸਲਾਹ ਹੋ ਜਾਂਦਾ ਹੈ, ਸਿਗਨਲ ਆਉਂਦਾ ਆਉਂਦਾ ਹਵਾ 'ਚ। ਅਤੇ ਸਾਡੇ ਵੀ ਵਾਇਰਲੈਸ NBN ਹੈ, ਸੋ ਕੋਈ ਪਤਾ ਨਹੀਂ ਕਦੋਂ ਕਨੈਕਸ਼ਨ ਟੁੱਟ ਜਾਵੇ। ਸੋ ਚਾਲ ਸਾਹਿਬ, ਦੁਨੀਆਂ ਦੇ ਕਨੈਕਸ਼ਨ ਕਿੱਦਾਂ ਚੱਲ ਰਹੇ ਨੇ ਇਹ ਦੱਸੋ।
ਹਾਂਜੀ, ਦੁਨੀਆਂ ਦੇ ਕਨੈਕਸ਼ਨਾਂ ਬਾਰੇ ਥੋੜ੍ਹੀ ਗੱਲਬਾਤ ਤੁਸੀਂ ਸ਼ੁਰੂ 'ਚ ਕੀਤੀ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਸਾਰੀਆਂ ਖ਼ਬਰਾਂ ਕੋਈ ਵੀ ਚੈਨਲ ਦੇਖ ਲਓ, ਕੋਈ ਵੀ ਨਿਊਜ਼ ਪੇਪਰ ਦੇਖ ਲਓ, ਸਾਰੇ ਬੰਨੇ ਯੂਕਰੇਨ ਅਤੇ ਰਸ਼ੀਆ ਦਾ ਰੌਲਾ ਹੀ ਚੱਲ ਰਿਹਾ। ਕੁਝ ਹਾਸੋਹੀਣੀਆਂ ਗੱਲਾਂ ਵੀ ਵਿੱਚ ਇੱਦਾਂ ਲੱਗਦੀਆਂ ਵੀ ਜਿੱਦਾਂ ਸ਼ਰੀਕਾਂ ਦਾ ਚੱਕਿਆ, ਜਿੱਦਾਂ ਬੰਦਾ ਕਹਿੰਦਾ ਨਾ ਵੀ ਕੋਈ ਨੀ ਕਰ ਦੂੰਗਾ ਕਰ ਦੂੰਗਾ, ਉਹੀ ਹਾਲ ਹੋਇਆ ਪਿਆ ਵਾ। ਵੀ ਇਹੋ ਜਿਹੀਆਂ ਖ਼ਬਰਾਂ ਆ ਰਹੀਆਂ ਵੀ ਤੁਹਾਨੂੰ ਆਉਂਦਾ ਵੀ ਯੂਕਰੇਨ ਵਾਲਿਆਂ ਕੋਲ ਦਿਮਾਗ ਨੀ ਹੈਗਾ। ਜਿੱਦਾਂ ਵੀ ਜਰਮਨੀ ਕਹਿ ਰਿਹਾ ਵੀ ਮੈਂ ਜੀ ਬਹੁਤ ਮਦਦ ਵੱਡੀ ਕਰ ਰਿਹਾ ਇਹਨਾਂ ਨੂੰ, ਇਹਨਾਂ ਨੂੰ ਮੈਂ ਸਿਰ ਤੇ ਪਾਉਣ ਵਾਲੇ ਹੈਲਮਟ ਦੇ ਰਿਹਾ, ਲਾਨਾ ਪਰ ਤੁਹਾਨੂੰ ਹੀ ਪੈਣਾ ਵਾ, ਡਾਂਗ ਤੁਹਾਨੂੰ ਹੀ ਆਪਣੇ ਸਿਰ ਤੇ ਖਾਣੀ ਪੈਣੀ, ਅਸੀਂ ਨੀ ਅੱਗੇ ਆਉਣਾ।
ਉਹ ਗੱਲ ਹੋ ਗਈ ਨਾ ਤੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਤੇ ਉਹ ਕੰਮ ਹੋ ਗਿਆ।
ਹਾਂਜੀ ਹਾਂਜੀ,
ਤੇ ਫਰਾਂਸ ਕੀ ਦੇ ਰਿਹਾ, ਜੈਕਟਾਂ?
ਹਾਂਜੀ, ਫਰਾਂਸ ਕਹਿੰਦਾ ਵੀ ਅਸੀਂ ਤੁਹਾਨੂੰ ਜੈਕਟਾਂ ਦੇ ਦਿੰਦੇ ਹਾਂ, ਤੇ ਆਸਟ੍ਰੇਲੀਆ ਨੇ ਵੀ ਏਦਾਂ ਦੀ ਕੋਈ ਏਡ ਭੇਜੀ ਆ ਵੀ ਲਓ ਜੀ ਅਸੀਂ ਵੀ ਤੁਹਾਨੂੰ ਫੌਜੀ ਸਾਜੋ ਸਮਾਨ ਦੇ ਦਿੰਦੇ ਹਾਂ, ਪਰ ਲਾਨਾ ਤੁਹਾਨੂੰ ਆਪ ਹੀ ਪੈਣਾ, ਅਸੀਂ ਨੀ ਆਣ ਕੇ ਲਾਨਾ।
ਅੱਛਾ,
ਉਹੀ ਗੱਲ ਆ ਜੀ ਵੀ ਜਿੱਦਾਂ ਅਫਗਾਨਿਸਤਾਨ ਦੇ ਵਿੱਚ ਜਾ ਕੇ ਤੇ ਅਮਰੀਕਾ ਵਾਲਿਆਂ ਨੇ ਮਿੰਟ ਨਹੀਂ ਸੀ ਲਾਇਆ, ਤੇ ਹੁਣ ਜਦੋਂ ਗਾੜੀਓ ਤਕੜਾ ਗਵਾਂਢੀ ਹੋਵੇ ਤੇ ਉਹਦੇ ਹੱਲ ਫਿਰ ਕੋਈ ਮੂੰਹ ਨਹੀਂ ਕਰਦਾ।
ਉਹ ਤਾਂ ਫਿਰ ਦੇਖੋ, ਯੂਕਰੇਨ ਦੇ ਵਿੱਚ ਸਨੀਕਿਨ ਕੀਤਾ ਸੀਗਾ ਵੀ ਉਹ ਮਾੜਾ ਆ ਤੇ ਉਹਨਾਂ ਨੂੰ ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਨਾ ਆਰਟੀਕਲ ਪੜ੍ਹ ਰਿਹਾ, ਮੈਂ ਵੈਸੇ ਕਾਫੀ ਨਿਗਾਹ ਰੱਖ ਰਿਹਾ ਕਾਫੀ ਦੇਰ ਤੋਂ। 2014 ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਸਰਕਾਰ ਬਣਾਈ ਸੀਗੀ, ਬਣੀ ਚੱਲ ਰਹੀ ਸੀਗੀ, ਤੇ ਉਹਨੂੰ ਲਾ ਕੇ ਬੰਦੇ ਵੀ ਮਾਰੇ ਆ ਬਹੁਤ ਉੱਥੇ, ਤੇ ਉਹਨੂੰ ਇੱਕ ਰੈਵੋਲੂਸ਼ਨ ਦਾ ਨਾਂ ਦਿੱਤਾ ਸੀ ਨੀ ਵੀ ਰੈਵੋਲੂਸ਼ਨ ਹੋ ਗਿਆ ਜੀ। ਪਰ ਇਹਨਾਂ ਨੇ ਸਨਾਈਪਰ ਵੀ ਹਾਇਰ ਕੀਤੇ ਸੀ ਉਦੋਂ, ਤੇ ਉਹਨਾਂ ਦੀਆਂ ਡਾਕੂਮੈਂਟਰੀਆਂ ਵੀ ਯੂਰਪ 'ਚ ਚੱਲੀਆਂ ਕਿ ਕਿੱਦਾਂ ਪੁਲਿਸ ਵਾਲੇ ਵੀ ਮਾਰੇ ਜਾ ਕੇ ਸਨਾਈਪਰਾਂ ਨੇ, ਤੇ ਪ੍ਰੋਟੈਸਟਰ ਵੀ ਮਾਰੇ, ਪਹਿਲਾਂ ਪ੍ਰੋਟੈਸਟ ਕਰਵਾਏ ਫਿਰ ਉਹਨਾਂ ਨੂੰ ਮਾਰਿਆ। ਸੋ ਇੱਕ ਤਰ੍ਹਾਂ ਨਾਲ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ, ਜਿਹੜਾ ਕਿ ਅਰਬ ਸਪਰਿੰਗ ਤੋਂ ਸ਼ੁਰੂ ਹੋਈ ਸੀ, ਦੇਸ਼ ਪ੍ਰਦੇਸ਼ ਦੇ ਵਿੱਚ ਸਰਕਾਰਾਂ ਬਦਲ ਰਹੇ ਸੀ ਅਮਰੀਕਾ ਵਾਲੇ। ਸੋ ਉਸ ਦੇ ਤਹਿਤ ਯੂਕਰੇਨ ਵੀ ਲਿਸਟ 'ਚ ਸੀ, ਤੇ ਉੱਥੇ ਵੀ ਇਹੀ ਕੁਛ ਹੋਇਆ। ਤੇ ਖੈਰ ਨਹੀਂ ਵੇ, ਇਸ ਤੋਂ ਅੱਗੇ ਜੀ।
ਹਾਂਜੀ, ਇਸ ਤੋਂ ਅੱਗੇ ਜੀ ਆਪਾਂ ਇੱਥੋਂ ਆਸਟ੍ਰੇਲੀਅਨ ਖਬਰਾਂ ਤੋਂ ਸ਼ੁਰੂ ਕਰਦੇ ਹਾਂ। ਜਿੱਦਾਂ ਤੁਹਾਨੂੰ ਪਤਾ ਹੀ ਕਿ ਲਾਸਟ ਵੀਕ ਬਲੇਮ ਗੇਮ ਗੌਰਮੈਂਟ ਦੀ ਤੇ ਯੂਨੀਅਨ ਦੀ ਇੱਕ ਦੂਜੇ ਤੇ ਚੱਲਦੀ ਰਹੀ ਆ ਕਿ ਵੀ ਜਿਹੜੀਆਂ ਜਿਹੜੀ ਸੋਮਵਾਰ ਨੂੰ ਸਿਡਨੀ ਦੇ ਵਿੱਚ ਟ੍ਰੇਨਾਂ ਨਹੀਂ ਚੱਲੀਆਂ।
ਹਾਂਜੀ,
ਤੇ ਉਹਦੀ ਇਨਕੁਆਇਰੀ ਹੁਣ ਚੱਲ ਰਹੀ ਆ, ਤੇ ਗੌਰਮੈਂਟ ਥੋੜੀ ਜਿਹੀ ਬੈਕ ਫੁੱਟਦੇ ਇਹਦੇ ਤੇ ਕਿਉਂਕਿ ਇਹ ਬਿਊਰੋਕਰੇਸੀ ਨੇ ਸਾਰੀ ਇਹ ਮੈਸਅਪ ਕੀਤੀ ਆ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਟਰਾਂਸਪੋਰਟ ਮਿਨਿਸਟਰ ਤੇ ਹੁਣ ਲੱਗਦਾ ਕਿ ਥੋੜਾ ਬਹੁਤਾ ਕੰਪਨਸੇਟ ਕਰਨ ਲਈ ਹਾਫ ਪ੍ਰਾਈਸ ਪੀਕ ਆਵਰ ਜਿਹੜੇ ਫੇਰ ਆ ਤੇ ਵੀਕਐਂਡ ਤੇ ਫ੍ਰੀ ਟ੍ਰੇਨ ਇੱਕ ਮਹੀਨੇ ਲਈ ਜਿੱਦਾਂ ਸਿਡਨੀ ਕੰਪਿਊਟਰਸ ਨੂੰ ਆਫਰ ਕੀਤੀਆਂ ਜਾਣਗੀਆਂ ਤੇ ਪਲੱਸ ਇਹਦੀ ਇਨਕੁਆਇਰੀ ਵੀ ਚੱਲ ਰਹੀ ਆ ਤੇ ਹੈੱਡ ਵੀ ਰੋਲ ਹੋਣਗੇ ਹੁਣ ਇਹ ਆਉਣ ਵਾਲੇ ਵੀਕ ਦੇ ਵਿੱਚ ਪਤਾ ਲੱਗੂਗਾ
ਇਹ ਫਿਰ ਰੇਲ ਵਰਕਰ ਯੂਨੀਅਨ ਕਰ ਰਹੀ ਸੀਗੀ ਸਟ੍ਰਾਈਕ ਇਹ
ਰੇਲ ਵਰਕਰ ਯੂਨੀਅਨ ਨੇ ਕੋਈ ਸਟ੍ਰਾਈਕ ਕਾਲ ਆਫ ਕਾਲ ਨਹੀਂ ਕੀਤੀ ਇਹ ਜੀ ਇਹਨਾਂ ਨੇ ਫੇਅਰ ਵਰਕ ਦੇ ਵਿੱਚ ਇਹਨਾਂ ਦਾ ਚੱਲ ਰਿਹਾ ਸੀਗਾ ਕਿ ਵੀ ਨੈਗੋਸ਼ੀਏਸ਼ਨ ਜਿਹੜੀਆਂ ਹੈਗੀਆਂ ਵਾ ਉਹ ਕਿਸੇ ਪੁਆਇੰਟ ਤੇ ਪਹੁੰਚ ਜਾਣ ਪਰ ਉਹ ਕਿਸੇ ਗੱਲ ਤੇ ਪਹੁੰਚ ਨਹੀਂ ਸਕੀਆਂ ਪਰ ਜਿਹੜੀ ਬਿਊਰੋਕਰੇਸੀ ਮੈਨੇਜਮੈਂਟ ਸੀਗੀ ਉਹਨੇ ਮੰਡੇ ਨੂੰ ਕਾਲ ਆਫ ਕਰਤੀਆਂ ਕਿ ਵੀ ਸਾਡੇ ਕੋਲ ਵਰਕਰ ਨਹੀਂ ਹੈਗੇ ਤੇ ਅਸੀਂ ਨਹੀਂ ਚਲਾ ਨਹੀਂ ਸਕਦੇ ਪਰ ਸਾਰੇ ਵਰਕਰ ਡਿਊਟੀ ਤੇ ਸੀਗੇ ਤੇ ਉਹ ਕਹਿ ਰਹੇ ਵੀ ਸਾਨੂੰ ਕਹਿ ਦਿੱਤਾ ਗਿਆ ਕਿ ਵੀ ਤੁਸੀਂ ਕੰਮ ਤੇ ਨਹੀਂ ਟ੍ਰੇਨਾਂ ਨਹੀਂ ਚੱਲਣਗੀਆਂ
ਇੱਕ ਵਾਰੀ ਅੱਗੇ ਕੁਆਂਟਸ ਨਾਲ ਵੀ ਇਦਾਂ ਹੀ ਹੋਇਆ ਸੀਗਾ ਇੰਜੀਨੀਅਰ ਜਿਹੜੇ ਨੇ ਉਹ ਪੀਕ ਆਵਰ ਤੇ ਸਟ੍ਰਾਈਕ ਕਰੀ ਜਾਂਦੇ ਸੀਗੇ ਮਹੀਨਾ ਭਰ ਇੱਦਾਂ ਕਰ ਦਿੱਤਾ ਸੀ ਵੀ 2 ਘੰਟੇ ਦੀ ਸਟ੍ਰਾਈਕ ਉਹ ਸਾਰੀਆਂ ਫਲਾਈਟਾਂ ਕੈਂਸਲ ਹੋਈ ਜਾਂਦੀਆਂ ਸੀ ਤੇ ਫਿਰ ਐਲਨ ਜੋਇਸ ਨੇ ਸ਼ਟ ਡਾਊਨ ਕਰਤਾ ਸੀ ਵੀ ਅਸੀਂ ਚਲਾਉਣਾ ਹੀ ਨਹੀਂ ਜਦ ਤੱਕ ਸੋਰਟ ਆਊਟ ਨਹੀਂ ਹੁੰਦਾ ਫਿਰ ਦੋ ਦਿਨਾਂ ਦੇ ਵਿੱਚ ਹੀ ਫਿਰ ਸਾਰਾ ਕੁਛ ਹੋ ਗਿਆ ਕਿਉਂਕਿ ਤੁਸੀਂ ਬਲੀਡ ਨਹੀਂ ਨਾ ਕਰ ਸਕਦੇ ਕੋਈ ਵੀ ਜਿੱਦਾਂ ਯੂਨੀਅਨ ਹੈ ਜਾਂ ਕਿੱਦਾਂ ਉਹ ਪੀਕ ਆਵਰ 'ਤੇ ਨਹੀਂ ਸਟ੍ਰਾਈਕ ਕਰ ਸਕਦੀ ਅਤੇ ਇਨ ਦਾ ਐਂਡ ਤਾਂ ਮੈਨੂੰ ਲੱਗਦਾ ਇਹੀ ਸਨੈਰੀਓ ਜਿਹੜਾ ਆ ਉਹ ਰਿਪੀਟ ਹੋ ਰਿਹਾ ਆ ਉਹ ਤੋਂ ਬਾਅਦ ਵੀ ਚੱਲਿਆ ਸੀਗਾ ਉਹ ਤੋਂ ਬਾਅਦ ਵੀ ਇਨਕੁਆਇਰੀਆਂ ਚੱਲੀਆਂ ਸੀਗੀਆਂ ਅਤੇ ਇਨਕੁਆਇਰੀਆਂ ਦੇ ਵਿੱਚ ਫਿਰ ਕੁਛ ਨਹੀਂ ਨਿਕਲਿਆ ਮੈਨੂੰ ਲੱਗਦਾ ਇਹ ਵੀ ਇਹੀ ਸੀਨ ਸੀਗਾ ਕਿ ਮੈਨੂੰ ਤੁਸੀਂ ਤਾਂ ਸ਼ਾਇਦ ਰੇਲਵੇ 'ਚ ਕੰਮ ਕਰਦੇ ਹੋ ਸੱਚੀ ਵੈਸੇ ਕੀਤੀਆਂ ਸੀਗੀਆਂ ਨਾ ਸਟ੍ਰਾਈਕਸ ਪੀਕ ਆਵਰ 'ਤੇ
ਇਹਨੇ ਪਹਿਲਾਂ ਕੀਤੀਆਂ ਸੀਗੀਆਂ ਪਰ ਉਹ ਜਿੱਦਾਂ ਨੋਟਿਸ ਦੇ ਕੇ ਕੀਤੀਆਂ ਹੋਈਆਂ ਸੀ ਕਿ ਡਿਕਲੇਅਰਡ ਸੀਗੀਆਂ ਕਿ 19 ਤਰੀਕ ਨੂੰ 9 ਵਜੇ ਸਟ੍ਰਾਈਕਸ ਹੋਣਗੀਆਂ
ਅਖਤਿਆਰ ਹੈਗਾ ਆ ਜੇ ਯੂਨੀਅਨ ਨੋਟਿਸ ਦੇ ਕੇ ਕਰ ਸਕਦੀ ਸਟ੍ਰਾਈਕ ਪੀਕ ਆਵਰ ਤੇ ਜੇ ਉਹ ਕੰਟੀਨਿਊਸਲੀ ਹਰੈਸ ਕਰ ਰਹੀ ਆ ਮਤਲਬ ਪਬਲਿਕ ਨੂੰ ਵੀ ਤੇ ਗਵਰਨਮੈਂਟ ਨੂੰ ਵੀ ਇੰਪਲੋਇਰ ਨੂੰ ਵੀ ਤਾਂ ਇੰਪਲੋਇਰ ਕੋਲ ਵੀ ਬਰਾਬਰ ਚਾਂਸ ਹੁੰਦਾ ਹੈ ਕਿ ਉਹ ਨੋਟਿਸ ਦੇ ਕੇ ਆਪਣੇ ਬਿਜ਼ਨਸ ਨੂੰ ਹਾਲਟ ਕਰ ਸਕਦਾ ਆ ਇਹ ਪਹਿਲਾਂ ਹੋ ਚੁੱਕਾ ਹੈ
ਪਰ ਨੋਟਿਸ ਨਹੀਂ ਦਿੱਤਾ ਗਿਆ ਇਹ ਨੈਗੋਸ਼ੀਏਸ਼ਨ ਸੰਡੇ ਵੀਕਐਂਡ ਤੇ ਵੀ ਚੱਲਦੀ ਰਹੀ ਹੈ
ਠੀਕ ਠੀਕ ਅੱਛਾ ਚਲੋ ਇਹਦੀ ਇਨਕੁਆਇਰੀ ਚ ਸਾਹਮਣੇ ਆ ਜਾਏਗਾ ਪਰ ਯੂ ਕੈਨੋਟ ਹਰੈਸ ਪਬਲਿਕ ਐਂਡ ਇੰਪਲੋਇਰ ਫਾਰ ਸੋ ਲੌਂਗ ਹਨਾ ਉਹ ਉਹ ਵੀ ਇੱਕ ਟੈਕਟਿਕ ਹੁੰਦਾ ਨਾ ਹਾਂ ਦੋਵੇਂ ਬੰਨਿਆਂ ਦਾ ਕਸੂਰ ਹੁੰਦਾ ਕਿ ਉਹ ਆਪਣੀ ਤਨਖਾਹਾਂ ਵਧਾਉਣ ਨੂੰ ਤੁਸੀਂ ਪਬਲਿਕ ਨੂੰ ਹਰੈਸ ਨਹੀਂ ਕਰ ਸਕਦੇ ਖੈਰ ਐਨੀਵੇ
ਬਿਲਕੁਲ
ਇਸ ਤੋਂ ਅੱਗੇ
ਇਸ ਤੋਂ ਅੱਗੇ ਜੀ ਕਿ ਗੁਰਦੁਆਰਾ ਸਿੰਘ ਸਭਾ ਰੇਗੀਬੰਦ ਤੋਂ ਨਿਊਜ਼ ਆ ਰਹੀ ਹੈ ਜੀ ਵੀ ਜਿੱਦਾਂ ਉੱਥੇ ਕੰਪਲੇਨ ਹੋਈ ਆ ਕਿ ਉੱਥੇ ਪੋਸਟਰਸ ਜਿੱਦਾਂ ਲੱਗੇ ਸੀਗੇ ਦੀਪ ਸਿੱਧੂ ਦੇ ਤੇ ਜਿੱਦਾਂ ਉਹਨਾਂ ਦੀ ਐਂਟਰੈਂਸ ਤੇ ਖਾਲਿਸਤਾਨੀ ਪੋਸਟਰ ਤੇ ਜਾਂ ਉਹਦੇ ਤੇ ਸਲੋਗਨ ਲਿਖੇ ਹੋਏ ਵੀ ਇੰਡੀਆ ਕਿਲ ਸਿੱਖਸ
ਹਾਂਜੀ ਇਹ ਵੀ ਲੱਗਾ ਸੀ ਜਾਂ ਉੱਥੇ ਹਿੰਦੂ ਫੈਸ਼ਿਸਟ ਸਰਕਾਰ ਇਹ ਵੀ ਲਿਖਿਆ ਹੋਇਆ ਸੀ ਜਿਸ ਦਾ
ਹਾਂਜੀ ਹਾਂਜੀ
ਜ਼ਿਆਦਾ ਰੌਲਾ ਇਸ ਦਾ ਸੀਗਾ ਵੀ ਜਿੱਦਾਂ ਉਹਨੂੰ ਧਰਮ ਦੇ ਨਾਲ ਜੋੜਿਆ ਜਾਂਦਾ ਮੈਂ ਪੜ੍ਹੀ ਹੈ ਸਾਰੀ ਰਿਪੋਰਟ ਕਈ ਅਖਬਾਰਾਂ 'ਚ ਵੀ ਪੜ੍ਹੀ ਹੈ ਕਿ ਜਿਨ੍ਹਾਂ ਨੂੰ ਕੰਪਲੇਂਟ ਸੀ ਉਹਨੇ ਇਹ ਕਿਹਾ ਸੀਗਾ ਵੀ ਜਿਹੜੀ ਮਤਲਬ ਧਰਮ ਨੂੰ ਨਾਲ ਕਿਉਂ ਜੋੜਿਆ ਜਾ ਰਿਹਾ ਵੀ ਜਿਹੜੀ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਨਾ
ਬਿਲਕੁਲ
ਠੀਕ ਹੈ ਅਤੇ ਇਸ ਕਰਕੇ ਉਹ ਕੰਪਲੇਂਟ ਹੋਈ ਆ ਮੇਰੇ ਖਿਆਲ ਪੁਲਿਸ ਵੀ ਆਈ ਆ ਉਹ ਵੀ ਇਨਕੁਆਇਰੀ ਕਰ ਰਹੀ ਆ ਇਸ 'ਤੇ
ਹਾਂਜੀ 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 ਪੁਲਿਸ ਵੀ ਆਈ ਆ ਇਨਕੁਆਇਰੀ ਕਰ ਰਹੀ ਆ ਤੇ ਇਹਦੇ ਕੰਪਲੇਂਡਰ ਨੇ ਇਹ ਵੀ ਕਿਹਾ ਵਾ ਵੀ ਤੁਸੀਂ ਇੱਦਾਂ ਦੇ ਜਿਹੜੇ ਇੰਸਟੀਟਿਊਸ਼ਨ ਆ ਉਹਨਾਂ ਨੂੰ ਫੰਡਿੰਗ ਦੇ ਰਹੇ ਜੋ ਗਵਰਨਮੈਂਟ ਨੂੰ ਇੱਥੋਂ ਤੱਕ ਕਿਹਾ ਗਿਆ ਵਾ ਤੇ ਪਰ ਗੁਰਦੁਆਰਾ ਸਾਹਿਬ ਵੱਲੋਂ ਕਲੈਰੀਫਿਕੇਸ਼ਨ ਇਹੀ ਆਈ ਹੈ ਪ੍ਰਬੰਧਕਾਂ ਵੱਲੋਂ ਕਿ ਅਸੀਂ ਕਿਸੇ ਨੂੰ ਅਲਾਓ ਨਹੀਂ ਕੀਤਾ ਇੱਦਾਂ ਦੇ ਪੋਸਟਰ ਲਾਉਣ ਲਈ
ਹਾਂਜੀ ਉਹ ਵੀ ਪੱਲਾ ਝਾੜ ਗਏ ਨੇ ਪਰ ਉਹ ਗੁਰਦੁਆਰੇ ਦੀ ਬਾਲਕੋਨੀ ਦੇ ਵਿੱਚ ਲੱਗਾ ਹੋਇਆ ਜੇ ਮਤਲਬ ਪ੍ਰਬੰਧਕਾਂ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਜੇ ਉਹਨੇ ਕੀਤਾ ਹੈ ਮਤਲਬ ਜੇਕਰ ਉੱਥੇ ਹੋਇਆ ਹੈ ਤਾਂ ਦੇ ਸ਼ੁੱਡ ਸੇ ਅਸੀਂ ਕੀਤਾ ਵਾਈ ਨੋਟ ਹਨਾ ਜਾਂ ਫਿਰ ਉਹ ਆਪਣੇ ਡਿਊਟੀ ਜਿਹੜੀ ਆ ਪੂਰੀ ਕਰਨ ਆਪਣਾ ਮਸਤੈਦੀ ਰੱਖਣ ਹਨਾ ਪਰ ਜੇ
ਬਿਲਕੁਲ
ਹਾਂ ਵੈਸੇ ਦੀਪ ਸਿੱਧੂ ਦੇ ਹੱਕ ਜਾਂ ਪਰ ਉਹ ਜਿਹੜੇ ਮਿਕਸ ਕਰਕੇ ਪੋਸਟ ਲਾਏ ਉਹ ਮੈਨੂੰ ਵੀ ਨਹੀਂ ਸੀ ਚੰਗੇ ਲੱਗੇ ਵੀ ਜਿਹੜੇ ਗੁਰੂ ਘਰ ਹੈ ਹੁਣ ਉੱਥੇ ਨਹੀਂ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਪਰ ਜੇ ਲੱਗੇ ਨੇ ਲਵਾਏ ਨੇ ਤਾਂ ਜਿਹਨਾਂ ਨੇ ਲਵਾਏ ਨੇ ਫਿਰ ਉਹਨਾਂ ਨੂੰ ਹੁਣ ਸਾਹਮਣੇ ਆ ਕੇ ਜ਼ਿੰਮੇਵਾਰੀ ਪੂਰੀ ਲੈਣੀ ਚਾਹੀਦੀ ਵੀ ਭਾਈ ਹਾਂ ਅਸੀਂ ਕੀਤਾ, ਚਾਹੇ ਉਹ ਮੈਨੇਜਮੈਂਟ 'ਚ ਹੋਣ ਚਾਹੇ ਨੋਨ ਮੈਨੇਜਮੈਂਟ 'ਚ ਹੋਣ, ਮਤਲਬ ਫਿਰ ਡਰ ਕਾਹਦਾ ਹੈ?
ਉਹਨਾਂ ਨੇ ਆਪਣੇ ਸਟੈਂਡ ਤੇ ਫਿਰ ਰਹਿਣਾ ਚਾਹੀਦਾ,
ਰਹਿਣਾ ਚਾਹੀਦਾ ਨਾ। ਫਿਰ ਗੱਲਾਂ ਮੈਂ ਉਹੀ ਦੱਸ ਕੇ ਹਟਿਆ ਨਾ ਸਵੇਰੇ, ਗੱਲਾਂ ਆਪਾਂ ਕਰਨੀਆਂ ਰਾਜਾਂ ਦੀਆਂ, ਹੈ ਨਾ। ਅਤੇ ਮੈਂ ਬਿਆਨ ਪੜ੍ਹ ਰਿਹਾ ਸੀਗਾ ਮੈਨੇਜਮੈਂਟ 'ਚੋਂ, ਕਹਿੰਦੇ ਜੀ ਉਹ ਅਸੀਂ ਅੰਦਰ ਸ਼ੁਰੂ ਹੋ ਗਿਆ ਭੋਗ, ਉਹ ਵਿਚਾਲੇ ਹੀ ਲਾ ਗਏ ਭੋਗ ਤੋਂ, ਸਾਰੀ ਕਮੇਟੀ ਅੰਦਰ ਸੀ ਅਤੇ ਉਹ ਲਾ ਗਏ ਅਤੇ ਅਰਦਾਸ ਹੋਣ ਤੋਂ ਪਹਿਲਾਂ ਲਾ ਕੇ ਲੈ ਗਏ। ਸਾਨੂੰ ਤਾਂ ਪਤਾ ਹੀ ਨਹੀਂ ਲੱਗਾ, ਅਸੀਂ ਅੰਦਰ ਹੀ ਸੀਗੇ, ਸਾਨੂੰ ਬਾਹਰ ਨਹੀਂ ਪਤਾ ਲੱਗਾ ਕੀ ਹੋਇਆ। ਮਤਲਬ
ਅੱਛਾ ਜੀ,
ਹਾਂ, ਮਤਲਬ ਜੇ ਤੱਕ ਜੇ ਕਿਸੇ ਨੇ ਇੱਦਾਂ ਲਾਏ ਆ ਤਾਂ ਉਹ ਵੀ ਇੱਕ ਇਲਤਾਲੀ ਫਿਰ ਬਿਰਤੀ ਨਾਲ ਲਾਏ, ਫਿਰ ਲੱਗੇ ਰਹਿਣ ਦਿੰਦੇ, ਫਿਰ ਲਾਏ ਕੱਲ ਹੀ ਸੀ, ਹੈ ਨਾ।
ਹਾਂਜੀ ਹਾਂਜੀ ਹਾਂਜੀ।
ਅਤੇ ਜੇ ਲਵਾਏ ਸੀ ਤਾਂ ਫਿਰ ਉੱਨੇ ਕੁ ਟਾਈਮ ਲਈ ਕੱਲ੍ਹ ਲਾਏ ਸੀਗੇ ਉਹ, ਹੈ ਨਾ। ਸੋ ਇੱਦਾਂ ਦੇ ਨਾ ਜਿਹੜੇ ਹਾਫ ਹਾਰਟਿਡ ਹਾਫ ਬੇਕਡ ਐਫਰਟ ਹੈ ਉਹ ਨੁਕਸਾਨ ਕਰਦੇ ਆ। ਜੇ ਖੜਨਾ ਇੱਕ ਠੋਕ ਕੇ ਖੜੋ ਵੀ ਹਾਂ ਵੀ ਅਸੀਂ ਕਰ ਰਹੇ ਹਾਂ, ਕੀਤਾ ਆ, ਫਿਰ ਦੂਜੇ ਪਾਸੇ ਗੌਰਮੈਂਟ ਤੋਂ ਗਰਾਂਟਾਂ ਵੀ ਲੈਣੀਆਂ ਹੁੰਦੀਆਂ, ਹੈ ਨਾ, ਅਤੇ ਫਿਰ ਮੁੱਕਰਨਾ ਵੀ ਹੁੰਦਾ, ਇਹ ਵੀ ਇੱਕ ਪੰਗਾ। ਇੱਦਾਂ ਨਹੀਂ ਰਾਜ ਬਣਦੇ, ਇੱਦਾਂ ਰਾਜ ਮਿਲਦੇ ਵੀ ਨਹੀਂ, ਟਿਕਦੇ ਵੀ ਨਹੀਂ ਰਾਜ ਇੱਦਾਂ।
ਹਾਂਜੀ, ਤੇ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ। ਤੁਹਾਨੂੰ ਪਤਾ ਲਾਸਟ ਜੂਨ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਇੱਕ ਪ੍ਰੋਗਰਾਮ ਲਿਖਿਆ ਸੀਗਾ ਵੀ ਜਿਹੜੇ ਫਾਰਮਰਸ ਨੂੰ ਫਰੂਟ ਪਿਕਰਸ ਦੀ ਜਾਂ ਹੋਰ ਕੰਮਾਂ ਦੇ ਲਈ ਜਿਹੜੀ ਬੜੀ ਸ਼ੋਰਟੇਜ ਹੈਗੀ ਆ, ਤੇ ਏਸ਼ੀਅਨ ਕੰਟਰੀਜ਼ ਤੋਂ ਜਿੱਦਾਂ 10 ਕੰਟਰੀਆਂ ਤੋਂ ਇਹਨਾਂ ਨੇ ਵਰਕਰਸ ਲਿਆਉਣੇ ਸੀ, ਪਰ ਉਹ ਜਿਹੜਾ ਇਹਨਾਂ ਦੀ ਸਕੀਮ ਸੀਗੀ ਉਹਦੇ ਤੇ ਕੋਈ ਵੀ ਕੰਮ ਅਜੇ ਤੀਕ ਨਹੀਂ ਹੋ ਸਕਿਆ। ਤੇ ਉਹ ਜਿੱਦਾਂ ਬਿਊਰੋਕਰੇਸੀ ਦੇ ਅੱਗੇ ਵੀ ਗੱਲ ਕਰਦੇ ਆ ਵੀ ਇੱਕ ਦੂਜੇ ਤੇ ਬਲੇਮ ਗੇਮ ਚੱਲ ਰਹੀ ਆ। ਐਗਰੀਕਲਚਰ ਮਿਨਿਸਟਰ ਕਹਿ ਰਿਹਾ ਕਿ ਵੀ ਇਹ ਫੋਰਨ ਮਿਨਿਸਟਰੀ ਦਾ ਕੰਮ ਆ, ਫੋਰਨ ਟ੍ਰੇਡ ਦਾ, ਤੇ ਉਹਨਾਂ ਨੇ ਕੋਈ ਵੀ ਅਜੇ ਫਾਈਨਲਾਈਜ਼ ਨਹੀਂ ਕੀਤਾ ਕੰਟਰੀ, ਸਿਰਫ ਇੰਡੋਨੇਸ਼ੀਆ ਦੇ, ਇੰਡੋਨੇਸ਼ੀਆ ਨੇ ਇਹਦੇ ਤੇ ਸਾਈਨ ਕੀਤਾ ਵਾ, ਹੋਰ ਕੋਈ ਵੀ ਕੰਟਰੀ ਅਜੇ ਤੀਕ ਸਾਈਨ ਨਹੀਂ ਕਰ ਸਕੀ, ਤੇ ਕੋਈ ਵੀ ਬੰਦਾ ਅਜੇ ਮਤਲਬ ਇਸ ਵੀਜ਼ੇ ਦੇ ਉੱਤੇ ਨਹੀਂ ਆਇਆ।
ਹਾਂਜੀ, ਉਹ ਕੰਮ ਚੱਲੇ ਨਹੀਂ ਰਹੇ, ਬਿਊਰੋਕਰੇਸੀ ਤੁਹਾਨੂੰ ਪਤਾ ਹੀ ਹੈ ਕਿੱਧਰ ਨੂੰ ਚੱਲ ਰਹੀ ਹੈ, ਤੇ ਕੰਮ ਤਾਂ ਬਸ ਹਵਾ 'ਚ ਹੀ ਚੱਲ ਰਿਹਾ, ਡੈਕਲੇਰੇਸ਼ਨ ਚੱਲ ਰਹੀ ਹੈ, ਮੁੜ ਕੇ ਬਸ ਇੱਕ ਰੱਬ ਦੀ ਮਾਰ ਕਿਸਾਨਾਂ ਨੂੰ, ਇੱਕ ਫਿਰ ਬਿਊਰੋਕਰੇਸੀ ਦੀ ਮਾਰ। ਅਤੇ ਮੈਂ ਤੁਹਾਨੂੰ ਦੱਸਿਆ ਪੁਲ ਸਾਡਾ ਜਿਹੜਾ ਆ ਉਹ ਅਪਰੂਵ ਹੋ ਗਿਆ 2-2.5 ਸਾਲ ਬਾਅਦ, ਬਿਊਰੋਕਰੇਸੀ ਨੇ ਕਰਤਾ ਆ। ਤੇ ਹਾਂ, ਤੇ ਹੁਣ ਹੜਾਂ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ।
ਇਸ ਤੋਂ ਇਲਾਵਾ ਜੀ
19 ਦੇਰ ਨਹਿਰ ਚੋਂ ਪਜਾਮਾ ਚੱਕ ਕੇ ਲੰਘਾਂਗੇ ਆਪਾਂ।
ਤੇ ਜਿੱਦਾਂ ਰਸ਼ੀਆ ਤੇ ਸੈਂਕਸ਼ਨਸ ਲੱਗ ਰਹੀਆਂ, ਤੇ ਜੀ ਇੰਡੀਆ ਦੀ ਟ੍ਰੇਡ ਕਾਫੀ ਜ਼ਿਆਦਾ ਹੈਗੀ ਆ ਰਸ਼ੀਆ ਦੇ ਨਾਲ, ਤੇ ਸਪੈਸ਼ਲੀ ਖਾਦ ਬਹੁਤ ਜ਼ਿਆਦਾ ਆਉਂਦੀ ਆ ਪੋਟਾਸ਼ੀਅਮ ਉੱਥੋਂ, ਤੇ ਇੰਡੀਆ ਨੇ ਹੁਣ ਰਿਐਕਟ ਕੀਤਾ ਵਾ ਕਿ ਵੀ ਅਸੀਂ ਰੁਪਏ ਦੇ ਵਿੱਚ ਟ੍ਰੇਡ ਕਰਾਂਗੇ, ਤੇ ਗੱਲਬਾਤ ਚੱਲ ਰਹੀ ਆ ਰਸ਼ੀਆ ਦੇ ਨਾਲ। ਜਿੱਦਾਂ ਇੰਡੀਅਨ ਸਟੇਟ ਰਨ ਜਿਹੜੀਆਂ ਬੈਂਕਸ ਵਾ ਉਹਦੇ ਵਿੱਚ ਰਸ਼ੀਅਨ ਕੰਪਨੀਜ਼ ਦੀਆਂ ਅਕਾਊਂਟ ਖੋਲ ਕੇ ਤੇ ਉਹਦੇ ਚ ਪੈਸੇ ਰੱਖ ਦਿੱਤੇ ਜਾਣਗੇ ਅਜੇ ਗਰੰਟੀ, ਤੇ ਸੇਮ ਹੀ ਰਸ਼ੀਆ ਕਰੂਗਾ ਉੱਧਰ, ਤੇ ਟ੍ਰੇਡ ਜਿਹੜੀ ਆ ਉਹ ਚੱਲਦੀ ਰਹੂਗੀ।
ਹਾਂਜੀ, ਇਹਨਾਂ ਨੇ 3 ਕੰਟਰੀ ਦੇ ਪੈਕਟ ਹੋਇਆ ਸੀ, ਅਸੀਂ 1.5 ਸਾਲ ਪਹਿਲਾਂ ਨਿਊਜ਼ ਵੀ ਦਿੱਤੀ ਸੀ ਕਿ ਰਸ਼ੀਆ ਇੰਡੀਆ ਅਤੇ ਇਰਾਨ ਨੇ ਆਪਸ ਦੇ ਵਿੱਚ ਰੁਪਈਆਂ ਦੇ ਵਿੱਚ ਡੀਲ ਕੀਤੀ ਆ, ਵੀ ਇਹ ਮਤਲਬ ਆਪਣੀ ਆਪਣੀ ਕਰੰਸੀ 'ਚ ਹੋਏਗੀ। ਆਪਾਂ ਇਹਦੇ ਬਾਰੇ ਡਿਟੇਲ ਵੀ ਦਿੱਤਾ ਸੀਗਾ, ਇਹ ਇਹ ਉਹਨਾਂ ਦੀ ਰੂਬਲ 'ਚ ਹੋਏਗੀ।
ਇਰਾਨ ਦੇ ਨਾਲ 2012 ਤੋਂ ਚੱਲ ਰਿਹਾ ਜੀ, ਇਰਾਨ ਦੇ ਨਾਲ ਜਿੱਦਾਂ ਤੁਸੀਂ ਉਹ ਕੀਤੀ ਗੱਲ।
ਹਾਂਜੀ, ਹਾਂ, 1.5 ਸਾਲ ਪਹਿਲਾਂ ਰਸ਼ੀਆ ਨਾਲ ਵੀ ਇੱਦਾਂ ਹੋਇਆ ਉਹ ਸਕੀਮ, ਉਹ ਤੁਸੀਂ ਕੱਢ ਕੇ ਲਿਆਇਓ, ਆਪਾਂ ਦੁਬਾਰਾ ਦੱਸਾਂਗੇ ਕਿੱਦਾਂ ਚੱਲਦੀ ਉਹ। ਤੇ
ਠੀਕ ਹੈ ਜੀ।
ਹਾਂਜੀ, ਉਹ ਬੜੀ ਮਤਲਬ ਇੱਦਾਂ ਹੋਣੀ, ਇੱਦਾਂ ਹੀ ਹੋਣੀ ਚਾਹੀਦੀ ਆ, ਮਤਲਬ ਜਿਹੜੀ ਸਕੀਮ ਹੈ, ਮਤਲਬ ਇੱਦਾਂ ਆ ਵੀ ਜਿੱਦਾਂ ਮੈਂ ਤੁਹਾਨੂੰ ਕਿਲੋ ਬੇਰੀਆਂ ਦੇ ਦਿੱਤੀਆਂ, ਹੈ ਨਾ, ਪੀ ਐੱਨ ਏ ਦੀਆਂ, ਅਤੇ ਤੁਸੀਂ ਮੈਨੂੰ ਇੱਥੋਂ ਕਿਲੋ ਬਿਸਕੁਟ ਦੇ ਦਿੱਤੇ, ਠੀਕ ਹੈ, ਅਤੇ ਉਹ ਫਿਰ ਜਿਹੜਾ ਬਕਾਇਆ ਹੋਇਆ ਅਗਲੀ ਵਾਰੀ ਫਿਰ ਮੈਨੂੰ ਉਨਾ ਵੱਧ ਦੇ ਦਿੱਤਾ, ਜਾਂ ਇੱਦਾਂ ਟ੍ਰੇਡ ਚੱਲਦਾ ਆ ਇਹਨਾਂ ਦਾ। ਅਤੇ ਉੱਧਰੋਂ ਜਿਹੜੇ ਇੰਡੀਆ ਦਾ ਸੌਦਾ ਜਾਣਾ, ਫਿਰ ਇੰਡੀਆ ਨੇ ਫਿਰ ਆਪਣੇ ਰੁਪਈਏ ਦੇ ਦੇਣੇ ਉਸ ਕੰਪਨੀ ਨੂੰ, ਅਤੇ ਉੱਧਰ ਇੱਦਾਂ ਇੱਦਾਂ ਚੱਲਦਾ ਆ। ਖੈਰ,
ਇਸ ਤੋਂ ਇਲਾਵਾ ਜੀ ਹੁਣ ਜਿੱਦਾਂ ਬਾਕੀ ਆਪਾਂ ਕੁਈਨਜ਼ਲੈਂਡ ਚ ਮਤਲਬ ਬਹੁਤ ਜ਼ਿਆਦਾ ਫਲੱਡਸ ਤੇ ਮੀਂਹ ਆਇਆ ਹੋਇਆ ਵਾ, ਤੇ ਆਲ ਨਿਊ ਸਾਊਥ ਵੇਲਸ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ਾਂ ਹੋ ਰਹੀਆਂ ਵਾ, ਤੇ ਅਜੇ ਆਉਣ ਵਾਲੇ 4-5 ਦਿਨ ਇਹਨਾਂ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਤੇ ਸਾਰਿਆਂ ਨੂੰ ਇਹੀ ਆ ਕਿ ਵੀ ਜੇ ਫਲੱਡ ਵਾਟਰ ਵਗੈਰਾ ਜਾਂ ਜਿੱਥੇ ਵੀ ਤੁਹਾਡਾ ਕੰਮ ਆ ਤੇ ਉੱਥੋਂ ਅਵੋਇਡ ਕੀਤਾ ਜਾਵੇ, ਜੇ ਕਿਤੇ ਤੁਹਾਨੂੰ ਕੋਈ ਵਾਰਨਿੰਗ ਦਿੱਤੀ ਹੋਈ ਆ ਤੇ ਉਹਨੂੰ ਜ਼ਰੂਰ
ਫੋਲੋ ਕੀਤਾ ਜਾਵੇ। हाँ जी ये चाहिदा है क्योंकि बहुत सारे रिस्क लेंदे ने ते फिर गड्डियां हड़ जांदियां ने बिच्चे फिर एक पाकिस्तानी नौजवान की मौत भी हुई सी इस तरह पिछे जे पिछले साल है ना सो इस
हाँ जी हाँ
अपना
जी हाँ
बचाओ
जी
दे विच ही
बिल्कुल
बचाओ मीं हजे भी दो तीन दिन बहुत दस्या कल मेरी ब्रिस्बेन सोडी साहब ना गल हुई मनजिंदर हेयर होना ना हुई विरक साहब ना हुई अपने जसजोत भाजी भी मैसेज करते ने कई सज्जन मित्र करते ने ते मीं उत्थे भी बहुत मोहलेधार पै रहा है बरसातां पूरे फुल स्विंग ते ने ये बरसाती मौसम है इत्थे आस्ट्रेलिया दे विच सो इस करके बच
20 साल तो बाद जी रिकॉर्ड टूटा वा ब्रिस्बेन दे विच मतलब इन्ना ज्यादा बारिश हुई है। हाँ जी हाँ जी
हाँ जी साढ़े भी मैं तुम्हें
ते
दस दिना साढ़े भी लगा हुआ वैदर स्टेशन दो फार्म से तो मैं शेयर भी की थी वो रीडिंग्स तो हूँ जी ताज़ा रीडिंग ये है कि अज अद्धी रात तो लैके हूँ तक 15 mm पै चुका है तो पर जड़ा जदों का मीह शुरू होया 3 दिन 4 दिन पहला तो 458 mm पै चुका मीह जाने कि अद्धे मीटर के करीब
ठीक
इन्ना
है जी ठीक
मतलब कई देशों मतलब 3 सालों जिन्ना पैंदा जिन्ना इतने 3 दिनों पै गया है मीह
इन्ना दिन आज पै
हाँ
गया। हाँ
यही
जी
हाल
हाँ जी
क्वींसलैंड का है उत्थे भी इस तरह ही है सो जाते जाते जी चुटकला
हाँ जी हाँ जी हाँ जी जरूर है। आप बहादुर सिंह तो फिर गल शुरू करते हैं क्योंकि बहादुर
चलो
सिंह तंग है काफी दिनों का। बहादुर सिंह जी ओदी घर वाली गई होंगी आ पेके ते बहादुर सिंह जांदा उन्हूं लैण
हाँ जी
ਤੇ ਉਹ ਜਾਂਦਾ ਜਾਂਦਾ ਕੇਲੇ ਲੈ ਜਾਂਦਾ ਤੇ
ਅੱਛਾ
ਚਲੋ ਜੀ ਕੇਲੇ ਦਿੰਦਾ ਤੇ ਆਉਣ ਲੱਗੀ ਉਹਦੀ ਸੱਸ ਨੂੰ 100 ਰੁਪਇਆ ਸ਼ਗਨ ਦੇ ਦਿੰਦੀ ਆ
ਅੱਛਾ
ਤੇ ਉਹ ਘਰੇ ਆ ਜਾਂਦਾ ਤੇ ਇਹ ਘਰ ਵਾਲੀ ਨਾ ਆਉਂਦੇ ਬਸ ਤਾਂ ਠੰਡਾ ਹੋ ਜਾਂਦਾ ਕਹਿੰਦਾ ਇਹ ਕੋਈ ਸ਼ਗਨ ਆ
ਅੱਛਾ
100 ਰੁਪਇਆ ਉਹਨਾਂ ਨੇ ਮੈਨੂੰ ਸ਼ਗਨ ਪਾਇਆ ਕਹਿੰਦਾ 200 ਦੇ ਤੇ ਮੈਂ ਕੇਲੇ ਲੈ ਕੇ ਗਿਆ ਸੀ
ਅੱਛਾ
ਤੇ ਉਹ ਘਰ ਵਾਲੀ ਕਹਿੰਦੀ ਕਹਿੰਦੀ ਤੁਸੀਂ ਮੈਨੂੰ ਲੈਣ ਗਏ ਹੋ ਕਿ ਕੇਲੇ ਵੇਚਣ ਗਏ ਹੋ
ਨਹੀਂ ਨਹੀਂ ਉਹ ਫਿਰ ਹੁਣ
ਸੋ
ਕਹਿਣਾ ਸੀ ਕਹਿੰਦਾ ਵੀ ਤੂੰ ਤਾਂ ਲੂੰਗੇ 'ਚ ਮਿਲੀ ਹੈ ਵੇਚਣ ਤਾਂ ਮੈਂ ਕੇਲੇ ਹੀ ਗਿਆ ਸੀ ਤਾਂ ਹੀ ਤਾਂ ਮੈਂ ਅਪਸੈਟ ਹੋਇਆ ਵੀ ਤੂੰ ਨਾਲ ਮਿਲ ਗਈ ਮੈਨੂੰ ਮੇਰੀ ਸ਼ਾਂਤੀ ਭੰਗ ਹੋ ਗਈ ਖੈਰ ਬਹਾਦਰ ਸਿੰਘ ਹੀ ਆ ਤੇ
ਹਾਂ ਜੀ
ਠੀਕ ਹੈ ਚੱਲ
ਸਿੰਘ
ਸਾਹਿਬ ਮਿਲਦੇ ਹਾਂ
ਹਾਂ
ਜੀ
ਜੀ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਧੰਨ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸੋ ਇਹ ਸੀ ਚਾਲ ਸਾਹਿਬ ਆਪਣੇ ਚੁਟਕਲੇ ਦੇ ਨਾਲ ਅਤੇ ਗੱਲਾਂ ਬਾਤਾਂ ਮੇਰੇ ਨਾਮ ਅਮਰੀਕ ਭਾਅ ਜੀ ਵੀ ਆਉਂਦੇ ਹੀ ਹੋਣਗੇ ਪਰ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ ਰਣਜੀਤ ਬਾਵੇ ਦਾ ਅਤੇ ਮੈਂ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਅਮਰੀਕ ਭਾਅ ਜੀ ਨੂੰ ਵੀ ਨਾਲ ਲੈ ਲਈਏ
ਘੇਰੇ ਨੂੰ ਉਦੋਂ ਰੱਬ ਪਰਖਦਾ ਜੇਰੇ ਨੂੰ ਨਹੀਂਓ ਭੁੱਲਦੇ ਗਲਾਂ ਚ ਟੈਰ ਪਾਏ ਮੇਰੇ ਬੁੱਢੇ ਬਾਪ ਵਡੇਰੇ ਨੂੰ ਉਹਨੂੰ ਵੱਧ ਖਾਣਾ ਬਣ ਜਾ ਰਿਹਾ ਨੇ ਜਿਸ ਭੈਣ ਦਾ ਮਰਿਆ ਕੰਤ ਹੋਊ ਏਦਾਂ ਦੁਨੀਆਂ ਦਾ ਏਦਾਂ ਦੁਨੀਆਂ ਦਾ ਅੰਤ ਹੋਊ ਬਸ ਇਹ ਤੋਂ ਅੱਗੇ ਬਸ ਇਹ ਤੋਂ ਅੱਗੇ ਅੰਤ ਹੋਊ ਸਖਾ ਕਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸੂਲਾਂ ਚ ਹਉ ਮੈਨੂੰ ਦੱਸ ਖਾ ਕਿਹੜੇ ਰੂਲਾਂ ਚ ਹਰ ਬੰਦਾ ਫੇਲਿਆ ਸੂਲਾਂ ਚ ਦੱਸ ਹੋਰ ਕੀ ਕਸਰਾਂ ਬਾਕੀ ਉਹ ਮਾਂ ਬੋਲੀ ਭੈਣ ਸਕੂਲਾਂ ਚ ਮਾਂ ਬੋਲੀ ਭੈਣ ਸਕੂਲਾਂ ਦਾਦੇ ਨੂੰ ਮੱਤਾਂ ਦਿੰਦਾ ਈ ਹਾਲੇ ਢਿੱਡ ਚ ਪੋਤਾ ਚੰਡ ਹੋ ਏਦਾਂ ਦੁਨੀਆਂ ਦਾ ਅੰਤ ਹੋ ਬਸ ਇਹ ਤੋਂ ਅੱਗੇ ਬਸ ਇਹ ਤੋਂ ਅੱਗੇ ਅੰਤ ਹੋ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਨਸ਼ਾ ਵੰਡਿਆ ਜਾਊ ਇਨਾਮਾਂ ਚ ਹੁਣੇ ਸੱਪ ਮਨੁੱਖੀ ਜਾਮਾਂ ਚ ਸੰਗਾਂ ਲਾ ਛੱਡੀਆਂ ਹੀਰਾਂ ਨੇ ਤੇ ਰਾਂਝੇ ਗਰਕ ਗਏ ਕਾਮਾਂ ਚ ਬਿਜਲੀ ਤੋਂ ਝਟਕੇ ਲੱਗਣੇ ਨੀ ਤੇ ਦੀਦਿਆਂ ਵਿੱਚ ਕਰੰਟ ਹੋਊ ਏਦਾਂ ਦੁਨੀਆਂ ਦਾ ਏਦਾਂ ਦੁਨੀਆਂ ਦਾ ਅੰਤ ਹੋਊ ਬਸ ਇਹ ਤੋਂ ਅੱਗੇ ਅੰਤ ਹੋਊ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਨੂੰ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਵਾ ਦੀਆਂ ਤਰੰਗਾਂ ਦੇ ਵਿੱਚ ਹਰਮਨ ਰੇਡੀਓ ਦੇ ਰਾਹੀਂ ਤੇ ਸਭ ਦਾ ਸਵਾਗਤ ਅਗਰ ਹੁਣੇ ਹੁਣੇ ਤੁਸੀਂ ਪ੍ਰੋਗਰਾਮ ਨੂੰ ਜੁਆਇਨ ਕਰ ਰਹੇ ਹੋ ਤੇ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਵੀ ਸ਼ਾਮਿਲ ਹੋ ਚੁੱਕੇ ਨੇ ਸਿਡਨੀ ਤੋਂ ਤੇ ਉਹਨਾਂ ਦਾ ਵੀ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ
ਅਮਨਦੀਪ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਵੀ ਤੇ ਆਦਾਬ ਵੀ
ਚਲੋ ਪਤਾ ਨੀ ਹੁਣ ਜਾ ਕੇ ਦੇਖਾਂਗੇ ਜੇ ਕੋਈ ਕਹੂਗਾ ਹਜੇ ਤੱਕ ਤਾਂ ਕਿਸੇ ਨੇ ਕਿਹਾ ਨਾ ਸਰ ਤੇ ਚਲੋ ਅਮਰੀਕ ਭਾਜੀ ਮੀਂਹ ਪਾਣੀ ਕਿੱਦਾਂ ਠੀਕ ਠਾਕ ਹੈ ਤੁਹਾਡੇ ਵੱਲ
ਅਮਨਦੀਪ ਕਾਫੀ ਮੀਂਹ ਪੈ ਰਿਹਾ ਦੋ ਤਿੰਨ ਦਿਨ ਤੋਂ ਬਰਸਾਤ ਬੜੀ ਜ਼ਬਰਦਸਤ ਲੱਗੀ ਹੋਇਆ ਤੇ ਕੱਲ੍ਹ ਸਾਰੀ ਰਾਤ ਮੀਂਹ ਪੈਂਦਾ ਰਿਹਾ ਕੱਲ੍ਹ ਸਾਰਾ ਦਿਨ ਮੀਂਹ ਪੈਂਦਾ ਰਿਹਾ ਹੁਣ ਵੀ ਸਵੇਰੇ ਵੀ ਕਿਣਵੇਂ ਹੋ ਰਹੀ ਆ ਮੀਂਹ ਹਲੇ ਹਟ ਨਹੀਂ ਰਿਹਾ ਕਿਉਂਕਿ ਬਰਸਾਤਾਂ ਆ ਬਰਸਾਤਾਂ ਦੇ ਵਿੱਚ ਮੀਂਹ ਤਾਂ ਪੈਂਦੇ ਹੀ ਹੁੰਦੇ ਫਰਵਰੀ ਦੇ ਵਿੱਚ ਫਰਵਰੀ ਮਾਰਚ ਅੱਧ ਤੱਕ ਤਾਂ ਕਾਫੀ ਮੀਂਹ ਪੈਂਦੇ ਹੀ ਆ ਇੱਕ ਨੋਰਮਲ ਵੈਦਰ ਲੇਕਿਨ ਇਸ ਸਾਲ ਜਨਵਰੀ ਦੇ ਵਿੱਚ ਵੀ ਕਾਫੀ ਮੀਂਹ ਪਏ ਉਸ ਤੋਂ ਪਹਿਲਾਂ ਦਸੰਬਰ ਵਿੱਚ ਵੀ ਮੀਂਹ ਪੈਂਦੇ ਰਹੇ ਮੀਂਹਾਂ ਦਾ ਕਾਫੀ ਦਬਦਬਾ ਰਿਹਾ ਆ ਇਸ ਇਲਾਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ 'ਤੇ ਨਿਊਜ਼ੀਲੈਂਡ ਦੇ ਵਿੱਚ ਵੀ ਤੇ ਇੱਕ ਤਰ੍ਹਾਂ ਦੇ ਨਾਲ ਇਹ ਰੋਟੇਸ਼ਨ ਹੁੰਦਾ ਕਿ ਕਈ ਸਾਲਾਂ ਦੇ ਵਿੱਚ ਤੁਹਾਨੂੰ ਕਈ ਕਈ ਸਾਲ ਮੀਂਹ ਪੈਂਦੇ ਆ, ਦੂਜੇ ਸਾਲ ਫਿਰ ਕਾਫੀ ਗਰਮੀ ਵੀ ਹੁੰਦੀ ਆ, ਜਿੱਦਾਂ ਦੋ ਤਿੰਨ ਸਾਲ ਪਹਿਲਾਂ ਸੂਰਜ ਨੇ ਕਈ ਦਿਨ ਚੜ੍ਹਨ ਦਿੱਤਾ, ਜਿਹੜੀ ਗਰਦਿਸ਼ ਅਸਮਾਨ ਦੇ ਵਿੱਚ ਫੈਲੀ ਹੋਈ ਸੀ ਉਹਨੇ, ਤੇ ਏਦਾਂ ਚੇਂਜ ਹੁੰਦੀ ਰਹਿੰਦੀ ਹੈ ਨੋਰਮਲੀ ਵਰਤਾਰਾ ਹੈ, ਬਹੁਤਾ ਉਹਦਾ ਫਿਕਰ ਕਰਨ ਦੀ ਲੋੜ ਨਹੀਂ ਹੈ, ਇਹਨੂੰ ਜੇ ਤੁਸੀਂ ਨੋਰਮਲ ਲਓਗੇ ਤਾਂ ਕਾਫੀ ਸੁੱਕੀ ਰਹਿਣ ਦੀ ਸੰਭਾਵਨਾ ਹੋ ਸਕਦੀ ਹੈ।
ਠੀਕ ਹੈ ਭਾਜੀ, ਪਹਿਲਾਂ ਆਪਾਂ ਸੁਨੇਹੇ ਲਈਏ, ਤੇ ਦੀਪਜੋਤ ਸੋਈ ਸਿਡਨੀ ਤੋਂ ਮੈਸੇਜ ਪਾਇਆ ਸੀ, ਕਹਿੰਦੇ ਬਈ ਸੰਸਾਰ ਦੀ ਜਿਹੜੀ ਜਾਣਕਾਰੀ ਹੈ ਨਾ, ਹਾਲਾਤ ਹੈ ਉਹ ਅੱਜ ਡਿਸਕਸ ਕਰਨੇ ਆ, ਤੇ ਉਹ ਕਹਿੰਦੇ ਜੇ ਗੁਰਪ੍ਰੀਤ ਉਹਨਾਂ ਨੂੰ ਵੀ ਨਾਲ ਲੈ ਲਓ ਤਾਂ ਜ਼ਿਆਦਾ ਵਧੀਆ, ਤੇ ਪ੍ਰੋਗਰਾਮ ਅੱਜ ਸੋਈ ਸਾਹਿਬ ਥੋੜ੍ਹਾ ਬਿਜ਼ੀ ਆ ਅਤੇ ਉਹਨਾਂ ਨੂੰ ਨੋਟਿਸ ਦੇਣਾ ਪੈਂਦਾ ਆ, ਕਿਉਂਕਿ ਉਹ ਬੜੇ ਆਰਾਮ ਨਾਲ ਆਰਾਮ ਕਰ ਰਹੇ ਹੁੰਦੇ ਆ, ਵੀਕਐਂਡ ਵਾਲੇ ਦਿਨ ਬੜੇ ਸਖ਼ਤ ਮਿਹਨਤ ਕਰ ਰਹੇ ਨੇ, ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਲੈ ਕੇ ਆਵਾਂਗੇ। ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਨਾਈਸ ਐਂਡ ਸਨੀ ਇਨ ਮੈਲਬਨ, ਕਿਆ ਬਾਤ ਹੈ ਜੀ, ਲਓ ਨਜ਼ਾਰੇ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਉੱਧਰ ਰਸ਼ੀਆ ਆਪਣਾ ਕੰਮ ਕਰ ਰਿਹਾ ਅਤੇ ਬਾਕੀ ਮੁਲਕਾਂ ਵਾਲੇ ਸੈਂਕਸ਼ਨ ਲਗਾ ਰਹੇ ਨੇ, ਅਤੇ ਇਹ ਤਾਂ ਇਸ ਤਰ੍ਹਾਂ ਹੋ ਰਿਹਾ, ਜਦੋਂ ਮੁਗਲ ਭਾਰਤ ਆਪਣੇ ਪੈਰ ਪਸਾਰ ਰਹੇ ਸਨ ਤਾਂ ਜੋ ਰਾਜਿਆਂ ਦੇ ਐਡਵਾਈਜ਼ਰ ਬ੍ਰਾਹਮਣ ਸਨ ਉਹ ਹਵਨ ਕਰ ਰਹੇ ਸਨ ਅਤੇ ਉਹਨਾਂ ਨੂੰ ਭਸਮ ਕਰਨ ਦੇ ਲਈ, ਹਾਲਾਤ ਤਾਂ ਕੁਛ ਇਹੋ ਜਿਹੇ ਹੀ ਬਣੇ ਹੋਏ ਨੇ। ਰਾਜਨਦੀਪ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੁਖਜੀਵਨ ਕਰੇਵਾਲ ਜੀ ਸਤਿ ਸ਼੍ਰੀ ਅਕਾਲ, ਫਤਿਹ ਜੀ ਆਨੰਦ ਮਾਣ ਰਹੇ ਹਾਂ, ਹਾਜ਼ਰੀ ਲਾ ਲਓ। ਅਤੇ ਕਹਿੰਦੇ ਪਿਛਲੇ ਹਫ਼ਤੇ ਪ੍ਰੋਗਰਾਮ ਪੋਡਕਾਸਟ 'ਤੇ ਸੁਣ ਲਏ ਸੀ ਜੀ, ਐਤਵਾਰ ਵਾਲਾ ਪ੍ਰੋਗਰਾਮ ਪੂਰਾ ਨਹੀਂ ਸੁਣਿਆ। ਨਹੀਂ ਉਹ ਪੂਰਾ ਹੋਇਆ ਹੀ ਨਹੀਂ ਸੀ ਜੀ, ਸੁਣਨਾ ਤੁਸੀਂ ਕਿੱਦਾਂ ਸੀ, ਖਰਾਬੀ ਸੀ, ਅਮਰੀਕ ਭਾਅ ਜੀ ਬੱਤੀ ਚਲੇ ਗਏ ਸੀ ਪਿਛਲੇ ਹਫ਼ਤੇ ਲੋਕ ਲਈ ਉੱਦਾਂ, ਹਾਂਜੀ, ਅਤੇ ਸਵਿੱਚ ਉੜ ਗਿਆ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜੇ ਨੇ ਸਾਡੇ ਨਾਲ, ਉਹਨਾਂ ਨੇ ਗੁਰਬਾਣੀ ਸਾਂਝੀ ਕੀਤੀ ਹੈ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਮਾੜੇ ਬਣਨ ਤਾਂ ਪਰਮਾਤਮਾ ਦਾ ਭਾਣਾ ਕਿ ਠੀਕ ਹੈ, ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਨੇ ਉਸ ਤਰ੍ਹਾਂ ਆਪਾਂ ਜੀਵਾਂਗੇ। ਕੁਲਵੀਰ ਸਿੰਘ ਸੰਧੂ ਕਨੇਡਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਜਸਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਿਊਜ਼ੀਲੈਂਡ ਤੋਂ, ਅਤੇ ਨਵਦੀਪ ਐਲਬਰੀ ਵਾਲੇ ਜਿਹੜੇ ਰਹਿੰਦੇ ਸੀ ਹੁਣ ਮੈਲਬਨ ਹੈ, ਅਤੇ ਉਹਨਾਂ ਨੇ ਦੋ ਤਸਵੀਰਾਂ ਸੈਂਡਵਿਚ ਦੀਆਂ ਚਾਹ ਦੇ ਪਿਆਲੇ ਦੀਆਂ ਭੇਜਤੀਆਂ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਅੱਜ ਚਾਹ ਅਤੇ ਬ੍ਰੈਡ ਟੋਸਟ ਤੋਂ ਸ਼ੁਰੂ ਕਰਦੇ ਹਾਂ, ਪਰਮਾਤਮਾ ਸਭ ਦੇ ਭਲਾ ਕਰੇ। ਸ਼ੁਕਰਾਨਾ ਜੀ। ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਹੈਵੀ ਰੇਨਸ ਹੀਅਰ ਇਨ ਸਿਡਨੀ ਜੀ, ਪਤਾ ਲੱਗ ਰਿਹਾ। ਹਰੀਸ਼ ਅਰੋੜਾ ਜੀ ਸਲਾਮ ਨਮਸਤੇ ਜੀ, ਕੀ ਹਾਲ ਚਾਲ ਹੈ, ਕਹਿੰਦੇ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਗੁਰਵਿੰਦਰ ਨਿਊਜ਼ੀਲੈਂਡ 'ਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਾਈਵ ਸੁਣ ਰਹੇ ਹਾਂ ਜੀ, ਨਾਈਸ ਐਂਡ ਸਨੀ ਹੀਅਰ ਇਨ ਨੇਪੀਅਰ, ਨੇਪੀਅਰ ਯਾਨੀ ਕਿ ਟੈਰਾਡੇਲ ਦਾ ਟੈਂਪਰੇਚਰ 18 degrees ਸਨੀ, ਕਿਆ ਬਾਤ ਹੈ। ਅਤੇ ਮਲਕੀਤ ਸਿੰਘ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜਸਵੰਤ ਰਾਏ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਸੋ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਵਿਚਾਰਾਂ ਦੀ ਸਾਂਝ ਪਾਉਂਦੇ ਨੇ। ਅਤੇ ਅਮਰੀਕ ਭਾਅ ਜੀ ਇੱਧਰ ਆਸਟ੍ਰੇਲੀਆ ਦਾ ਆਪਾਂ ਵੈਦਰ ਸਾਂਝਾ ਕਰ ਚੁੱਕੇ ਹਾਂ, ਬ੍ਰਿਸਬਨ ਦੇ ਵਿੱਚ ਜਿਹੜਾ ਦੇ ਲਾਗੇ ਜਿਹੜੇ ਡੈਮ ਨੇ ਉਹ ਓਵਰਫਲੋ ਹੋ ਰਹੇ ਨੇ, ਅਤੇ ਉੱਥੋਂ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਜੇ ਮੀਂਹ ਨਾ ਹਟਿਆ। ਅਤੇ ਅਮਰੀਕ ਭਾਅ ਜੀ ਸਕੂਲ ਕਿੱਦਾਂ ਚੱਲ ਰਹੇ ਨੇ, ਸੁਣਿਆ ਕਿ ਸਕੂਲਾਂ ਦੇ ਵਿੱਚ ਜਿਹੜੇ ਤੁਹਾਡੇ ਟੈਸਟ ਹੋਣੇ ਸੀ ਹਫ਼ਤੇ 'ਚ 2 ਵਾਰੀ ਬੱਚਿਆਂ ਦੇ ਟੀਚਰਾਂ ਦੇ, ਉਹ ਬੰਦ ਕਰ ਦਿੱਤੇ ਆ, ਇਹ ਗੱਲ ਸੱਚੀ ਆ ਕਿਵੇਂ ਆ?
ਨਹੀਂ ਬਿਲਕੁਲ ਅਮਨਦੀਪ ਸੱਚੀ ਆ, ਉਹ ਥੋੜ੍ਹੇ ਮੈਂਡੇਟਰੀ ਅੱਗੇ ਵੀ ਨਹੀਂ ਸੀਗੇ, ਅਤੇ ਉਹ ਟੈਸਟ ਤੁਸੀਂ ਕਰਨੇ ਹੁੰਦੇ ਸੀ ਇੱਕ ਸੋਮਵਾਰ ਨੂੰ ਅਤੇ ਇੱਕ ਹਫ਼ਤੇ ਦੇ ਗੱਭੇ ਜਾ ਕੇ ਬੁੱਧਵਾਰ ਨੂੰ ਟੈਸਟ, ਉਹ ਕਈ ਕਰਦੇ ਸੀ ਕਈ ਨਹੀਂ ਕਰਦੇ ਸੀ, ਲੇਕਿਨ ਉਹ ਟੈਸਟ ਨਿਆਣਿਆਂ ਨੂੰ ਦਿੱਤੇ ਜਾਂਦੇ ਸੀ, ਟੀਚਰਾਂ ਨੂੰ ਵੀ ਦਿੱਤੇ ਜਾਂਦੇ ਸੀ। ਅਗਲੇ ਸੋਮਵਾਰ ਤੋਂ ਅਮਨਦੀਪ ਜਿੱਦਾਂ ਜਿਹੜਾ ਪ੍ਰੀਮੀਅਰ ਆ ਉਹਨੇ ਕਿਹਾ ਹੈ ਕਿ ਜਿਹੜੇ ਮਾਸਕ ਵੇਅਰਿੰਗ ਆ ਇਹ ਵੀ ਪੂਰੀ ਤਰ੍ਹਾਂ ਸਕ੍ਰੈਪ ਆਊਟ ਕਰ ਦਿੱਤੀ ਜਾਊਗੀ, ਸੋਮਵਾਰ ਤੋਂ ਸਕੂਲਾਂ ਵਿੱਚ ਕੋਈ ਮਾਸਕ ਨਹੀਂ ਪਹਿਨੇ ਜਾਊਗਾ, ਹਾਈ ਸਕੂਲਾਂ ਦੇ ਵਿੱਚ, ਪ੍ਰਾਇਮਰੀ ਸਕੂਲਾਂ ਦੇ ਵਿੱਚ ਸ਼ਾਇਦ 7 March ਤੋਂ ਇਹਨਾਂ ਨੂੰ ਹਟਾਇਆ ਜਾ ਰਿਹਾ ਆ। ਅਤੇ ਹੁਣ ਉਹ ਜਿਹੜੇ ਟੈਸਟ ਆ ਉਹਨਾਂ 'ਤੇ ਵੀ ਕਾਫੀ ਲੀਨੀਐਂਸੀ ਜਿਹੜੀ ਵਰਤੀ ਜਾ ਰਹੀ ਆ, ਕੁੱਲ ਮਿਲਾ ਕੇ ਸਕੂਲਾਂ ਦੇ ਜਿਹੜੇ ਅਮਨ ਦੀ ਹਾਲਾਤ ਆ ਅਗਲੇ ਹਫ਼ਤੇ ਤੋਂ ਨੋਰਮਲ ਬਣਨ ਦੀ ਕਿਗਾਰ 'ਤੇ ਖੜ੍ਹੇ ਆ, ਅਤੇ ਮੇਰੇ ਖਿਆਲ ਦੇ ਵਿੱਚ ਕਾਫੀ ਨੋਰਮੈਲਿਟੀ COVID-19 ਨੂੰ ਲੈ ਕੇ ਆਸਟ੍ਰੇਲੀਆ 'ਚ, ਖਾਸ ਤੌਰ 'ਤੇ ਨਿਊ ਸਾਊਥ ਵੇਲ ਦੇ ਵਿੱਚ, ਸਾਊਥ ਆਸਟ੍ਰੇਲੀਆ ਦੇ ਜਾਂ ਦੂਜੇ ਰਾਜਾਂ ਦੇ ਵਿੱਚ ਵੀ ਇਹ ਕਾਫੀ ਪ੍ਰਕਿਰਿਆ ਚੱਲ ਰਹੀ ਆ ਕਿ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਨੋਰਮਲ ਲਿਆ ਜਾਵੇ, ਅਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਉੱਧਰ ਇੰਗਲੈਂਡ ਦੇ ਵਿੱਚ ਅਗਰ ਤੁਹਾਨੂੰ ਕੋਵਿਡ 19 ਹੋ ਵੀ ਜਾਂਦਾ ਹੈ ਅਮਨਦੀਪ, ਤਾਂ ਵੀ ਤੁਹਾਨੂੰ ਆਈਸੋਲੇਸ਼ਨ ਦੀ ਕਰਨ ਦੀ ਕੋਈ ਮੈਂਡੇਟਰੀ ਕੰਡੀਸ਼ਨ ਨਹੀਂ ਆ, ਤੁਸੀਂ ਨੋਰਮਲ ਸੋਸਾਇਟੀ ਵਿੱਚ ਰਹਿ ਸਕਦੇ ਹਾਂ। ਇੱਕ ਤਰ੍ਹਾਂ ਦੇ ਨਾਲ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕੋਵਿਡ 19 ਦਾ ਜਿਹੜਾ ਕਹਿਰ ਸਾਡੇ ਦੋ ਸਾਲ ਤੋਂ ਆ ਰਿਹਾ ਸੀ, ਉਹਦੇ 'ਤੇ ਹੁਣ ਕਾਫੀ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਤੋਂ, ਅਤੇ ਲੋਕਾਂ ਨੂੰ ਵੀ ਪਤਾ ਚੱਲ ਗਿਆ ਕਿ ਇਹ ਬਹੁਤੀ ਵੱਡੀ ਜਿੱਦਾਂ ਕੋਈ ਐਡਾ ਵੱਡਾ ਚੈਲੰਜ ਨਹੀਂ ਜਿੱਦਾਂ ਕਿ ਇਹਨੂੰ ਪੇਸ਼ ਕੀਤਾ ਗਿਆ ਆ। ਅਤੇ ਮੇਰੇ ਖਿਆਲ ਦੇ ਵਿੱਚ 6-7 ਮਹੀਨੇ ਜਾਂ 1 ਸਾਲ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਨੋਰਮੈਲਸੀ ਆ ਸਾਰੇ ਦੇਸ਼ਾਂ 'ਚ ਆ ਸਕਦੀ ਹੈ। ਮਨਦੀਪ
ਹਾਂਜੀ, ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਥੋੜ੍ਹੇ ਜਿਹੇ ਮੈਸੇਜ ਹੋਰ ਲੈਂਦੇ, ਫਿਰ ਆਪਾਂ ਕੋਵਿਡ 'ਤੇ ਹੀ ਥੋੜ੍ਹੀ ਹੋਰ ਗੱਲ ਕਰਾਂਗੇ। ਨਵੀਂ ਪੱਡਾ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਸੀ, ਮੈਂ ਮਿਸ ਕਰ ਗਿਆ ਜਦੋਂ GS ਚਾਹਲ ਉਹਨਾਂ ਨੇ ਖਬਰ ਦਿੱਤੀ ਸੀ ਕ੍ਰੇਗੀ ਵਰਨ ਦੀ। ਉਹਨਾਂ ਨੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕ੍ਰੇਗੀ ਵਰ ਗੁਰੂ ਘਰ ਦੇ ਵਿੱਚ ਉਸ ਦਿਨ ਦੀਵਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਦੀਵਾਨ ਦੇ ਵਿੱਚ ਉਹ ਹੀ ਰਹੇ ਜਿਹੜਾ ਖਾਲਿਸਤਾਨ ਦੀ ਹਮਾਇਤ ਕਰਦਾ ਆ, ਜਿਹੜਾ ਕਿ ਮੈਨੂੰ ਗਲਤ ਲੱਗਾ। ਕੋਈ ਗੱਲ ਨਹੀਂ, ਪਰ ਗਲਤ ਇਹ ਹੈ ਵੀ ਜਦੋਂ ਪੁਲਿਸ ਇਨਕੁਆਇਰੀ ਹੋਈ ਆ ਜਾਂ ਜਰਨਲਿਸਟ ਨੇ ਕੰਟੈਕਟ ਕੀਤਾ ਤਾਂ ਉਹੀ ਪ੍ਰਬੰਧਕ ਮੁੱਕਰ ਦੇ ਨਜ਼ਰ ਆਏ ਨਾ, ਮੁੱਕਰ ਗਏ ਆ ਉਹ। ਉਹਨਾਂ ਨੇ ਕਿਹਾ ਵੀ ਸਾਡਾ ਕੋਈ ਲੈਣ ਦੇਣ ਨਹੀਂ ਇਹਨਾਂ ਨਾਲ, ਅਤੇ ਅੰਦਰ ਉਹੀ ਪ੍ਰਬੰਧ। ਫਿਰ ਤੁਸੀਂ ਦੱਸਿਆ ਆਹ ਗੱਲ ਹੋ ਰਹੀ, ਮੈਨੂੰ ਨਹੀਂ ਸੀ ਪਤਾ, ਤੁਸੀਂ ਸ਼ੇਅਰ ਕੀਤੀ ਆ। ਮੈਂ ਇਹੀ ਗੱਲ ਸਵੇਰ ਦਾ ਕਰ ਰਿਹਾ ਕਿ ਅਗਰ ਲੜਨਾ ਆ, ਰਾਜ ਲੈਣਾ, ਤਾਂ ਖੁੱਲ੍ਹ ਕੇ ਰਹਿਣਾ ਚਾਹੀਦਾ, ਖੜ੍ਹਨਾ ਚਾਹੀਦਾ। ਲੁਕ ਛਿਪ ਕੇ ਵਾਲਾ ਕੰਮ ਜਿਹੜਾ ਇਲਤ ਕਰਕੇ ਭੱਜਣ ਵਾਲਾ, ਇਹ ਨਹੀਂ ਚਾਹੀਦਾ। ਇਹਦੇ ਵਿੱਚ ਕੌਮ ਦੀ ਵੀ ਬੇਇੱਜ਼ਤੀ ਹੁੰਦੀ ਆ, ਆਪਣੀ ਵੀ ਬੇਇੱਜ਼ਤੀ ਹੁੰਦੀ ਆ, ਅਤੇ ਗ੍ਰਾਂਟਾਂ ਵੀ ਦੂਏ ਪਾਸੇ ਲੈਣੀਆਂ, ਅਤੇ ਉੱਧਰੋਂ ਉਹ ਵੀ ਕੰਮ ਕਰਨੇ ਆ, ਦੋ ਤਿੰਨ ਕੰਮ ਨਹੀਂ ਹੋਣੇ ਹੈਗੇ। ਅਤੇ ਫਿਰ ਬਿਆਨ ਵੀ ਸਾਡੇ ਰਿਕਾਰਡ ਵੀ ਕਾਲੇ ਨਾ ਹੋ ਜਾਣ, ਇਹ ਵੀ ਨਹੀਂ ਹੋਣਾ। ਸੋ ਖੁੱਲ੍ਹ ਕੇ ਲੜੋ, ਜੇ ਨੌਜਵਾਨਾਂ ਨੂੰ ਲੜਾਉਣਾ ਹੈ ਤਾਂ ਆਪ ਵੀ ਮੂਹਰੇ ਲੀਡ ਕਰਕੇ ਲੜਨਾ ਚਾਹੀਦਾ ਲੀਡਰਾਂ ਨੂੰ, ਅੰਦਰ ਬੜਬੜ ਕੇ ਨਹੀਂ, ਇੱਦਾਂ ਨਹੀਂ ਕੰਮ ਹੁੰਦੇ ਚੱਲਦੇ। ਸੋ ਇਹੀ ਬੇਨਤੀ ਹੈ। GS ਛੇਕੋ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕ੍ਰੇਗੀ ਵਰਨ ਤੋਂ। ਕਹਿੰਦੇ ਭਾਅ ਜੀ, ਸਭ ਤੋਂ ਜ਼ਿਆਦਾ ਇਹ ਗੱਲ ਤੰਗ ਕਰ ਰਹੀ ਹੈ ਕਿ ਜ਼ਿਆਦਾਤਰ ਲੋਕ ਪੂਤਿਨ ਨੂੰ ਹਿਟਲਰ ਆ ਕਿਸੇ ਜ਼ਾਲਮ ਵਾਂਗਰ ਦੇਖ ਰਹੇ ਨੇ। ਸ਼ਾਇਦ ਉਹ ਭੁੱਲ ਗਏ ਨੇ ਕਿ ਪਿਛਲੇ  50 ਸਾਲਾਂ 'ਚ ਅਮਰੀਕਾ ਨੇ ਕੀ ਕੀਤਾ। ਲੋਕਾਂ ਦਾ ਵੀ ਕਸੂਰ ਨਹੀਂ, ਮੀਡੀਆ ਦਿਖਾ ਹੀ ਰਿਹਾ। ਹਾਂਜੀ, ਇਹ ਪ੍ਰੋਪੋਗੈਂਡਾ ਚੱਲ ਰਿਹਾ ਜੀ ਸਾਰਾ ਕੁਛ, ਅਤੇ ਪਰ ਆਪਾਂ ਇਹ ਹੈ ਕਿ ਚਲੋ ਐਜ਼ ਏ ਸਿਟੀਜ਼ਨ ਹੈ, ਸਾਨੂੰ ਦੋਨੇ ਪਾਸਿਆਂ ਦਾ ਦੇਖਣਾ ਚਾਹੀਦਾ। ਸਮਝ ਆ ਜਾਂਦੀ ਆ ਜੇ ਦੋਨੋਂ ਪਾਸਿਆਂ ਦਾ ਪੜ੍ਹੋ, ਅਤੇ ਫਿਰ ਆਪਾਂ ਉਸ ਹਿਸਾਬ ਨਾਲ ਆਪਣੇ ਡਿਸੀਜਨ ਬਣਾਈਏ। ਸੋ ਸਾਡੀ ਬਿਰਤੀ ਇਹ ਆ ਕਿ ਅਸੀਂ ਵੀ ਡੋਂਟ ਗੋ ਫਾਰ ਪ੍ਰੋਪੋਗੈਂਡਾ, ਜੋ ਗੱਲ ਸਹੀ ਆਪਾਂ ਦੋਨਾਂ ਪਾਸਿਆਂ ਦੀ ਕਰੀਦੀ ਆ। ਭੁਪਿੰਦਰ ਜੰਡੂ ਸਾਡੇ ਨਾਲ ਜੁੜੇ ਨੇ ਕੁਇਕਰ ਜ਼ਿਲ੍ਹੇ ਤੋਂ ਬਰਨਾਲੇ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਸਤਿ ਸ਼੍ਰੀ ਅਕਾਲ ਜੀ ਜਗਦੀਪ ਗਿੱਲ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਮਾਨਵਤਾ ਲਈ ਅਰਦਾਸ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਅਤੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦੁੱਕੀ ਪਾਰਟੀ ਲੱਭੀ ਨਹੀਂ ਜੀ। ਦੁੱਕੀ ਪਾਰਟੀ ਐਤਕੀ ਕੰਮ ਕਰ ਗਈ ਹੈ ਜੀ ਆਪਣੀ, ਦੁੱਕੀ ਨਹੀਂ ਦੇਣੀ ਪਾਰਟੀ, ਅਤੇ ਬਹੁਤ ਵੱਡਾ ਕੰਮ ਕੀਤਾ, ਅਤੇ ਕਿਸੇ ਨੇ ਦੁੱਕੀ ਨਹੀਂ ਦਿੱਤੀ ਸਾਨੂੰ ਤਾਂ ਨਹੀਂ ਦਿਖਾਈ ਦੇ ਰਹੀ ਸਰ ਆਪਣੇ ਅਮਰੀਕ ਭਾਅ ਜੀ। ਤਾਂ ਖੈਰ ਹਾਂਜੀ, ਸੋ ਹੁਣ ਭਾਅ ਜੀ ਮੈਂ ਥੋੜ੍ਹਾ ਜਿਹਾ ਨਾ ਖੁਲਾਸਾ ਕਰਨਾ ਚਾਹਾਂਗਾ, ਥੋੜ੍ਹੀ ਮੈਂ ਰਿਸਰਚ ਕੀਤੀ ਆ ਕੋਵਿਡ ਦੇ ਬਾਰੇ। ਕਿ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਵੀ ਕੋਵਿਡ ਦੇ ਵਿੱਚ ਜੀ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਦੇਸ਼ਾਂ ਨੇ ਮਤਲਬ ਵਧੀਆ ਮੈਨੇਜ ਕੀਤਾ ਆ, ਅਤੇ ਜੇ ਸਾਰਿਆਂ ਨੂੰ ਵੱਧ ਮਿਸਮੈਨੇਜ ਹੋਈ ਆ ਉਹ ਹੈਗੀ ਆ ਪੱਛਮੀ ਦੇਸ਼ਾਂ ਦੇ ਵਿੱਚ, ਅਤੇ ਜੇ ਸਾਰਿਆਂ ਨੂੰ ਵਧੀਆ ਮੈਨੇਜ ਕੀਤਾ ਉਹ ਹੈਗਾ ਜਿੱਦਾਂ ਕੋਰੀਆ ਹੋ ਗਿਆ, ਹੈ ਨਾ, ਨੌਰਥ ਕੋਰੀਆ 'ਚ ਕੋਈ ਗੱਲਬਾਤ ਨਹੀਂ ਹੈ, ਰਸ਼ੀਆ ਹੋ ਗਿਆ, ਅਤੇ ਇੱਧਰ ਸਾਊਥ ਕੋਰੀਆ ਨੇ ਬਹੁਤ ਵਧੀਆ ਮੈਨੇਜ ਕੀਤਾ, ਜਪਾਨ ਨੇ ਬਹੁਤ ਵਧੀਆ ਮੈਨੇਜ ਕੀਤਾ, ਕੁਛ ਯੂਰਪੀਅਨ ਕੰਟਰੀਜ਼ ਨੇ ਵਧੀਆ ਕੀਤਾ। ਅਤੇ ਮੈਂ ਨਾ ਇੱਕ ਇੰਟਰਵਿਊ ਸੁਣੀ 3.5 ਘੰਟੇ ਦੀ, ਹੁਣ ਮੈਨੂੰ ਡਾਕਟਰ ਦਾ ਨਾਮ ਨਹੀਂ ਯਾਦ, ਪਰ ਉਹ ਫਾਈਜ਼ਰ ਦਾ ਟੀਕਾ ਜਿਹੜਾ ਬਣਾਇਆ ਪਹਿਲਾਂ ਉਸ ਡਾਕਟਰ ਨੇ ਇਨਵੈਂਟ ਕੀਤਾ ਆ, ਅਤੇ ਉਸ ਡਾਕਟਰ ਦਾ ਹੁਣ ਲਾਈਸੈਂਸ ਕਰਾਉਣ ਤੱਕ ਉਤਰੀ ਉਹ ਆ ਸਰਕਾਰਾਂ, ਕੰਪਨੀਆਂ, ਹਸਪਤਾਲ, ਕਿਉਂਕਿ ਜੋ ਅਸੀਂ ਕਹਿ ਰਹੇ ਸੀ ਪਿਛਲੇ ਦੇਰ ਤੋਂ ਉਹੀ ਕੁਛ ਉਹ ਡਾਕਟਰ ਕਹਿ ਰਿਹਾ ਕਿ ਇਹ ਸਾਰਾ ਮਤਲਬ ਪੋਲੀਟੀਕਲਾਈਜ਼ ਕੀਤਾ ਗਿਆ ਇਹਨੂੰ। ਭਾਅ ਜੀ ਹੁਣ ਇੱਥੇ ਤੁਸੀਂ ਕਿਸੇ ਨੂੰ ਜਾਣਦੇ ਹੋ ਆਸਟ੍ਰੇਲੀਆ ਦੇ ਵਿੱਚ ਕੋਵਿਡ ਹੋਇਆ ਹੋਵੇ?
ਨਹੀਂ ਮਨਦੀਪ, ਸਾਡੇ ਦੇਖਣ ਵਿੱਚ ਤਾਂ ਕੋਈ ਇੱਦਾਂ ਦਾ ਬਤਾਇਆ ਨਹੀਂ ਜਿਹਨੂੰ ਕੋਵਿਡ ਹੋਵੇ, ਲੇਕਿਨ ਅਫਵਾਹ ਜ਼ਰੂਰ ਸੁਣੀ ਆ ਕਿ ਫਲਾਣੇ ਬੰਦੇ ਨੂੰ ਕੋਵਿਡ ਹੋਇਆ ਸੀ। ਜਦੋਂ ਉਹਨੂੰ ਫੋਨ ਕਰਦੇ ਹਾਂ ਉਹ ਕਹਿੰਦਾ ਮੈਨੂੰ ਤਾਂ ਹੋਇਆ ਹੀ ਨਹੀਂ ਸੀ। ਇੱਦਾਂ ਇੰਡੀਆ ਦੇ ਵਿੱਚ ਕਈ ਬੰਦਿਆਂ ਨੂੰ ਕੋਵਿਡ ਹੋਣ ਦੀਆਂ ਅਫਵਾਹਾਂ ਫੈਲੀਆਂ, ਲੇਕਿਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਸਾਨੂੰ ਤਾਂ ਕੋਵਿਡ ਹੋਇਆ ਹੀ ਨਹੀਂ ਹੈ। ਮੈਨੂੰ ਖਿਆਲ ਤੇ ਮੇਰੇ ਖਿਆਲ ਦੇ ਵਿੱਚ ਕਈ ਲੋਕ ਇੱਦਾਂ ਦੇ ਆ ਜਿਹਨਾਂ ਨੂੰ ਕੋਵਿਡ ਹੋਇਆ ਹੀ ਨਹੀਂ, ਜਾਂ ਉਹਨਾਂ ਨੂੰ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਕਿ ਉੱਦਾਂ ਹੀ ਵੀ ਕਹਿ ਦਿੱਤਾ ਜਾਂਦਾ ਉਹਨੂੰ ਫਲਾਣੇ ਨੂੰ ਕੋਵਿਡ ਆ, ਅਫਵਾਹਾਂ ਵੀ ਫੈਲੀਆਂ ਜਾਂਦੀਆਂ। ਮੇਰੇ ਚੱਕਰ ਦੇ ਵਿੱਚ ਜਾਂ ਮੇਰੇ ਦਾਇਰੇ ਦੇ ਵਿੱਚ ਕੋਈ ਵੀ ਇੱਦਾਂ ਦਾ ਬੰਦਾ ਨਹੀਂ ਹੈ ਜਿਹਨੂੰ ਮੈਂ ਸੁਣਿਆ ਵੀ ਉਹਨੂੰ ਐਕਟਿਵਲੀ ਕੋਵਿਡ ਹੋਇਆ ਹੋਵੇ।
ਹਾਂਜੀ ਚਲੋ, ਵੈਸੇ ਇੱਥੇ ਵੀ ਹੋਏ ਆ ਕੋਵਿਡ ਸਾਡੇ, ਮਤਲਬ ਮੈਂ ਵੈਸੇ ਤਾਂ ਨਹੀਂ ਦੇਖਿਆ, ਉਹਨਾਂ ਨੂੰ ਸੁਣਿਆ ਵੀ ਸਾਨੂੰ ਜੀ ਕੋਵਿਡ ਹੋਇਆ, ਅਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀਤਾ ਕੀ ਹੋਇਆ ਕੀ, ਅਤੇ ਸਾਡੇ ਬਹੁਤ ਹੀ ਕਲੋਜ਼ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਆ ਗਿਆ, ਵੈਸੇ ਨਜ਼ਲਾ ਸੀਗਾ, ਹੋਇਆ ਉਹਨਾਂ ਨੂੰ ਕੁਛ ਨਹੀਂ, ਜਿੱਦਾਂ ਬੁਖਾਰ ਚੜ ਕੇ ਉੱਤਰ ਗਿਆ, ਅਤੇ ਉਹਨਾਂ ਨੇ ਟੈਸਟ ਕਰਾਏ, PCR ਟੈਸਟ ਕਰਾਏ, ਅਤੇ 8-8 ਦਿਨ ਉਹਨਾਂ ਦੇ ਟੈਸਟਾਂ ਦੇ ਰਿਜ਼ਲਟ ਨਹੀਂ ਆਏ, ਪਤਾ ਹੀ ਨਹੀਂ, ਅਤੇ ਜਾਨੂੰ 7 ਦਿਨ ਦਾ ਪੀਰੀਅਡ ਸੀਗਾ। ਹੁਣ ਉਹ ਵਿਚਾਰੇ ਕਹਿਣਾ ਹੁਣ ਅਸੀਂ ਜਾਈਏ ਜਾਂ ਨਾ ਜਾਈਏ, ਇਹੋ ਜਿਹਾ ਕੇਸ ਮੈਂ ਬਹੁਤ ਦੇਖਿਆ ਵੀ ਜਿੱਥੇ ਹੋਈ ਨਹੀਂ। ਅਸੀਂ ਆਏ ਅਮਰੀਕਾ ਤੋਂ, ਸਾਨੂੰ ਮੈਸੇਜ ਆ ਗਿਆ ਜੀ ਤੁਸੀਂ ਰੈਪਿਡ ਟੈਸਟ ਕਰਾ ਲਓ, ਜਾਓ ਉੱਥੇ ਜਾ, ਅਸੀਂ ਚਲੇ ਗਏ ਉੱਥੇ, ਬੜਾ ਵੱਡਾ ਸਟੇਸ਼ਨ ਲਾਇਆ ਆ, ਗੱਡੀਆਂ ਵਿੱਚ ਡਰਾਈਵ ਥਰੂ ਚੱਲੇ, ਅਤੇ ਬੰਦਾ ਕਹਿੰਦਾ ਕੀ ਨਾਮ ਹੈ ਜੀ, ਉਹ ਗਲਤ ਨਾਮ ਵੀ ਗਲਤ ਲਿਖ ਲਿਆ, ਮੇਰੇ ਬੇਟੇ ਦਾ ਲਿਖ ਲਿਆ, ਕਿਉਂਕਿ ਉਹ ਜਾਣਦੇ ਸੀ ਗੱਡੀ ਪਛਾਣ ਲਈ, ਮੈਂ ਕਿਹਾ ਨਹੀਂ ਮੇਰਾ ਨਾਮ ਲਿਖਣਾ, ਕਹਿੰਦੇ ਨਹੀਂ ਕੋਈ ਨਹੀਂ। ਅਸੀਂ ਅੱਗੇ ਚਲੇ ਗਏ, ਹੁਣ ਜੇਬ 'ਚੋਂ ਕੱਢੀਆਂ 2 ਕਿੱਟਾਂ ਸਾਨੂੰ ਫੜਾ ਦਿੱਤੀਆਂ, ਮੈਂ ਕਿਹਾ ਹੁਣ ਕਿੱਥੇ ਜਾਣਾ, ਕਹਿੰਦੇ ਹੁਣ ਘਰਾਂ ਨੂੰ ਜਾਣਾ ਜੀ, ਮੈਂ ਕਿਹਾ ਬਸ, ਕਹਿੰਦੇ ਹਾਂ, ਕਹਿੰਦੇ ਮੈਂ ਕਿਹਾ ਜੀ ਕਰਨਾ ਕਿੱਦਾਂ, ਕਹਿੰਦਾ ਇਹਦੇ ਪਰ ਲਿਖਿਆ ਹੈ ਤੁਸੀਂ ਉੱਦਾਂ ਹੀ ਟੈਸਟ ਕਰਨਾ, ਜੇ ਪੋਜ਼ਿਟਿਵ ਆ ਗਿਆ ਤਾਂ ਚੜ੍ਹਾ ਦਿਓ ਐਪ 'ਚ, ਨਹੀਂ ਤਾਂ ਨਾ ਸਹੀ, ਠੀਕ ਹੈ। ਮਤਲਬ ਇਹ ਕਾਹਦੀ ਟੈਸਟਿੰਗ ਹੈ, ਵਟ ਇਜ਼ ਦਿਸ? ਕੰਪੈਰੇਟਿਵਲੀ ਅਸੀਂ ਇੰਡੀਆ ਦੀ ਹੁਣ ਗੱਲ ਕਰਦੇ ਹਾਂ, ਆਸਟ੍ਰੇਲੀਆ, ਵੈਸਟਰਨ, ਅਮਰੀਕਾ ਦਾ ਵੀ ਇਹੀ ਹਾਲ ਹੈ, $299 ਦਾ PCR ਟੈਸਟ ਕਰ ਰਹੇ ਨੇ ਉੱਥੇ, $299 ਦਾ, ਅਤੇ $70 ਦਾ ਰੈਪਿਡ ਟੈਸਟ ਕਰ ਰਹੇ, ਜਿਹਦੀ ਕਿੱਟ ਰੀਟੇਲ ਦੇ ਵਿੱਚ $30 ਦੀ ਮਿਲਦੀ ਆ ਇੱਥੇ, ਅਮੈਰੀਕਨ ਆਸਟ੍ਰੇਲੀਅਨ। ਹੁਣ ਇੰਡੀਆ ਦੇ ਵਿੱਚ ਸਾਡੇ ਮਨਦੀਪ ਜਿਹੜਾ ਤਾਇਆ ਬਣ ਪ੍ਰੋਗਰਾਮ ਤਾਏ ਵਾਲਾ, ਉਹਨੂੰ ਕਰੋਨਾ ਹੋਇਆ, ਸਰਬਜੀਤ ਦੀ ਬੇਟੀ ਨੂੰ ਕਰੋਨਾ ਹੋਇਆ, ਸਾਡਾ ਇੱਕ ਡਾਰਵਿਨ ਫਰੈਂਡ ਆ ਮਨਦੀਪ ਮੇਰਾ ਹੀ ਨਾਮ ਹੀ ਆ, ਉਹਨੂੰ ਕਰੋਨਾ ਹੋਇਆ। ਹੁਣ ਉਹਨਾਂ ਨੇ, ਤਿੰਨਾਂ ਨੇ ਇਹ ਗੱਲ ਦੱਸੀ ਓਵਰ ਪੀਰੀਅਡ ਆਫ 8 months ਕਿ ਜਦੋਂ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ ਨਾ, ਭਾਜੀ ਸੁਣਨ ਵਾਲੀ ਗੱਲ ਹੈ,
ਹਾਂਜੀ ਹਾਂਜੀ,
ਫਿਰ ਜਦੋਂ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ ਤਾਂ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ, ਅਤੇ ਦੂਜੇ ਦਿਨ ਉਹਨਾਂ ਦੇ ਘਰੇ ਇੱਕ ਕਿੱਟ ਡਿਲੀਵਰ ਕੀਤੀ ਗਈ। ਪੰਜਾਬ ਦੇ ਵਿੱਚ ਉਸ ਕਿੱਟ ਦਾ ਨਾਂ ਸੀ ਕਰੋਨਾ ਫਤਿਹ ਕਿੱਟ, ਔਰ ਉਸ ਕਿੱਟ ਦੇ ਵਿੱਚ ਪਤਾ ਕੀ ਦਿੱਤਾ ਗਿਆ ਕਰੋਨਾ ਪੋਜ਼ਿਟਿਵ ਬੰਦੇ ਨੂੰ? ਇੱਕ ਪਲਸ ਆਕਸੀਮੀਟਰ, 1 ਸਾਲ ਦੀ ਗਰੰਟੀ ਵਾਲਾ ਦਿੱਤਾ ਗਿਆ ਆਕਸੀਜਨ ਲੈਵਲ ਚੈੱਕ ਕਰਨ ਨੂੰ, ਇੱਕ ਡਿਜੀਟਲ ਥਰਮਾਮੀਟਰ ਦਿੱਤਾ ਗਿਆ, ਇੱਕ ਸਟੀਮਰ ਭਾਫ਼ ਦੇਣ ਨੂੰ ਕੀਤਾ ਗਿਆ, ਭਾਫ਼ ਦੇਣ ਨੂੰ, ਇੱਕ ਹੈਂਡ ਸੈਨੇਟਾਈਜ਼ਰ 500 ml ਦੀ ਸ਼ੀਸ਼ੀ ਦਿੱਤੀ ਗਈ, 60 ਗੋਲੀਆਂ ਗਿਲੋਏ ਦੀਆਂ ਦਿੱਤੀਆਂ ਗਈਆਂ ਜਿਹੜੀ ਕਿ ਆਯੁਰਵੈਦਿਕ ਦਵਾ ਆ, ਵਿਟਾਮਿਨ ਸੀ ਦੀਆਂ 30 ਗੋਲੀਆਂ ਦਿੱਤੀਆਂ ਗਈਆਂ, ਵਿਟਾਮਿਨ ਡੀ ਦੀਆਂ 4 ਗੋਲੀਆਂ ਦਿੱਤੀਆਂ ਗਈਆਂ, ਜ਼ਿੰਕ ਟੈਬਲੇਟਸ ਜਿਹੜੀਆਂ 50 mg ਦੀਆਂ 30 ਦਿੱਤੀਆਂ ਗਈਆਂ, ਅਤੇ ਟੋਪੀਅਡ 40 mg, ਹੈ ਨਾ, ਮਤਲਬ ਸਵੇਰੇ ਉੱਠਦੇ ਖਾਣੀਆਂ 14 ਗੋਲੀਆਂ ਦਿੱਤੀਆਂ, ਇਮਿਊਨਿਟੀ ਪਲੱਸ ਲਿਕੁਇਡ ਕਾੜਾ 200 ml ਦਾ 200 ml ਦਿੱਤਾ ਗਿਆ, ਡੋਕਸੀ ਸਾਈਲੀਨ ਦੀ ਇੱਕ ਡੱਬੀ ਦਿੱਤੀ ਗਈ 10 ਦਿਨ ਖਾਣੀ ਆ, ਹੈ ਨਾ, ਹੋਰ ਪਤਾ ਨਹੀਂ 5-7 ਮਲਟੀ ਵਿਟਾਮਿਨ ਕਫ ਸਿਰਪ, ਫੇਸ ਮਾਸਕ 50 ਦਿੱਤੇ ਗਏ, ਬਿੱਗ ਬਲੂਨ ਸਾਈਜ਼ ਜਿਹੜੇ 3 ਦਿੱਤੇ ਗਏ, ਫਰੈਸ਼ ਤੁਲਸੀ ਲੀਵ ਦੱਸੇ ਗਏ ਵੀ 8 ਤੁਸੀਂ ਰੋਜ਼ ਪੀਓ, ਮਤਲਬ ਪੂਰੀਆਂ ਇੰਸਟਰਕਸ਼ਨ ਦਿੱਤੀਆਂ ਗਈਆਂ, ਇੰਨਾ ਸਮਾਨ ਦਿੱਤਾ ਗਿਆ। ਫਿਰ ਐਵਰੀ ਡੇ ਉਹਨਾਂ ਦਾ ਫੋਨ ਆਉਂਦਾ ਸੀ ਵੀ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ, ਕਿੱਦਾਂ ਫੀਲ ਕਰ ਰਹੇ ਹੋ ਪ੍ਰੋਪਰ, ਮਤਲਬ ਇਹ ਹੈਗੀ ਕੇਅਰ। ਹੁਣ ਕੰਪੈਰੇਟਿਵਲੀ ਆਸਟ੍ਰੇਲੀਆ ਦੇ ਵਿੱਚ ਮੈਂ ਸਾਰੇ ਕੇਸਾਂ ਦੇ ਵਿੱਚ ਇਹ ਨੋਟ ਕੀਤਾ ਕਿ ਕਈਆਂ ਦੇ ਤਾਂ ਪਹਿਲਾਂ ਰੈਪਿਡ ਟੈਸਟ ਪੋਜ਼ਿਟਿਵ ਆ ਗਏ, ਫਿਰ PCR ਕਰਾਉਣ ਗਏ, 8-8 ਦਿਨ ਉਹਨਾਂ ਦੇ ਰਿਜ਼ਲਟ ਨਹੀਂ ਆਏ, ਆਏ ਹੀ ਨਹੀਂ ਕਈਆਂ ਦੇ ਤਾਂ ਮੁੜ ਕੇ, ਜਿਨ੍ਹਾਂ ਦੇ ਆਏ ਉਹਨਾਂ ਨੂੰ ਕਿਹਾ ਵੀ ਹੁਣ ਕੀ ਕਰੇ, ਕਹਿੰਦੇ ਘਰੇ ਬਹਿ ਜਾਓ, ਆਈਸੋਲੇਟ ਕਰ ਲਓ ਆਪਣੇ ਆਪ ਨੂੰ, ਕੋਈ ਦਵਾਈ ਨਹੀਂ ਦੱਸੀ ਗਈ, ਕੋਈ ਉਹਦਾ ਕਿੱਟ ਨਹੀਂ ਦਿੱਤੀ ਗਈ, ਨਥਿੰਗ, ਨੋ ਸਪੋਰਟਸ ਵਟਸੋਐਵਰ। ਦਿੱਤੇ ਕੀ ਗਏ? $700 ਲੈ ਲਓ ਜੀ ਸਾਤੋਂ ਤਨਖਾਹ ਦੇ ਜਿਹੜੇ ਤੁਹਾਡੀ ਮਰੀ ਆ। ਇਹ ਸਪੋਰਟ ਆਸਟ੍ਰੇਲੀਆ ਦੇ ਵਿੱਚ ਦਿੱਤੀ ਗਈ। ਔਰ ਜਿਹੜੀ ਮੈਂ ਉਹ ਡਾਕਟਰ ਦੀ ਇੰਟਰਵਿਊ ਸੁਣੀ ਉਹਦੇ ਵਿੱਚ ਉਹ ਦੱਸਦਾ ਆ, ਕਹਿੰਦਾ ਵੀ ਇੰਡੀਆ ਨੇ, ਹੁਣ ਭਾਅ ਜੀ ਅਸੀਂ ਕਈ ਵਾਰੀ ਕਹਿੰਦੇ ਨਾ ਵੀ ਆਪਾਂ ਇੱਕ ਇੱਕ ਵਨ ਸਾਈਡਡ ਗੱਲ ਕਰ ਲਈ ਦੀ ਆ, ਹੁਣ ਯੋਗੀ ਦੇ ਵਿੱਚ ਥੋੜ੍ਹੀ ਜਿਹੀ ਸਿਫਤ ਹੋਣੀ ਆ, ਕਈਆਂ ਨੂੰ ਹਜ਼ਮ ਨਹੀਂ ਹੋਣੀ, ਪਰ ਇਹ ਮੈਂ ਨਹੀਂ ਕਰ ਰਿਹਾ, ਮੈਂ ਸਿਰਫ ਟਰਾਂਸਲੇਸ਼ਨ ਕਰ ਰਿਹਾ। ਮੈਂ ਤੁਹਾਨੂੰ ਇੱਕ ਫਾਈਜ਼ਰ ਦੇ ਟੀਕੇ ਦੇ ਇਨਵੈਂਟਰ ਦੀ ਗੱਲ ਦੱਸ ਰਿਹਾ। ਕਹਿੰਦੇ ਵੀ ਯੂਪੀ ਨੇ ਕੋਵਿਡ ਨੂੰ ਕਰੱਸ਼ ਕਰ ਦਿੱਤਾ, ਜਿਹੜਾ ਕਿ ਅਸੀਂ ਉਦੋਂ ਕਹਿੰਦੇ ਸੀ ਨਾ ਵੀ ਇਹ ਐਵੇਂ ਆ, ਝੂਠ ਹੈ। ਨਹੀਂ, ਉਹ ਕਹਿੰਦਾ ਝੂਠ ਨਹੀਂ ਹੈਗਾ, ਸੱਚੀ ਉਹਨੇ ਕਰੱਸ਼ ਕਰਤਾ। ਉਹਨਾਂ ਨੇ ਆਹ ਕਿੱਟ ਦਿੱਤੀ ਸਾਰੇ, ਜਿਹੜਾ ਵੀ ਟੈਸਟ ਹੁੰਦਾ ਸੀ ਰੈਟ ਦਾ ਉਹਨੂੰ ਇਹ ਕਿੱਟਾਂ ਵੰਡੀ ਜਾਂਦੇ ਸੀ। ਇਹ ਹੈਗੀ ਆ ਅਰਲੀ ਡਾਇਗਨੋਸਟਿਕ, ਮਤਲਬ ਐਕਸਟ੍ਰੀਮ ਹੋਣ ਤੋਂ ਪਹਿਲਾਂ ਹੀ ਇਹ ਦੇ ਦਿਓ ਤਾਂ ਠੀਕ ਹੋ ਜਾਂਦਾ ਬੰਦਾ। ਇਹੀ ਡਾਕਟਰ ਵਿਸ਼ਵਾਸ ਕਹਿ ਰਿਹਾ ਸੀ, ਇਹੀ ਚੀਜ਼ਾਂ ਉਹ ਦੇ ਰਿਹਾ ਸੀ, ਲੋਕਾਂ ਨੂੰ ਰਿਕਮੈਂਡ ਕਰ ਰਿਹਾ ਸੀ।
ਬਿਲਕੁਲ ਬਿਲਕੁਲ ਅਮਨਦੀਪ, ਉਹ ਡਾਕਟਰ
ਵਿਸ਼ਵ ਰੂਪ, ਹਾਂ
ਇਹਦੀ ਗੱਲ ਕਰਦੇ ਨਾ।
ਹਾਂਜੀ ਹਾਂਜੀ, ਉਹ ਵੀ ਆਹੀ ਆਹੀ ਚੀਜ਼ਾਂ ਮਤਲਬ ਰਿਕਮੈਂਡ ਕਰ ਰਹੇ ਸੀ।
ਬਿਲਕੁਲ ਇਹੀ ਗੱਲ, ਉਹ
ਹਨਾ
ਉਹ ਤਾਂ ਕੋਵਿਡ 19 ਦੇ ਵਿੱਚ ਉਹਨੇ ਕਾਫੀ ਲੋਕ ਠੀਕ
ਵੀ ਕੀਤੇ
ਚੀਜ਼ਾਂ ਦੇ ਨਾਲ ਹੀ ਦੇ ਕੇ ਹੋਸਪਿਟਲ ਦੇ ਵਿੱਚ। ਉਹ ਕਹਿੰਦਾ ਜਿੱਥੇ ਕੋਵਿਡ, ਜਿਹਨਾਂ ਨੂੰ ਕੋਵਿਡ 50-50 ਕੋਵਿਡ ਦੇ ਜਿੱਦਾਂ ਮਰੀਜ਼ ਹੁੰਦੇ ਸੀ, ਉਹਨਾਂ ਵਿੱਚ ਅਸੀਂ ਬਿਨਾਂ ਮਾਸਕ ਤੋਂ ਜਾਂਦੇ ਹੁੰਦੇ ਸੀ।
ਹਾਂਜੀ,
ਤੇ ਸਾਨੂੰ ਕਹਿੰਦਾ ਕੋਵਿਡ ਹੋਇਆ ਨੀ।
ਸੋ ਉਹ ਮਤਲਬ ਡਾਕਟਰ ਕਹਿੰਦਾ ਵੀ ਯੂਪੀ ਨੇ ਕਰੱਸ਼ ਕਰ ਦਿੱਤਾ ਕੋਵਿਡ, ਤੇ ਯੂਪੀ ਦੀ ਪਾਪੂਲੇਸ਼ਨ ਅਮਰੀਕਾ ਜਿੰਨੀ ਹੈ, ਜਿੰਨੀ ਅਮਰੀਕਾ ਦੀ ਪਾਪੂਲੇਸ਼ਨ ਹੈ ਉਨੀ ਇਕੱਲੀ ਯੂਪੀ ਦੀ ਹੈ। ਉਹ ਤੋਂ ਬਾਅਦ
ਕਰੋੜ ਆ,
ਹਾਂਜੀ ਉਹ ਤੋਂ ਬਾਅਦ ਮੀਟਿੰਗ ਹੋਈ ਬਾਈਡਨ ਦੀ ਤੇ ਮੋਦੀ ਦੀ ਅੰਤਰਰਾਸ਼ਟਰੀ ਲੈਵਲ ਤੇ, ਤੇ ਉਹਦੇ ਵਿੱਚ ਇਸ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਜਿਹੜੇ ਹੈਲਥ ਅਫੀਸ਼ੀਅਲਸ ਦੀ ਵੀ ਇੱਕ ਮੀਟਿੰਗ ਨਾਲ ਹੋਈ ਉਹਨਾਂ ਦੇ, ਉਹਦੇ ਵਿੱਚ ਪੁੱਛਿਆ ਗਿਆ ਹੈਲਥ ਅਫੀਸ਼ੀਅਲ ਵੀ ਤੁਸੀਂ ਯੂਪੀ ਦੇ ਵਿੱਚ ਕਿੱਦਾਂ ਕੰਟਰੋਲ ਕੀਤਾ, ਕਿੱਦਾਂ ਕਰੱਸ਼ ਕਿੱਦਾਂ ਕੀਤਾ ਇਹ, ਤਾਂ ਉਹਨਾਂ ਨੇ ਆਹ ਸਾਰੇ ਕਿੱਟ ਦਾ ਜਿਹੜਾ ਲਿਸਟ ਉਹਨਾਂ ਨੂੰ ਦਿੱਤੀ ਵੀ ਆਹ ਅਸੀਂ ਉਹਨਾਂ ਨੂੰ ਦਿੱਤੀ ਹੈ, ਇੱਦਾਂ ਇਹ ਕੰਟਰੋਲ ਹੋਇਆ ਆ। ਤਾਂ ਉਸ ਮੀਟਿੰਗ ਤੋਂ ਬਾਅਦ ਇਹਨਾਂ ਦਾ ਸਮਝੌਤਾ ਹੋਇਆ, ਉਹਦੇ ਵਿੱਚ ਅਮਰੀਕਾ ਨੇ ਇਹ ਕਿਹਾ ਵੀ ਤੁਸੀਂ ਇਸ ਕਿੱਟ ਨੂੰ ਪਬਲਿਕਲੀ ਨਹੀਂ ਦੱਸਣਾ ਵੀ ਕੀ ਦਿੱਤਾ ਆ
ਜੀ।
ਇਹਦਾ ਮਤਲਬ ਕੀ ਹੈ ਕਿ ਅਮਰੀਕਾ ਵਰਗਾ ਦੇਸ਼ ਆਪਣੇ ਨਾਗਰਿਕਾਂ ਨੂੰ ਹਨੇਰੇ 'ਚ ਰੱਖਣਾ ਚਾਹੁੰਦਾ ਸੀ, ਉਹ ਵੈਲਵਿੰਗ ਨਹੀਂ ਸੀ ਚਾਹੁੰਦਾ, ਸਿੱਧੇ ਸਿੱਧੇ ਇਲਾਜ ਤੋਂ ਬਚਾਉਣਾ ਨਹੀਂ ਸੀ ਚਾਹੁੰਦਾ, ਉਹ ਕੰਪਲੈਕਸ ਕਰਕੇ ਉਹਦੇ 'ਚੋਂ ਕਿਤੇ ਨਾ ਕਿਤੇ ਪੈਸੇ ਦੀ ਬਦਬੂ ਆ ਰਹੀ ਸੀ, ਉਹਦੇ ਵਿੱਚ ਫਾਊਲ ਪਲੇ ਬਦਬੂ ਆ ਰਹੀ ਸੀ। ਉਹ ਡਾਕਟਰ ਆਪ ਕਹਿ ਰਿਹਾ ਆ ਕਿ ਇਸ ਇਹ ਜਿਹੜਾ ਟੀਕਾ ਆ, ਇਹ ਟੀਕਾ ਮੈਂ ਹਰੇਕ ਦੇ ਲਾਣ ਲਈ ਨਹੀਂ ਸੀ ਬਣਾਇਆ, ਇਹ ਟੀਕਾ ਜਿਹੜੇ ਅਰਲੀ ਸਟੇਜ 'ਤੇ ਸੀ ਉਹਨਾਂ ਲਈ ਸੀਗਾ ਸਿਰਫ, ਔਰ ਇਹ ਸਾਰੀ ਦੁਨੀਆ ਦੇ ਹੀ ਟੀਕਾ ਲੱਗਾ ਫਿਰ, ਇਹ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਵਧੀਆ ਸੀਗਾ ਉਹਨਾਂ ਨੂੰ ਵੀ ਡਾਊਨ ਕੀਤਾ ਗਿਆ। ਸੋ ਇਹ ਗੱਲ ਮੈਂ ਤੁਹਾਨੂੰ ਆਪਣੇ ਨਾਲ ਤਾਂ ਸ਼ੇਅਰ ਕਰ ਰਿਹਾ ਕਿ ਕੰਪੈਰੇਟਿਵ ਆਪਾਂ ਦੇਖੀਏ, ਕਈ ਵਾਰੀ ਅਸੀਂ ਵੈਸੇ ਹੀ ਕਰ ਲਈਦਾ ਕਿ ਜਿਹੜੇ ਹੁਣ ਜਿਹੜੇ ਵਧੀਆ ਕੰਮ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਆ, ਜ਼ਰੂਰੀ ਨਹੀਂ ਕਿ ਮਤਲਬ ਉਹ ਉਹਨਾਂ ਦਾ ਧਰਮ ਹੋਰ ਹੈ ਜਾਂ ਉਹਨਾਂ ਦਾ ਖਿੱਤਾ ਹੋਰ ਹੈ ਤਾਂ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਨਾ ਜਾਂ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ। ਜਿਹੜੇ ਮਾੜੇ ਕੰਮ ਹੈ ਮਾੜੇ ਆ, ਪਰ ਜਿਹੜੇ ਚੰਗੇ ਆ ਉਹ ਵੀ ਕਰਨੇ ਚਾਹੀਦੇ ਆ। ਇਹ ਇਸ ਕਰਕੇ ਗੱਲ ਜੀ,
ਗੱਲ ਤਾਂ ਤੁਸੀਂ ਅੱਜ ਬਹੁਤ ਵਧੀਆ ਸੁਣਾਈ ਆ, ਮੈਨੂੰ ਤਾਂ ਇੱਕ ਕੁਐਸਚਨ ਪੈਦਾ ਹੋਇਆ ਮੇਰੇ ਮਨ ਦੇ ਵਿੱਚ ਕਿ ਤੁਸੀਂ ਕਿਤੇ ਬੀਜੇਪੀ ਤਾਂ ਨਹੀਂ ਜੁਆਇਨ ਕਰ ਗਏ?
ਤੁਸੀਂ ਅਕਾਲੀ ਕਰ ਗਏ ਤਾਂ ਮੈਂ ਵੀ ਪਾਰਟੀ ਬਦਲੇ ਲਈ ਆ ਹੁਣ।
ਅਮਨਦੀਪ ਚਲੋ, ਕੋਵਿਡ-19 ਦੇ ਸੰਦਰਭ ਦੇ ਵਿੱਚ ਹੋਰ ਗੱਲ ਸੁਣਾਉਂਦੇ ਹਾਂ। ਸਾਡੇ ਆਪਣੇ ਘਰ ਵਿੱਚ, ਸਾਡੇ ਘਰ ਦੇ ਵਿੱਚ ਸ਼ੇਰ ਸਿੰਘ ਬਹਾਦਰ ਸਿੰਘ, ਬਹਾਦਰ ਸਿੰਘ ਦੀ ਨਹੀਂ ਕਿਤੇ ਕੰਮ ਕਰਦੀ, ਜਿਹਦਾ ਆਪ ਜੋਬ ਕਰਦੇ ਆ ਨਾ ਜਿੱਦਾਂ ਉੱਥੇ, ਤਾਂ ਉਹਨੇ ਅਪਲਾਈ ਕੀਤਾ ਵੀ ਮੈਨੂੰ ਨਾ 8 ਛੁੱਟੀਆਂ ਚਾਹੀਦੀਆਂ ਤੇ ਮੈਨੂੰ ਛੁੱਟੀ ਚਾਹੀਦੀ ਆ 8। ਕਹਿੰਦੇ ਛੁੱਟੀ ਨਹੀਂ ਮਿਲ ਸਕਦੀ, ਕੰਮ ਬਹੁਤ ਹੈ ਸਾਡੇ ਨਾ ਕੰਮ ਤੇ, ਤੇ ਉਹ ਕੁਦਰਤੀ ਉੱਥੇ ਉਸੇ ਕੰਮ ਤੇ ਕਿਸੇ ਨੂੰ ਕਰੋਨਾ ਹੋ ਗਿਆ ਤੇ ਉਹ ਕੰਟੈਕਟ ਦੇ ਵਿੱਚ ਆ ਗਏ, ਤੇ ਬਹਾਦਰ ਸਿੰਘ ਦੀ ਪਤਨੀ ਕਲੋਜ਼ ਕੰਟੈਕਟ ਦੇ ਵਿੱਚ, ਤਾਂ ਉਹਨਾਂ ਨੂੰ ਘਰ ਭੇਜਤਾ ਵੀ ਤੁਸੀਂ ਜਾਓ PCR ਟੈਸਟ ਕਰਾਓ ਤੇ ਉਹਦੀ ਰਿਪੋਰਟ ਭੇਜੋ, ਤੇ ਜਿੱਦਣ ਰਿਪੋਰਟ ਆ ਗਈ ਉਦੋਂ ਤੁਸੀਂ ਕੰਮ ਤੇ ਵਾਪਸ ਆ ਜਾਓ, ਨਹੀਂ ਤਾਂ ਆਈਸੋਲੇਸ਼ਨ ਕਰਨੀ ਪੈਣੀ ਆ। ਉਹ ਉਹਨੇ PCR ਟੈਸਟ ਕਰਾ ਲਿਆ ਬਹਾਦਰ ਸਿੰਘ ਦੀ ਪਤਨੀ ਨੇ, ਤੇ ਉਹ 11 ਦਿਨ ਰਿਜ਼ਲਟ ਹੀ ਨਹੀਂ ਆਇਆ। ਤੇ ਉਹ 11 ਦਿਨ ਛੁੱਟੀਆਂ ਘਰ ਬੈਠੇ ਰਹੇ, ਉਹ ਕੰਮ ਹੀ ਨਹੀਂ ਕੀਤਾ, ਜਿੱਦਾਂ ਘਰ ਹੀ ਬਹਿਣਾ ਜਦ ਉਹ ਰਿਜ਼ਲਟ ਹੀ ਨਹੀਂ ਆਇਆ, ਜਿਹੜੇ ਫਿਰ ਉਹ ਤੋਂ ਬਾਅਦ ਰਿਜ਼ਲਟ ਨੈਗੇਟਿਵ ਆ ਗਿਆ ਤੇ ਉਹ ਕੰਮ ਤੇ ਚਲੇ ਗਏ। ਮਤਲਬ ਕਹਿਣ ਦਾ ਭਾਵ ਇਹ ਆ ਵੀ ਕਈਆਂ ਬੰਦਿਆਂ ਨੂੰ ਕੋਵਿਡ ਦਾ ਫਾਇਦਾ ਵੀ ਹੁੰਦਾ, 8 ਛੁੱਟੀਆਂ ਦੇ ਅਪਲਾਈ ਕੀਤਾ, 8 ਛੁੱਟੀਆਂ ਮਿਲੀਆਂ ਨਹੀਂ, ਕੋਵਿਡ ਦੇ ਰਿਜ਼ਲਟ ਦੇ ਚੱਕਰ ਦੇ ਵਿੱਚ 11 ਛੁੱਟੀਆਂ ਮਿਲ ਗਈਆਂ।
ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਆ ਮੈਂ ਏਅਰ ਅਸੀਂ ਅਮਰੀਕਾ ਤੋਂ ਆਏ ਹਾਂ, ਸਾਡਾ ਆਰ ਏ ਟੀ ਟੈਸਟ ਕਰਵਾਇਆ ਕੀਤਾ, ਵੀ ਮੈਂ ਜੇ ਨਾ ਕਰਾਂ ਚੜਾਵਾਂ ਹੀ ਨਾ ਉਹਦੇ ਤੇ, ਹਨਾ, ਜੇ ਪੋਜ਼ਿਟਿਵ ਆ ਨਾ ਚੜਾਵਾਂ। ਉਹ ਕਹਿੰਦਾ ਭਾਜੀ ਪੋਜ਼ਿਟਿਵ, ਕਹਿੰਦਾ ਤੁਹਾਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਚੜਾਉਣ ਦਾ, ਕਹਿੰਦਾ ਜੇ ਹੁਣ ਤੁਸੀਂ ਅਮਰੀਕਾ ਤੋਂ ਆਏ ਆ ਤੁਸੀਂ, ਕਹਿੰਦਾ ਆਰ ਏ ਟੀ ਟੈਸਟ ਕਰੋ, ਆਰ ਏ ਟੀ ਟੈਸਟ ਕਰਕੇ ਚਾਹੇ ਤੁਸੀਂ ਹੋਵੋ ਪੋਜ਼ਿਟਿਵ ਚਾਹੇ ਨਾ ਹੋਵੋ, ਤੁਸੀਂ ਐਪ ਤੇ ਚੜਾ ਦਿਓ, ਤੁਹਾਨੂੰ ਕਹਿੰਦਾ ਤੁਸੀਂ 7 ਦਿਨ ਲਈ ਤੁਹਾਨੂੰ ਕਹਿ ਦੇਣਾ ਵੀ ਤੁਸੀਂ ਘਰੇ ਰਹਿਣਾ ਪੈਣਾ ਤੁਹਾਨੂੰ, ਠੀਕ ਹੈ, ਐਪ 'ਚ ਆ ਜਾਣਾ,
ਘਰੇ ਰਹਿਣਾ ਪੈਣਾ,
ਠੀਕ ਹੈ। ਦੈਟ ਮੀਨਸ ਉਹ ਜਿਹੜੇ 7 ਦਿਨ ਹੈ ਉਹ ਗੌਰਮੈਂਟ $700 ਦੇ ਰਹੀ ਹੈ, $100 ਰੋਜ਼ ਦਾ, ਹਨਾ। ਤੇ
ਲੋਕਾਂ ਨੇ ਚਾੜੇ ਵੀ ਹੋਣੇ ਆ,
ਉਹ ਕਈਆਂ ਨੇ, ਮੈਂ ਤੁਹਾਨੂੰ ਇਹੀ ਦੱਸਣ ਲੱਗਾ, ਕਹਿੰਦੇ ਵੀ ਉਹ ਇਹ ਤਕਰੀਬਨ 18 ਕੁ ਤਰੀਕ ਕ੍ਰਿਸਮਿਸ ਦੇ ਦੁਆਲੇ ਨਾ ਦਸੰਬਰ 'ਚ ਇੱਦਾਂ ਇਹ ਸਕੀਮ ਆਈ ਸੀ, ਅਤੇ ਉਹ ਜਿਹੜੇ ਬੰਦੇ ਕਹਿੰਦੇ ਕ੍ਰਿਸਮਿਸ 'ਤੇ ਕੰਮ ਕਰਨਾ ਸੀ ਨਾ ਉਹਨਾਂ ਨੂੰ ਛੁੱਟੀਆਂ ਨਹੀਂ ਸੀ ਮਿਲਦੀਆਂ, ਜਿੱਦਾਂ ਤੁਸੀਂ ਬਹਾਦਰ ਸਿੰਘ ਦੀ ਘਰਵਾਲੀ ਦੀ ਗੱਲ ਕੀਤੀ ਆ, ਉਹਨਾਂ ਨੇ ਆਰ ਏ ਟੀ ਟੈਸਟ ਕਰਕੇ ਪੋਜ਼ਿਟਿਵ ਚੜ੍ਹਾ ਕੇ ਆਰਾਮ ਨਾਲ 7 ਦਿਨ ਦੀਆਂ ਛੁੱਟੀਆਂ ਮਾਣੀਆਂ, ਨਾਲੇ ਪੈਸੇ ਲਏ, ਨਾਲੇ ਕ੍ਰਿਸਮਿਸ ਮਨਾਈ, ਨਾਲੇ ਕੰਮ ਵੀ ਨਹੀਂ ਕੀਤਾ, ਕੰਮ ਖੜ੍ਹੇ ਦੇ ਖੜ੍ਹੇ ਰਹਿ ਗਏ, ਤਾਂ ਹੀ ਸ਼ੋਪਿੰਗ ਸੈਂਟਰ ਖਾਲੀ ਪਏ ਸੀਗੇ, ਸਾਰੇ ਘਰ ਬੈਠੇ ਆਰਾਮ ਨਾਲ ਕ੍ਰਿਸਮਿਸ ਮਨਾ ਰਹੇ ਸੀਗੇ। ਸੋ ਇਹ ਮਤਲਬ ਬਿਰਤੀ ਕਹਿੰਦੇ ਵੀ ਇਹ ਹੈ ਵੀ ਜੇ ਭਾਈ ਤੁਸੀਂ ਅਮਰੀਕਾ ਤੋਂ ਆਏ ਹੋ, 7 ਦਿਨ ਤੁਹਾਨੂੰ ਹੋਰ ਚਾਹੀਦੇ ਆ ਨਾ ਪੇਡ ਸਰਕਾਰ ਵੱਲੋਂ, ਤਾਂ ਇਹ ਪੋਜ਼ਿਟਿਵ ਚੜ੍ਹਾ ਦਿਓ, ਕਿਸੇ ਨੇ ਕੱਖ ਨਹੀਂ ਪੁੱਛਣਾ। ਮਤਲਬ ਦਿਸ ਵਾਜ਼ ਦੈਟ ਲੂਜ਼, ਹੈ ਇੰਨਾ ਕੁਛ ਮਤਲਬ ਇਹ ਚੱਲ ਰਿਹਾ ਆ। ਖੈਰ ਅਮਰੀਕ ਭਾਅ ਜੀ, ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਉਹ ਤੋਂ ਬਾਅਦ ਆਪਾਂ ਇੱਕ ਆਪਾਂ ਮਨਿਹਾਲ ਸਾਹਿਬ ਨਾਲ ਵੀ 5 ਕੁ ਮਿੰਟ ਗੱਲ ਕਰਨੀ ਆ, ਕੋਈ ਨਵੀਆਂ ਰੂਲਿੰਗਸ ਆਈਆਂ ਆ, ਅਤੇ ਨਾਲ ਦੀ ਨਾਲ ਹੋਰ ਮੁੱਦੇ ਵੀ ਆ ਜਿਹੜੇ ਯੂਕਰੇਨ 'ਤੇ ਵੀ ਗੱਲ ਕਰਾਂਗੇ, ਅਤੇ ਹੋਰ ਵੀ ਕਈ ਕੌਮੀ ਮਸਲੇ ਨੇ ਉਹਨਾਂ 'ਤੇ ਗੱਲ ਕਰਨੀ ਆ। ਹਰਜਿੰਦਰ ਸਿੰਘ ਘੁੰਮਣ ਹੁਣੀ ਕਹਿੰਦੇ ਨੇ ਕਿ ਉਹ ਆਏ ਹੋਏ ਨੇ ਇੱਥੇ ਮੈਲਬਨ। ਅੱਛਾ ਜੀ, ਮੈਨੂੰ, ਮੈਂ ਕਿਹਾ ਤੁਸੀਂ ਬਸੀ ਪਠਾਣਾ ਹੈ ਜੀ, ਠੀਕ ਹੈ ਜੀ, ਵੈਲਕਮ ਜੀ। ਅਤੇ ਕਹਿੰਦੇ ਕਿ ਮੈਲਬਨ ਦੇ ਵਿੱਚ ਐਂ ਹੋਇਆ, ਕਹਿੰਦੇ ਉਹਨਾਂ ਨੂੰ ਵੀ ਹੋਇਆ ਸੀ ਪਰ ਕੋਈ ਦਵਾਈ ਨਹੀਂ ਇਹਨਾਂ ਦੀ। ਇੱਕ ਤਾਂ ਪੰਜਾਬੀ ਜਿਹੜੀ ਹੈ ਬੜੀ ਟੁੱਟ ਟੁੱਟ ਕੇ ਲਿਖਦੇ ਨੇ, ਲਿਖਦੇ ਪੰਜਾਬੀ ਨੇ, ਤੁਸੀਂ ਜੀ ਸਿੱਧੇ ਸਿੱਧੇ ਸੈਂਟੈਂਸ ਲਿਖਿਆ ਕਰੋ ਤਾਂ ਕਿ ਲਾਈਵ ਪੜ੍ਹਨਾ ਹੁੰਦਾ ਅਤੇ ਤਾਂ ਕਿ ਸਾਨੂੰ ਸਮਝ ਆ ਜਾਵੇ। ਪਰ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਵਿੱਚ ਜੀ ਆਇਆਂ ਨੂੰ। ਅਤੇ ਭਾਅ ਜੀ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਹੋਰ ਚਿੰਤਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-180।
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ। ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆ ਜਾ ਮੈਕਸੀਕੋ ਚੱਲੀਏ।
ਅੱਖ ਲੱਗਦੀ ਨਾ ਮਾਵਾਂ ਦੀ,
ਆ ਜਾ ਮੈਕਸੀਕੋ ਚੱਲੀਏ, ਸਟਾਰਿੰਗ ਐਨੀਵੇਅਰ ਨਾਸਿਰ ਐਂਡ ਜ਼ਾਫਰੀ ਖਾਨ।
ਵੀਰੇ ਥੱਕ ਗਿਆ ਭਾਈ, ਤੁਹਾਨੂੰ ਪਤਾ ਸੀ ਰਾਹ 'ਚ ਸਾਰਾ ਕੁਝ ਹੋਣਾ,
ਪਤਾ ਤੁਸੀਂ ਵੀਰੇ ਆ,
ਨਾਲੇ ਪਿੱਛੇ ਕਿਹੜਾ ਬੱਚੇ ਦਾ ਫਿਊਚਰ।
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ 'ਚ।
3 ਮਹੀਨਾ ਹੋ ਗਿਆ ਬਾਈ ਇੱਥੇ ਧੱਕੇ ਖਾਂਦਿਆਂ ਨੂੰ।
ਏਜੰਟ ਨੇ ਡੋਂਕਰ ਨੂੰ ਪੈਸੇ ਨਹੀਂ ਭੇਜੇ ਉਹਨਾਂ ਨੇ ਮੈਨੂੰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104 0।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤਾਇਕੀ ਪਈਆਂ ਕਰ ਅੰਦਰ ਸੜੜ ਬਹੁਤ ਥੱਕੀ ਪਈਆਂ।
ਡਾਇਮੰਡ ਸਟਾਰ ਵਰਲਡ ਵਾਈਡ ਪ੍ਰੈਜ਼ੈਂਟ।
ਮੈਂ ਤੇਰੇ ਵਰਗੇ ਵੱਲ ਕੈਨੇਡਾ ਕੋਈ ਝਾਕਦੀ ਨਹੀਂ ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ। ਗੋਹੇ ਨੂੰ ਤੂੰ ਪੋਟੀ ਦਾ ਦੱਸ ਤੂੰ ਬੰਦਾ ਹੈ।
ਨਵੀਂ ਪੰਜਾਬੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ ਹੋਣ ਜਾ ਰਹੀ ਹੈ 4 ਮਾਰਚ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਸੋ ਅਮਰੀਕ ਭਾਜੀ, ਆਪਾਂ ਅੱਜ ਅੰਮ੍ਰਿਤਪਾਲ ਸਿੰਘ ਮਨਿਆਸ ਨਾਲ ਵੀ 5 ਮਿੰਟ ਗੱਲ ਕਰਨੀ ਹੈ, ਕਿਉਂਕਿ ਅਕਾਊਂਟਿੰਗ ਖੇਤਰ ਦੇ ਵਿੱਚ ਕਾਫੀ ਬਦਲਾਵ ਆਈ ਜਾਂਦੇ ਨੇ ਤੇ ਆਈ ਜਾਣੇ ਵੀ ਨੇ। ਟੈਕਸ ਇਨਸੈਂਟਿਵ, ਟੈਕਸ ਸਕਰੂਟਨੀ, ਚੂੜੀ ਕਸ ਵਾਲਾ ਕੰਮ ਵੀ ਹੁੰਦਾ ਆ ਤੇ ਨਵੇਂ ਨਵੇਂ ਰੂਲਿੰਗਸ ਆਉਂਦੀਆਂ ਨੇ ਤੇ ਆਪਾਂ ਕਰੀਏ ਗੱਲ ਥੋੜ੍ਹੀ ਜਿਹੀ ਇਹਨਾਂ ਨਾਲ, ਫਿਰ ਪੁੱਛੀਏ ਇਹਨਾਂ ਨੂੰ ਹਿਸਾਬ ਕਿਤਾਬ।
ਜੀ ਜੀ ਅਮਦੀਪ, ਪੁੱਛੋ, ਇੱਥੋਂ ਤਾਂ ਪੈਸਾ ਬਣਾਉਣਾ ਆ।
ਆਹੋ, ਗੱਲ ਤਾਂ ਇਹ ਹੈ ਵੀ ਪੈਸਾ ਬਣਾਉਣਾ ਕਹਿੰਦੇ ਬੜਾ ਸੌਖਾ ਹੈ ਤੇ ਸਾਂਭਣਾ ਬੜਾ ਔਖਾ ਆ, ਤੇ ਤਾਂ ਕਰਕੇ ਫਿਰ
ਬਿਲਕੁਲ
ਹਾਂ ਅੰਮ੍ਰਿਤਪਾਲ ਸਿੰਘ
ਬਣਾਉਣਾ ਤਾਂ ਪੈਸਾ ਅਮਦੀਪ ਬਹੁਤ ਸੌਖਾ ਹੈ, ਜਿੰਨਾ ਮਰਜ਼ੀ ਬਣਾ ਲਓ, ਸਾਂਭਣਾ ਬਣਾਓ।
ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੇ,
ਸਤਿ ਸ਼੍ਰੀ ਅਕਾਲ ਜੀ
ਸਾਰੇ ਸਰੋਤਿਆਂ ਨੂੰ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਤੇ ਮਨਿਆਸ ਸਾਹਿਬ, ਤੁਸੀਂ ਦੱਸੋ ਵੀ ਟੈਕਸ ਆਫਿਸ ਵਿਹਲਾ ਤਾਂ ਨਹੀਂ ਬੈਠਾ ਉੱਤਾ ਕਿ ਕੁਛ ਕਰ ਰਿਹਾ ਆ ਪੈਸੇ ਪੂਸੇ ਸਾਨੂੰ ਬਚਾ ਕੇ ਦੇਣ ਦੇ ਲਈ? ਕਿਹੜੀਆਂ ਕਿਹੜੀਆਂ ਰੂਲਿੰਗਸ ਬਣਾਈਆਂ ਉਹਨਾਂ ਨੇ?
ਹਾਂਜੀ, ਸਾਰਿਆਂ ਨਾਲ ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਆ ਕਿ ਜਿਹੜੇ ਬਿਜ਼ਨਸ ਲੋੜਵੰਦ ਹੈਗੇ ਇਸ ਵੇਲੇ ਮਦਦ ਦੇ, NSW ਗਵਰਨਮੈਂਟ ਦੀਆਂ ਇੱਕ ਗ੍ਰਾਂਟ ਹੈ ਜਿਹਨਾਂ ਦੀ ਸੇਲ ਘਟੀ ਆ 75,000 ਤੋਂ, ਜਿਹਨਾਂ ਦੀ ਟੋਟਲ ਸੇਲ ਪਿਛਲੇ ਸਮੇਂ ਦੇ ਵਿੱਚ 75,000 ਤੋਂ ਜ਼ਿਆਦਾ ਸੀ, ਪਰ 50 ਮਿਲੀਅਨ ਤੋਂ ਘੱਟ ਸੀ।
ਅੱਛਾ,
ਤੇ ਓਮੀਕਰੋਨ ਕਰਕੇ ਉਹਨਾਂ ਦੀ ਸੇਲ ਥੋੜੀ ਘਟੀ 1 ਫਰਵਰੀ ਤੋਂ 14 ਫਰਵਰੀ ਦੇ ਵਿਚਾਲੇ।
ਅੱਛਾ,
ਤੇ ਉਹਨਾਂ ਲਈ ਮਤ ਔਨ ਦਾ ਵੇ ਆ, ਅਪਲਾਈ ਕਰ ਸਕਦੇ।
ਕੀ ਦੇ ਰਹੇ ਨੇ ਫਿਰ ਉਹ ਬਿਜ਼ਨਸਾਂ ਨੂੰ?
ਵੇਜ ਸਬਸਿਡੀ ਹੈ।
ਅੱਛਾ,
ਹਾਂਜੀ
ਵੇਜ ਸਬਸਿਡੀ।
ਹਾਂਜੀ, 750 ਤੋਂ ਲੈ ਕੇ 5,000 ਤੱਕ ਆ ਮੈਕਸਿਮਮ।
ਅੱਛਾ,
ਹਾਂਜੀ।
ਤੇ ਮੈਂ ਕਹਿਣ ਲੱਗੇ ਤੁਸੀਂ ਧਰਵਾਸਾ ਹੀ ਦੇ ਰਹੇ ਨੇ ਹੋ।
ਕਾਈਂਡ ਆਫ
ਆਹੋ, ਹੁਣ ਦੇਖੋ ਤੁਸੀਂ ਜਿਹਦੀ ਮਤਲਬ 40-45 ਮਿਲੀਅਨ ਹੋਵੇ, ਜੇ ਉਹਦੇ ਲਈ ਤਾਂ 3,000-5,000 ਇਹ ਤਾਂ ਫਿਰ ਮਤਲਬ ਦਲਾਸਾ ਦੇਣ ਵਾਲੀ ਗੱਲ ਹੈ, ਜਿਹਦੇ 15-20 ਇੰਪਲੋਈ 40 ਹੋਣ। ਚਲੋ,
ਦੂਸਰਾ ਹੈਗਾ ਕਿ ATO ਨੇ ਇਸ ਵਾਰ ਇੱਕ ਟਾਰਗੇਟ ਏਰੀਆ ਆਪਣਾ ਚੂਜ਼ ਕੀਤਾ ਕਿ ਯੂਜੂਲੀ 1 ਅਪ੍ਰੈਲ ਤੋਂ ਬਾਅਦ ਚ ਟੈਕਸ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਫੈਮਿਲੀ ਟਰੱਸਟ ਜਾਂ ਕੰਪਨੀਜ਼ ਦੀ, ਤੇ ਉਹਦੇ ਵਿੱਚ ਉਹਨੇ ਪਹਿਲਾਂ ਹੀ ਟੈਕਸ ਅਲਰਟ ਇਸ਼ੂ ਕਰ ਦਿੱਤਾ ਕਿ ਜਿਹੜੇ ਫੈਮਿਲੀ ਟਰੱਸਟ ਆਪਣੇ ਬੱਚਿਆਂ ਨੂੰ ਇਨਕਮ ਡਿਸਟ੍ਰੀਬਿਊਟ ਕਰਦੇ ਆ ਪਰ ਐਕਚੁਅਲ ਦੇ ਵਿੱਚ ਪੇਮੈਂਟ ਨਹੀਂ ਕਰਦੇ, ਤੇ ਉਹਨਾਂ ਅਰੇਂਜਮੈਂਟਸ ਤੇ ਉਹਨਾਂ ਦੀ ਨਿਗਾਹ ਹੋਏਗੀ।
ਅੱਛਾ,
ਹਾਂਜੀ। ਤੇ ਤੀਸਰਾ ਪੋਜ਼ਿਟਿਵ ਨਿਊਜ਼ ਜਿਹੜਾ ਉਹ ਇਹ ਆ ਕਿ ਕੰਪਨੀ ਲਾਅ ਦੇ ਵਿੱਚ ਚੇਂਜਸ ਪਰਮਾਨੈਂਟ ਕੀਤੀਆਂ ਗਈਆਂ, ਜਿਹਦੇ ਵਿੱਚ ਮੈਂਬਰ ਤੇ ਡਾਇਰੈਕਟਰਸ ਜਿਹੜੀਆਂ ਮੀਟਿੰਗਸ ਕਰਦੇ ਆ ਵਰਚੁਅਲ ਮੀਟਿੰਗਸ,
ਅੱਛਾ,
ਉਹ ਹੁਣ ਪਰਮਾਨੈਂਟ ਲਾਅ ਬਣ ਚੁੱਕਾ ਵੀ,
ਅੱਛਾ, ਹੋ ਸਕਦੀ ਹੈ।
ਹਾਂਜੀ, ਤੇ ਇਲੈਕਟ੍ਰੋਨਿਕਲੀ ਸਾਈਨ ਕਰ ਸਕਦੇ ਡਾਕੂਮੈਂਟ ਸਾਰੇ, ਤੇ ਉਹਦੇ ਲਈ ਜ਼ਰੂਰੀ ਕਿ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਜਗ੍ਹਾ ਪੇਪਰ ਤੇ ਹੀ ਸਾਈਨ ਕਰਨੇ ਪੈਣਗੇ।
ਪਰ
ਕਈ ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ, ਕਈ ਸਟੇਟਸ ਤੇ ਜਾਂ ਲਾਜ਼ ਆ ਜਾਂ ਕਈ ਐਕਟ ਆ ਉਹ ਸਟਿਲ ਡਿਜੀਟਲ ਸਿਗਨੇਚਰ ਅਲਾਓ ਨਹੀਂ ਕਰਦੇ।
ਅੱਛਾ,
ਤੇ ਹਾਂਜੀ, ਤੇ ਉਹ ਫਿਰ ਹੌਲੀ ਹੌਲੀ ਸਾਰੇ ਅਪਡੇਟ ਕਰ ਰਹੇ ਆ। ਕਾਰਪੋਰੇਸ਼ਨ ਲਾਅ ਪਹਿਲਾਂ ਨਹੀਂ ਟੈਂਪਰੇਰੀ ਕੀਤਾ ਸੀ ਕੋਵਿਡ ਕਰਕੇ, ਤੇ ਹੁਣ ਇਹ ਪਰਮਾਨੈਂਟ ਚੇਂਜ ਆ ਗਈ ਕਿ ਇਲੈਕਟ੍ਰੋਨਿਕ ਸਿਗਨੇਚਰ ਤੇ ਵਰਚੁਅਲ ਮੀਟਿੰਗਸ ਜਿਹੜੀਆਂ ਆ ਉਹ ਅਸੈਪਟੇਬਲ।
ਠੀਕ ਹੈ ਜੀ, ਤੇ ਆਪਣੇ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਸੀਗਾ ਵੀ ਆਪਾਂ ਦੀ ਇੱਕ ਵਾਰੀ ਗੱਲ ਚੱਲੀ ਸੀਗੀ ਵੀ ਕਈ ਬੰਦੇ ਨਾ ਕੈਸ਼ ਰੱਖਦੇ ਆ, ਬਹੁਤ ਕੈਸ਼ ਕੰਮ ਕਰਦੇ ਆ, ਕੈਸ਼ ਜਮ੍ਹਾਂ ਕਰ ਲੈਂਦੇ ਆ। ਮੈਂ ਤਾਂ ਅਕਸਰ ਕਹਿੰਦਾ ਹੁੰਦਾ ਵੀ ਬਹੁਤਾ ਕੈਸ਼ ਨਾ ਰੱਖਿਆ ਕਰੋ, ਅਖੀਰ ਨੂੰ ਟੈਕਸ ਤਾਂ ਤੁਹਾਨੂੰ ਦੇਣਾ ਹੀ ਪੈਣਾ ਹੈ, ਕਿੰਨੇ ਕੁ ਸੋਫੇ ਲੈ ਲਉਂਗੇ ਕਿੰਨੀ। ਕਈ ਕਹਿੰਦੇ ਨਹੀਂ ਜੀ ਆਪਾਂ ਫਿਰ ਵੱਡੀ ਕਾਰ ਲੈ ਲਵਾਂਗੇ, ਕੋਈ ਮਤਲਬ ਲੱਖ ਡੇਢ ਲੱਖ ਵਾਲੀ ਕੈਸ਼ ਲੈ ਲਵਾਂਗੇ। ਤੁਸੀਂ ਜਰਾ ਇਹ ਦੱਸਿਓ ਵੀ ਜਦੋਂ ਕੋਈ ਮਤਲਬ ਅਮਰੀਕ ਭਾਜੀ ਕੋਲ ਓਦਾਂ ਇੰਨੇ ਕੈਸ਼ ਸਾਡੇ ਕੋਲ ਤਾਂ ਹੈ ਨੀ ਵੀ ਮਤਲਬ ਅਮਰੀਕ ਭਾਜੀ।
ਮੈਂ ਤਾਂ ਅਮਨਦੀਪ ਇਹਨਾਂ ਨੂੰ ਪੁੱਛਣਾ ਹੀ ਸੀਗਾ, ਮੈਂ ਵਿੱਚ ਹੀ ਪੁੱਛ ਲੈਣਾ, ਹੁਣੇ ਹੀ ਪੁੱਛ ਲੈਣਾ, ਬੜਾ ਵਧੀਆ। ਅੰਮ੍ਰਿਤਪਾਲ ਜੀ ਇਹ ਦੱਸਿਓ ਵੀ ਜਿੱਦਾਂ ਤੁਸੀਂ ਪ੍ਰੋਪਰਟੀਆਂ ਵੀ ਲੈ ਲੈਂਦੇ ਆ ਤੇ ਪੈਸਾ ਵੀ ਇਕੱਠਾ ਕਰ ਲੈਂਦੇ ਆ, ਥੋੜੀ ਕੈਸ਼ ਵੀ ਹੋ ਜਾਂਦਾ ਆ, ਤੇ ਮੂਹਰੇ ਇੱਦਾਂ ਲੱਗਦਾ ਵੀ ਜਿੱਦਾਂ ਨਾ ਹੁਣ ਪੈਨਸ਼ਨ ਨੇ ਸਰਕਾਰ ਨੇ ਦੇਣੀ ਨਹੀਂ ਹੈ, ਇੱਦਾਂ ਦਾ ਕੋਈ ਫਾਰਮੂਲਾ ਹੈਗਾ ਇਹ ਸਭ ਕੁਛ ਇਹ ਕੋਲ ਵੀ ਰਹਿ ਜਾਵੇ ਤੇ ਉਹ ਜਿਹੜੀ ਪੈਨਸ਼ਨ ਆ ਉਹ ਵੀ ਮਿਲ ਜਾਵੇ ਤੇ ਕਾਰਡ ਵੀ ਮਿਲ ਜਾਣ, ਜਿੱਦਾਂ ਸਾਰੇ ਪੈਨਸ਼ਨ ਕਾਰਡ ਵੀ ਮਿਲ ਜਾਣ, ਕੋਈ ਇੱਦਾਂ ਦੀ ਵੀ ਸਕੀਮ ਦੱਸੋ ਤਾਂ ਜਿੱਦਾਂ ਹੋ ਸਕਦਾ ਇੱਦਾਂ ਕੁਛ
ਦੱਸਿਓ ਜੀ ਇਹਨਾਂ ਨੂੰ ਕੋਈ ਸਕੀਮ ਕਾਫੇਰੇ ਦੱਸਣੀ ਆ।
ਨਹੀਂ ਸਕੀਮ ਬੀਂਗ ਅ ਪ੍ਰੋਫੈਸ਼ਨਲ ਅਕਾਊਂਟੈਂਟ ਉਸ ਮਾਮਲੇ 'ਚ ਨਹੀਂ ਮੈਂ ਦੇ ਸਕਦਾ, ਪਰ ਸਿਰਫ ਇੰਨਾ ਕੁ ਦੱਸ ਸਕਦੇ ਹਾਂ ਕਿ
ਨਹੀਂ ਨਹੀਂ ਇੱਦਾਂ ਦੱਸ ਦਿਓ ਕੁਛ, ਇੱਦਾਂ ਨਾ ਸਕੀਮ ਨਾ ਦੱਸੋ
ਚਾਹੇ,
ਇੱਦਾਂ ਦੱਸ ਦਿਓ ਕੁਛ ਹੋ ਸਕਦਾ
ਕੈਸ਼ ਦੇ ਵਿੱਚ ਕਰ ਰਿਹਾ ਤੇ।
ਅੱਛਾ ਜੀ ਵਾਲੇ ਵੀ, ਅੱਛਾ ਇਹ ਏਟੀਓ ਵਾਲੇ ਕਿੱਦਾਂ ਕਰਦੇ, ਮਤਲਬ ਮਰੀਗ ਭਾਜੀ ਜਾ ਕੇ ਮਤਲਬ 1.5 ਲੱਖ ਦੀ ਮਰਸੀਡੀ ਲੈ ਲੈਂਦੇ ਆ ਤੇ ਇਹਨਾਂ ਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਲੱਗਣਾ, ਉਹਨਾਂ ਨੂੰ ਲੱਗ ਜਾਂਦਾ ਪਤਾ?
ਹਾਂਜੀ, ਪੂਰੇ ਆਸਟ੍ਰੇਲੀਆ ਵਿੱਚ ਜਿੰਨੇ ਵੀ ਮੋਟਰ ਰਜਿਸਟਰੀਜ਼ ਆ,
ਅੱਛਾ,
ਦੇ ਆਰ ਰਿਪੋਰਟਿੰਗ ਟੂ ATO।
ਅੱਛਾ, ਸ਼ਾਇਦ ਇਹਨਾਂ ਨੇ ਇੱਕ ਡਿਪਾਰਟਮੈਂਟ ਵੀ ਬਣਾਇਆ ਹੋਇਆ ATO ਨੇ, ਹਨਾ, ਆਪਣੇ
ਵਿਦ ਇਨ ATO ਦੇ ਵਿੱਚ ਕਾਫੀ ਡਿਪਾਰਟਮੈਂਟ ਹੈਗੇ ਆ। ਇੱਕ ਜਿੱਦਾਂ ਲਾਈਫ ਸਟਾਈਲ ਚੈੱਕ ਕਰਦੇ ਆ,
ਅੱਛਾ,
ਤੇ ਉਹ ਉਹਨਾਂ ਨੂੰ ਸਭ ਪਤਾ ਆ ਕਿ ਕਿਹਦੇ ਕੋਲ ਕਿਹੜੀ ਗੱਡੀ ਆ,
ਅੱਛਾ,
ਤੇ ਘਰ ਦੇ ਕੰਟੈਂਟਸ ਦੀ ਇੰਸ਼ੋਰੈਂਸ ਕਿੰਨੀ ਵੈਲਿਊ ਦੀ ਕਰਵਾਈ ਹੋਈ ਆ।
ਅੱਛਾ, ਤੇ ਇਦਾਂ ਵੀ ਪਤਾ ਹੋਣਾ ਉਹਨਾਂ ਨੂੰ ਫਿਰ ਕਿੱਥੇ ਕਿੱਥੇ ਹੌਲੀਡੇ ਕਰਨ ਤੁਰੇ ਹੋ ਆ। ਮੇਰੇ ਵਰਗਾ ਘਰ ਬੈਠਾ ਹੀ ਲੋਕਾਂ ਨੂੰ ਲੋਨ ਦੇ ਲਈ ਕਈ ਵਾਰੀ ਗੋਲਡ ਕੋਸ ਦਾ ਚੈੱਕ ਇਨ ਕਰ ਦਿੰਦਾ ਤੇ ਹਨਾ, ਉਹ ਕਈ ਵਾਰੀ ਪੁੱਠੀ ਵੀ ਪੈ ਸਕਦੀ ਆ ਫਿਰ ਇੱਦਾਂ ਜਾਲੀ ਚੈੱਕ ਇਨ ਕਰਨ ਦੀ, ਹਨਾ, ਮੈਂ ਅੱਜ ਇੱਥੇ ਕਾਫੀ ਪੀ ਰਿਹਾ, ਅੱਜ ਮੈਂ ਉੱਥੇ ਕਰ ਰਿਹਾ, ਹਨਾ।
ਹਾਂਜੀ, ਉਹ ਤਾਂ ਸੈਂਟਰਲ ਲਿੰਕ ਵਾਲੇ ਵੀ ਤੇ ATO ਵਾਲੇ ਵੀ ਉਹ ਨਿਗਾਹ ਰੱਖਦੇ ਆ ਵੀ ਬੰਦਾ ਜੇ ਸਾਡੇ ਤੋਂ ਬੈਨੀਫਿਟ ਲੈ ਰਿਹਾ ਤੇ ਸੋਸ਼ਲ ਮੀਡੀਆ ਤੇ ਕਿੱਥੇ ਕਿੱਥੇ ਚੈੱਕ ਇਨ ਕਰ ਰਿਹਾ।
ਮੈਂ ਬੇਨਤੀ ਕਰ ਦਵਾਂ ਆਪਣੇ ਪੰਜਾਬੀ ਭਾਈਆਂ ਨੂੰ, ਭੈਣਾਂ ਨੂੰ, ਜਾਲੀ ਚੈੱਕ ਇਨ ਨਾ ਕਰਿਆ ਕਰੋ, ਐਵੇਂ ਰਿਸ਼ਤੇਦਾਰਾਂ ਨੂੰ ਭਾਈ ਬੰਦਾਂ ਨੂੰ ਲੂਣ ਦੇ ਲਈ ਇਹ ਕੰਮ ਨਾ ਕਰਿਓ, ਟੈਕਸ ਆਫਿਸ ਤੁਹਾਨੂੰ ਦੇਖਦਾ।
ਮਨਦੀਪ, ਮੈਂ ਨਾ ਇੱਕ ਸਟੋਰੀ ਸੁਣਾਵਾਂ ਤੁਹਾਨੂੰ ਮਾੜੀ ਜਿਹੀ, ਅੰਮ੍ਰਿਤਪਾਲ ਨੂੰ ਵੀ ਸੁਣਾ ਦਿੰਦੇ ਆ।
ਹਾਂਜੀ ਹਾਂਜੀ,
ਮੇਰਾ ਨਾ ਇੱਕ ਦੋਸਤ ਹੈ, ਉਹ ਕਦੇ ਕਦੇ ਕੈਸ਼ ਦਾ ਕੰਮ ਕਰਨ ਚੱਲ ਜਾਂਦਾ, ਉਹ ਕਾਫੀ ਪੈਸਾ ਵੀ ਆ, ਘਰ ਵੀ ਦੋ ਤਿੰਨ ਲੈ ਉਹ ਤੇ ਤਨਖਾਹ ਵੀ ਚੰਗੀ ਮਿਲਦੀ ਆ, ਤੇ ਪਿਛਲੇ ਹਫ਼ਤੇ ਉਹ ਕੰਮ ਕਰਨ ਗਿਆ ਕੈਸ਼ 'ਤੇ ਅਤੇ ਤਿੰਨ ਸੌ ਦੀ ਦਿਹਾੜੀ ਲਾ ਕੇ ਆ ਗਿਆ ਅਤੇ ਮੈਨੂੰ ਪਾਰਕ ਵਿੱਚ ਹੀ ਮਿਲ ਪਿਆ ਕਾਰ ਲੱਕੜੀ ਕਰਕੇ ਉਹਨੇ ਕਾਰ ਵੀ ਬਹੁਤ ਵਧੀਆ ਸੀ ਥੋੜ੍ਹਾ ਪਰੇਸ਼ਾਨ ਲੱਗ ਰਿਹਾ ਸੀ ਮੈਂ ਕਿਹਾ ਬਈ ਕਿੱਦਾਂ ਵੀ ਜਵਾਨ ਤੂੰ ਪਰੇਸ਼ਾਨ ਜਵਾਨ ਇਹ ਕਹੀ ਦੱਸ ਲਏ ਵੀ ਬੁੜੇ ਹੋਏ ਵੀ ਮੈਂ ਕਿੱਦਾਂ ਜਵਾਨ ਤੂੰ ਇੱਦਾਂ ਅਰਦਾਸ 'ਚ ਕਹਦੇ ਆ ਬਈ ਤੂੰ ਮੁਰਝਾਇਆ ਜਿਹਾ ਆਇਆ ਬਈ ਗੱਲ ਕੀ ਹੋਈ ਆ ਉਹ ਕਹਿੰਦਾ ਯਾਰ ਕੀ ਦੱਸੀਏ ਅਮਰੀਕ ਮੈਂ ਘੁੰਮਦਾ ਘੁੰਮਦਾ ਆਇਆ ਮੈਂ ਨਾ ਕੰਮ ਕਰਕੇ ਜਿੱਦਾਂ ਸਿੱਧਾ ਆਇਆ ਤਾਂ ਜਿਹੜੇ ਪੈਟਰੋਲ ਪੰਪ ਸੀਗੇ ਨਾ ਜਿੱਦਾਂ ਕੋਈ ਕੋਲਸ ਦਾ ਪੈਟਰੋਲ ਪੰਪ ਆ ਕੋਈ ਬੂਲਬਾਦ ਦਾ ਪੈਟਰੋਲ ਪੰਪ ਆ ਕੋਈ ਕਿਸੇ ਦਾ ਪੈਟਰੋਲ ਪੰਪ ਆ ਕਹਿੰਦਾ ਮੈਨੂੰ 7-11 ਦਾ ਕੋਈ ਪੈਟਰੋਲ ਪੰਪ ਮਿਲਿਆ ਹੀ ਨਹੀਂ ਹੈ ਮੈਂ ਕਿਹਾ ਤੂੰ 7 ਉੱਥੇ ਕੀ ਕਰਨ ਜਾਣਾ ਸੀ ਕਹਿੰਦਾ ਉੱਥੇ ਡਾਲਰ ਦੀ ਕਾਫੀ ਮਿਲਦੀ ਆ ਬਾਕੀਆਂ ਦਾ ਕਹਿੰਦਾ $3 ਅੱਸੀ ਦੀ ਆ
$5-6 ਦਾ ਤੇਲ ਭੂਕ ਲਿਆ ਲੱਭਦੇ ਹੋਣਾ 7-11 ਜੀਓ ਪੋਲਿਟਿਕਸ ਸਵਾਲ ਵੀ ਪੁੱਛ ਲਈਏ ਸ਼ਾਇਦ ਤੁਸੀਂ ਦੱਸ ਸਕੋ ਤੇ ਆਹ ਜਿਹੜਾ ਕਹੀ ਜਾਂਦੇ ਆ ਜੀ ਸੈਂਕਸ਼ਨ ਲਾ ਦੇਣੇ ਆ ਰਸ਼ੀਆ ਤੇ ਜੀ ਆਹ ਕਰ ਦੇਣਾ ਇਹਨਾਂ ਦੇ ਅਕਾਊਂਟ ਬੰਦ ਕਰ ਦੇਣੇ ਆ ਹਨਾ ਇਹ ਇਹਦਾ ਉੱਦਾਂ ਤੁਹਾਡੇ ਮੁਤਾਬਕ ਕੋਈ ਫਰਕ ਪਊਗਾ ਰਸ਼ੀਆ ਨੂੰ ਜਾਂ ਪੁਤਿਨ ਨੂੰ ਜਾਂ ਕੀ ਕੀ ਹਿਸਾਬ ਕਿਤਾਬ ਹੈ
ਹਾਂਜੀ ਉਹਨਾਂ ਨੂੰ ਫਾਈਨੈਂਸ਼ੀਅਲੀ ਹਰਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਵੀ ਉੱਥੋਂ ਦੇ ਬਿਜ਼ਨੈਸਸ ਆ ਜਾਂ ਹੁਣ ਜਾਂ ਗਵਰਨਮੈਂਟ ਨੂੰ ਇਨਡਾਇਰੈਕਟਲੀ ਡਾਇਰੈਕਟਲੀ ਕਿਉਂਕਿ ਜੇ ਗਵਰਨਮੈਂਟ ਨੇ ਵੀ ਤਾਂ ਟੈਕਸਿਸ ਲੈ ਕੇ ਹੀ ਸਾਰਾ ਕੁਝ ਗੌਰ ਵੀ ਜੇ ਕਰਨੀ ਤਾਂ ਫਾਈਨੈਂਸ ਉੱਥੋਂ ਹੀ ਕਰਨੀ ਹੈ ਨਾ
ਤੇ
ਜੇ ਬਿਜ਼ਨਸ ਹਰਟ ਹੋਣਗੇ ਤਾਂ ਗਵਰਨਮੈਂਟ ਵੀ ਆਬਵੀਅਸਲੀ ਹਰਟ ਹੋਏਗੀ ਤੇ ਪਰ ਮੈਂ ਦੇਖਦਾ ਸੀ ਕਿ ਪਾਕਿਸਤਾਨ ਤੇ ਚਾਈਨਾ ਕਹਿੰਦੇ ਵੀ ਵੈਲਕਮ ਆਪਾਂ ਆਪਾਂ ਤੁਹਾਨੂੰ ਕੋਈ ਸੈਂਕਸ਼ਨ ਨਹੀਂ ਲਾ ਰਹੇ
ਇੰਡੀਆ ਵੀ ਨਹੀਂ ਲਾ ਰਿਹਾ ਪਰ ਇਹਦੇ ਨਾਲ ਇੱਦਾਂ ਨਹੀਂ ਹੋਊਗਾ ਕਈ ਬੰਦੇ ਕਹਿੰਦੇ ਜਿੱਦਾਂ ਤੁਸੀਂ ਮਾੜੇ ਦੱਸੋਗੇ ਸਵਿਫਟ ਕੋਡ ਕੀ ਹੁੰਦਾ ਕਿਉਂਕਿ ਸਵਿਫਟ ਚੋਂ ਕੱਢਣ ਦੀ ਗੱਲ ਚੱਲ ਰਹੀ ਆ ਉਹਨਾਂ ਨੂੰ ਤੇ ਰਸ਼ੀਆ ਨੂੰ ਤੇ ਇਹਦੇ ਨਾਲ ਮਤਲਬ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਬੰਦ ਹੋਣਗੀਆਂ
ਹਾਂਜੀ ਸਵਿਫਟ ਕੋਡ ਇੱਕ ਇੰਟਰਨੈਸ਼ਨਲੀ ਕਹਿ ਲਓ ਕਿ ਹਰੇਕ ਬੈਂਕ ਦਾ ਐਡਰੈਸ ਆ ਜਿਹੜਾ ਜ਼ਿਆਦਾਤਰ ਕਹਿ ਲਓ ਕਿ ਵੈਸਟਰਨ ਕੰਟਰੀ ਦਾ ਨੈਟਵਰਕ ਆ ਤੇ ਜੇ ਬੈਂਕ ਦੇ ਕੋਲ ਸਵਿਫਟ ਕੋਡ ਨਹੀਂ ਹੋਏਗਾ ਤੇ ਉਹਨਾਂ ਕੋਲ ਇੱਕ ਰਾਊਟਿੰਗ ਸਿਸਟਮ ਨਹੀਂ ਹੋਏਗਾ ਪੇ ਕਰਨ ਨੂੰ ਉੱਥੋਂ ਦੀਆਂ ਬੈਂਕਾਂ ਨੂੰ ਤੇ ਜੇ ਉਹਦੇ ਵਿੱਚੋਂ ਕੱਢ ਦਿੰਦੇ ਆ ਤੇ ਦੈਨ ਇਟ ਬਿਕਮ ਹਾਰਡ ਟੂ ਮੇਕ ਪੇਮੈਂਟ ਟੂ ਰਸ਼ੀਅਨ ਬੈਂਕ
ਠੀਕ ਹੈ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਖੈਰ ਐਨੀਵੇ ਨਾ ਤਾਂ ਆਪਣੇ ਕੋਲ ਇੰਨੇ ਪੈਸੇ ਆ ਨਾ ਆਪਾਂ ਚਲੋ ਆਪਾਂ ਤਾਂ ਵੈਸੇ ਹੀ ਗੱਲਾਂ ਬਾਤਾਂ ਹੀ ਕਰਨ ਜੋਗੇ ਹਾਂ ਖੁੰਡ ਤੇ ਬੈਠ ਕੇ ਮੈਂ ਸਵੇਰੇ ਦੱਸਿਆ ਸੀਗਾ ਵੀ ਰਾਜ ਤਾਂ ਆਪਾਂ ਕਰ ਨਹੀਂ ਸਕਦੇ ਗੱਲਾਂ ਤਾਂ ਕਰ ਹੀ ਸਕਦੇ ਹਾਂ ਹਨਾ ਸੋ ਮਨਾਜ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਵਾਗਤ ਹੈ ਤੇ ਅਗਲੇ 1-2 ਹਫ਼ਤਿਆਂ 'ਚ ਫਿਰ ਆਪਾਂ ਥੋੜ੍ਹੀਆਂ ਗੱਲਾਂ ਕਰਨੀਆਂ ਤੇ ਕੀ ਇਫੈਕਟ ਕਰੇਗਾ ਆਪਣੇ ਜਿਹੜੇ ਅਸੀਂ ਤਾਂ ਜੋਬਾਂ ਕਰਨ ਵਾਲੇ ਬੰਦੇ ਹਾਂ ਤੇ ਉਸ ਲੈਵਲ ਦੀਆਂ ਆਪਾਂ ਗੱਲਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਅਮਨਦੀਪ ਜੀ ਥੈਂਕ ਯੂ ਅਮਰੀਕ ਭਾਜੀ ਤੇ ਥੈਂਕ ਯੂ ਸਾਰੇ ਸਰੋਤਿਆਂ ਦਾ ਹਰਮਨ ਰੇਡੀਓ ਤੇ
ਥੈਂਕ ਯੂ ਥੈਂਕ ਯੂ
ਸਤਿ ਸ਼੍ਰੀ ਅਕਾਲ ਸੋ ਮਿਨਹਾਸ ਸਾਹਿਬ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ ਤੇ ਬੜੇ ਵਧੀਆ ਅਕਾਊਂਟੈਂਟ ਨੇ ਬੜਾ ਵਧੀਆ ਸੈਟਅਪ ਕਰਦੇ ਨੇ ਅਗਰ ਤੁਸੀਂ ਚਾਹੁੰਦੇ ਹੋ ਤੇ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਇੰਡੀਆ ਟਰਾਇੰਗ ਟੂ ਮੇਕ ਅ ਡੀਲ ਇਨ ਰੂਪੀ ਵਿਦ ਰਸ਼ੀਆ ਇਟ ਵਾਜ਼ ਅ ਬਿਗ ਆਰਟੀਕਲ ਅਬਾਊਟ ਇਟ ਹਾਂਜੀ ਇਹ ਹੋ ਚੁੱਕਾ ਆ ਇਹ ਆਲਰੇਡੀ ਕੰਮ ਚੱਲਿਆ ਤਿਆਰੀ ਪੂਰੀ ਹੋਈ ਪਈ ਆ ਸੋ ਅਮਰੀਕਾ ਭਾਜੀ ਗੱਲ ਇਹ ਚੱਲ ਰਹੀ ਆ ਵੀ ਜਿਹੜੇ ਇਹ ਦੇਸ਼ ਆ ਨਾ ਹੁਣ ਇਹਨਾਂ ਨੇ ਸਿੱਖ ਲਿਆ ਆ ਕਿ ਅਮਰੀਕਾ ਜੇ ਹਥਿਆਰਾਂ ਨੇ ਤੇ ਡਾਲਰ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਆ ਕਈ ਕੰਟਰੀ ਇਹਨਾਂ ਨੇ ਇੱਦਾਂ ਖਰਾਬ ਕੀਤੇ ਆ ਤੇ ਹੁਣ ਇਹਨਾਂ ਕੰਟਰੀ ਨੇ ਇਹ ਸਿੱਖ ਲਿਆ ਕਿ ਆਪਸ 'ਚ ਡੀਲਾਂ ਕਰਦੇ ਨੇ ਕਿ ਟ੍ਰੇਡ ਜਿਹੜਾ ਡਾਲਰ 'ਚ ਨਹੀਂ ਕਰਨਾ ਉਹ ਆਪਣੇ ਆਪਣੀ ਕਰੰਸੀ ਦਾ ਤੁਹਾਨੂੰ ਦੱਸਿਆ ਸੀ ਆਪਾਂ ਇੱਕ ਵਾਰੀ ਡਿਸਕਸ ਵੀ ਕੀਤਾ ਸੀ ਇਰਾਨ ਨਾਲ ਵੀ ਟ੍ਰੀਟੀ ਹੋਈ ਹੋ ਆ ਰਸ਼ੀਆ ਦੀ ਵੀ ਚਾਈਨਾ ਦੀ ਇਹਨਾਂ ਦੀ ਜਿਹੜੀ ਬ੍ਰਿਕਸ ਜਿਹਨੂੰ ਕਹਿੰਦੇ ਆ ਉਹ ਆਪਸ 'ਚ ਕਰ ਰਹੇ ਨੇ ਇਸ ਤਰ੍ਹਾਂ
ਜਿੰਨੀਆਂ ਸਾਰੀਆਂ ਬ੍ਰਿਕਸ ਇਕਾਨਮੀਜ਼ ਆ ਇਹ ਸਾਰੀਆਂ ਆਪਸ ਵਿੱਚ ਜੀ ਆਪਣੀ ਕਰੰਸੀ ਦੇ ਵਿੱਚ ਡੀਲ ਕਰਦੀਆਂ ਜਿੱਦਾਂ ਇੰਡੀਆ ਵੀ ਬ੍ਰਿਕਸ ਦਾ ਮੈਂਬਰ ਆ ਸਾਊਥ ਕੋਰੀਆ ਵੀ ਬ੍ਰਿਕਸ ਦਾ ਮੈਂਬਰ ਆ ਬ੍ਰਾਜ਼ੀਲ ਵੀ ਰਸ਼ੀਆ ਵੀ ਇਹ ਸਾਰੇ ਜਿਹੜੇ ਕੰਟਰੀ ਹੈ ਰਲ ਕੇ ਆਪਣੀ ਆਪਣੀ ਜਿੱਦਾਂ ਇੰਡੀਆ ਨੇ ਰਸ਼ੀਆ ਦੇ ਨਾਲ ਟ੍ਰੇਡ ਕਰਨਾ ਆ ਤਾਂ ਉਹ ਆਪਣੀ ਕਰੰਸੀ ਦੇ ਵਿੱਚ ਹੀ ਕਰਦੇ ਆ ਚਾਹੇ ਰੂਬਲ ਲੈ ਲੈਂਦੇ ਚਾਹੇ ਫਿਰ ਉਹ ਆਪਣਾ ਇੰਡੀਅਨ ਕਰੰਸੀ ਜਿੱਦਾਂ ਤੁਸੀਂ ਰਸ਼ੀਆ ਦੇ ਨਾਲ ਟ੍ਰੇਡ ਕਰਨਾ ਹੈ ਜਿਸ ਵੇਲੇ ਉਹਨੂੰ ਪੇਮੈਂਟ ਕਰਨੀ ਤੁਸੀਂ ਰੂਬਲ ਦੇ ਪੇਮੈਂਟ ਕਰਨੀ ਆ ਜਿਸ ਵੇਲੇ ਤੁਹਾਨੂੰ ਰਸ਼ੀਆ ਨੇ ਪੇਮੈਂਟ ਕਰਨੀ ਆ ਤੁਸੀਂ ਉਹਨੇ ਰੁਪਈਆਂ ਦੇ ਵਿੱਚ ਪੇਮੈਂਟ ਕਰਨੀ ਆ ਤੇ ਦੋਨਾਂ ਕਰੰਸੀਆਂ ਦਾ ਜਿਹੜਾ ਮਾਨਤਾਨ ਹੈ ਉਹ ਬਣਿਆ ਰਹਿੰਦਾ ਆ ਇੱਦਾਂ ਹੀ ਜਿਹੜੇ ਬ੍ਰਿਕਸ ਦੇ ਦੂਜੇ ਮੈਂਬਰਸ ਆ ਉਹਨਾਂ ਨੇ ਵੀ ਇੱਦਾਂ ਹੀ ਕੀਤਾ ਕਿ ਅਸੀਂ ਜਿਹੜੀ ਸਟੈਂਡਰਡ ਕਰੰਸੀ ਆ ਜਿੱਦਾਂ ਪਾਉਂਡਸ ਜਾਂ ਫਿਰ ਅਮੈਰੀਕਨ ਡਾਲਰ ਆ ਉਹ ਤੋਂ ਡਿਵਰਟ ਹੋ ਕੇ ਅਸੀਂ ਇੱਦਾਂ ਟ੍ਰੇਡ ਕਰੀਏ ਤਾਂ ਉਹਦਾ ਕਾਫੀ ਫਾਇਦਾ ਹੁੰਦਾ ਵੀ ਹੈ ਤਾਂ ਉਹਦੇ ਇੱਦਾਂ ਮਨਦੀਪ ਕਈ ਵਾਰੀ ਨੁਕਸਾਨ ਹੁੰਦੇ ਜਿਹੜੇ ਮਲਟੀਪਲ ਟ੍ਰਾਂਜੈਕਸ਼ਨਸ ਹੁੰਦੀਆਂ ਨਾ ਜਿੱਦਾਂ ਇੱਕ ਟ੍ਰਾਂਜੈਕਸ਼ਨ ਤੁਹਾਡੀ ਰਸ਼ੀਆ ਨਾਲ ਹੋ ਗਈ ਉਹਦੇ ਨਾਲ ਇੱਕ ਦੋ ਹੋਰ ਨਾਲ ਰਿਲੇਟਡ ਟ੍ਰਾਂਜੈਕਸ਼ਨ ਹੋਰ ਕਿਸੇ ਦੇਸ਼ ਨਾਲ ਹੁੰਦੀਆਂ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਜੇ ਤਾਂ ਸਿੱਧਾ ਸਿੱਧਾ ਟ੍ਰੇਡ ਹੋਵੇ ਦੋਵਾਂ ਦੇਸ਼ਾਂ ਦੇ ਵਿਚਕਾਰ ਹੀ ਤਾਂ ਫਿਰ ਉਸ ਵੇਲੇ ਉਹ ਜਿਹੜੀ ਪੇਮੈਂਟ ਸੌਖੀ ਹੋ ਜਾਂਦੀ ਹੈ ਹੁਣ ਇੱਦਾਂ ਹੁੰਦਾ ਨਾ ਜਿਸ ਵੇਲੇ ਤੁਸੀਂ ਟ੍ਰੇਡ ਕਰਦੇ ਆ ਤੁਹਾਡਾ ਕੋਈ ਅਕਾਊਂਟੈਂਟ ਜਿਹੜਾ ਬੈਠਾ ਹੁੰਦਾ ਅਮੈਰੀਕਾ ਦੇ ਵਿੱਚ ਤੁਹਾਡਾ ਹੋਰ ਕੋਈ ਐਡਵਾਈਜ਼ਰ ਬੈਠਾ ਹੁੰਦਾ ਇੰਗਲੈਂਡ ਦੇ ਵਿੱਚ ਜਿਹੜੀ ਉਹਨਾਂ ਨੂੰ ਪੇਮੈਂਟ ਵਿੱਚ ਵਿਚਾਲੇ ਹੁੰਦੀ ਹੈ
ਤੇ
ਉਹ ਐਕਸੈਪਟ ਉੱਥੇ ਪ੍ਰੋਬਲਮ ਆਉਂਦੀ ਹੈ ਨਾ ਤਾਂ ਇਹਦਾ ਵੀ ਕੋਈ ਨਾ ਕੋਈ ਹੱਲ ਉਹਨਾਂ ਕੋਲ ਹੁੰਦਾ ਇਹਦਾ ਫਿਊਚਰ ਟ੍ਰੇਡਿੰਗ ਹੁੰਦੀ ਹੈ ਕਾਫੀ ਡੀਪਲੀ ਇਹ ਬਿਜ਼ਨਸ ਹੁੰਦੇ ਆ ਉਹਦੇ ਵਿੱਚ ਹੋਰ ਵੀ ਕਈ ਟਰਮਸ ਹੁੰਦੀਆਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ
ਭਾਜੀ ਜਿਹੜਾ ਇੰਗਲੈਂਡ ਇੰਗਲੈਂਡ ਤੇ ਸਵਿਟਜ਼ਰਲੈਂਡ ਜਿਹੜਾ ਉਹਨਾਂ ਦੀ ਇਕਨੋਮੀ ਇਹਨਾਂ ਟ੍ਰਾਂਜੈਕਸ਼ਨਾਂ ਤੇ ਚੱਲਦੀ ਆ ਉਹ ਜਿਹੜੇ ਵਿੱਚ ਹਾਂ ਉਹ ਦੇਖੋ ਜਿਹੜਾ ਇੰਡੀਆ ਦਾ ਜੂਟ ਟ੍ਰੇਡ ਹੈ ਜਾਂ ਇੰਡੀਆ ਦਾ ਜਿੰਨਾ ਵੀ ਟ੍ਰੇਡ ਹੋ ਰਿਹਾ ਸੀ ਯੂਰਪ ਨਾਲ ਇੰਗਲੈਂਡ ਨੇ ਜਦੋਂ ਬ੍ਰਿਟਿਸ਼ ਰਾਜ ਸੀਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਇੰਡੀਆ ਨੂੰ ਸਟੇਟ ਪੇਮੈਂਟ ਨਹੀਂ ਜਾਣੀ ਪਹਿਲਾਂ ਉਹ ਇੰਗਲੈਂਡ ਆਏਗੀ ਇੰਗਲੈਂਡ ਦੇ ਵਿੱਚ ਉਹ ਅਕਾਊਂਟਿੰਗ ਫੀਸ ਕੱਟ ਚੁੱਕੇ ਜੀ ਉਹ ਫਿਰ ਵਾਪਸ ਭੇਜਦੇ ਸੀ ਸੋ ਜਾਣੀ ਕਿ ਕਈ ਕੁਛ ਉਹ ਕਰਦੇ ਹੁੰਦੇ ਸੀ ਤੇ ਉਦੋਂ ਦੀ ਇਹਨਾਂ ਦੀ ਆਦਤਾਂ ਪਈਆਂ ਜਿੰਨਾ ਵੀ ਕੰਟਰੀਆਂ ਦੇ ਵਿੱਚ ਗਏ ਆ ਉਹਨਾਂ ਦੀ ਸਾਰੀਆਂ ਟ੍ਰਾਂਜੈਕਸ਼ਨਾਂ ਬਹੁਤਾਤ ਹਜੇ ਤੱਕ ਵੀ ਉਹ ਬਾਇਆ ਇੰਗਲੈਂਡ ਹੀ ਹੋ ਕੇ ਆਉਣੀਆਂ ਉਹਨਾਂ ਨੂੰ ਬੈਠਿਆਂ ਬਿਠਾਇਆਂ ਨੂੰ ਉੱਥੇ ਕਮਿਸ਼ਨ ਮਿਲ ਰਹੇ ਨੇ ਉਹਨਾਂ ਚੀਜ਼ਾਂ ਦੇ ਸੋ ਉਹ ਹੁਣ ਚੇਂਜ ਹੋ ਰਹੇ ਨੇ ਤਾਂ ਤਾਂ ਕਰਕੇ ਫਿਰ ਇਹ ਇਹਨਾਂ ਦੀ ਆਦਤਾਂ ਨੇ ਇਹ ਸਾਰੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਆਪਣੇ ਗੁਰਿੰਦਰ ਸਿੰਘ ਉਹਨਾਂ ਨੇ ਵੀ ਖਬਰ ਭੇਜੀ ਆ 2022 ਦੀ ਜੀ ਕੱਲ੍ਹ ਦੀ ਖਬਰ ਹੈ ਵੀ ਇੰਡੀਆ ਐਕਸਪਲੋਰ ਸੈਟਿੰਗ ਅਪ ਰੂਪੀ ਟ੍ਰੇਡ ਅਕਾਊਂਟਸ ਵਿਦ ਰਸ਼ੀਆ ਟੂ ਸੋਫਨ ਸੋਰਸਿਸ ਰਿਊਟਰ ਦੀ ਖਬਰ ਹੈ ਤੇ ਹਰ ਬੰਦਾ ਚਾਹੁੰਦਾ
ਬੰਦੀ ਪੈਸੇ ਚਾਹੀਦਾ ਵੀ ਏਦਾਂ ਕਿ ਤੁਸੀਂ ਆਪਣੇ ਜਿਹੜੇ ਤੁਹਾਡੀ ਟ੍ਰਾਂਜੈਕਸ਼ਨ ਆ ਟ੍ਰੇਡ ਟ੍ਰਾਂਜੈਕਸ਼ਨ ਆ ਥੋੜ੍ਹੀ ਆਪਣੇ ਦੋਨੋਂ ਕਰੰਸੀਆਂ ਵਿੱਚ ਕਰੋ ਤੇ ਉਹਦੇ ਨਾਲ ਜਿਹੜਾ ਮਿਡਲ ਮੈਨ ਆ ਉਹ ਬਾਹਰ ਹੁੰਦਾ ਆ ਤੇ ਉਹਦੇ ਨਾਲ ਟ੍ਰੇਡ ਵੀ ਉਤਸ਼ਾਹਿਤ ਹੁੰਦਾ ਤੇ ਚੀਜ਼ ਸਸਤੀ ਵੀ ਕਈ ਵਾਰ ਪੈਂਦੀ ਆ ਤੁਹਾਨੂੰ ਬਲਕ ਦੇ ਵਿੱਚ ਜਿਸ ਵੇਲੇ ਲੈਂਦੇ ਆ ਆਪਸ ਵਿੱਚ ਹੀ ਗੱਲ ਕਰਕੇ ਲੈਂਦੇ ਆ
ਚਾਲ ਸਾਹਿਬ ਨੇ ਵੀ ਇਹ ਕਿਹਾ ਵੀ ਰਸ਼ੀਆ ਦਾ ਜਿਹੜਾ ਐਕਸਪੋਰਟ ਹੈ ਇੰਡੀਆ ਨੂੰ $6.9 billion ਰਿਹਾ ਆ 2021 ਦੇ ਵਿੱਚ ਜਿਹਨਾਂ ਦੇ ਵਿੱਚ ਮਿਨਰਲ ਆਇਲ ਖਾਦਾਂ ਹੈ ਨਾ ਰੋ ਡਾਇਮੰਡਸ ਤੇ ਇੰਡੀਆ ਨੇ ਉਹਨਾਂ ਨੂੰ 3.3 billion ਦਾ ਮੁੜ ਕੇ ਮਤਲਬ ਇੱਧਰੋਂ ਉਹਨਾਂ ਦਾ ਟ੍ਰੇਡ ਹੋਇਆ ਸੋ ਚਾਈਨ ਰਸ਼ੀਆ ਨੂੰ ਇੰਡੀਆ 'ਚੋਂ ਫਾਇਦਾ ਹੋ ਰਿਹਾ ਅਤੇ ਇੰਡੀਆ ਉਹਨਾਂ ਨੂੰ ਦਵਾਈਆਂ ਚਾਹ ਕੌਫੀ ਪਿਲਾ ਰਿਹਾ ਅਤੇ
ਇਹ ਜਿਹੜੀਆਂ ਸਾਰੀਆਂ ਗੱਲਾਂ ਆ ਨਾ ਅਸੀਂ ਰਸ਼ੀਆ ਦਾ ਟ੍ਰੇਡ ਖਤਮ ਕਰ ਦੇਵਾਂਗੇ ਅਤੇ ਉਹਦੀ ਕਮਰਸ਼ੀਅਲ ਬੈਕਬੋਨ ਆ ਉਹਨੂੰ ਅਸੀਂ ਤੋੜ ਦੇਵਾਂਗੇ ਉਹਨਾਂ ਟ੍ਰੇਡ ਨਹੀਂ ਹੋਣ ਦੇਵਾਂਗੇ ਪਰ ਜਿਹੜੇ ਹੁਣ ਕੀ ਰਸ਼ੀਆ ਦੇ ਨਾਲ ਇੰਗਲੈਂਡ ਦਾ ਕੋਈ ਟ੍ਰੇਡ ਨਹੀਂ ਹੁੰਦਾ ਕੀ ਰਸ਼ੀਆ ਦੇ ਨਾਲ ਅਮੈਰੀਕਾ ਦਾ ਕੋਈ ਟ੍ਰੇਡ ਨਹੀਂ ਹੁੰਦਾ ਚੀਜ਼ਾਂ ਨਹੀਂ ਮੰਗਾਉਂਦੇ ਜਾਂ ਹੋਰ ਦੇਸ਼ ਆ ਜਿਹੜੇ ਇਸ ਵੇਲੇ ਪੁੱਛਾਂ ਖੜੀਆਂ ਕਰਕੇ ਬੈਠੇ ਹੈਗੇ ਅਸੀਂ ਉਹਦਾ ਟ੍ਰੇਡ ਬੰਦ ਕਰਾ ਦੇਣਾ ਉਹਨੂੰ ਕਮਰਸ਼ੀਅਲ ਤੌਰ 'ਤੇ ਉਹਨੂੰ ਨੈਗੇਟਿਵ ਕਰ ਦੇਣਾ ਜਿਹੜੇ ਉਹਨਾਂ ਦੇ ਨਾਲ ਜਿਹੜੇ ਟ੍ਰੇਡ ਉਹਨਾਂ ਦੇ ਹੋ ਰਹੇ ਆ ਜਿਵੇਂ ਆਪਣੇ ਦੇਸ਼ ਦੇ ਲੋਕਾਂ ਨੇ ਚੀਕਾਂ ਮਾਰੀਆਂ ਸਾਨੂੰ ਚੀਜ਼ ਨਹੀਂ ਮਿਲਦੀ ਜਿਹੜੀ ਰਸ਼ੀਆ ਤੋਂ ਆਉਂਦੀ ਆ ਸਸਤੀ ਪੈਂਦੀ ਆ ਫਿਰ ਆਪੇ ਉਹਨਾਂ 'ਤੇ ਪ੍ਰੈਸ਼ਰ ਪੈਣਾ ਅਤੇ ਉਹਨਾਂ ਨੂੰ ਖੋਲ੍ਹਣਾ ਪੈਂਦਾ ਸਭ ਕੁਛ ਇਹ ਤਾਂ ਸਿਰਫ ਅਮਨਦੀਪ ਇੱਕ ਤਰ੍ਹਾਂ ਦੀ ਡਰਾਵੇ ਵਾਲੀ
ਸਟ੍ਰੈਟਜੀ ਵਰਚੁਅਲ ਮਤਲਬ ਵਰਚੁਅਲ ਸਿਗਨਲਿੰਗ ਕਹਿੰਦੇ ਆ ਇਹਨੂੰ
ਬਾਬਾ ਜੀ
ਹਾਂ ਵੀ ਲੈ ਹਾਦਾ ਨਾ ਮੈਂ ਵੀ ਤੇਰੇ ਨਾਲ ਆ ਜੀ ਮੈਂ ਵੀ ਤੇਰੇ ਨਾਲ ਆ ਬਸ ਆਹ ਗੱਲ
ਮੈਂ ਵੀ ਤੇਰੇ ਨਾਲ ਆ ਤੂੰ ਲੜ ਅਸੀਂ ਕੋਈ ਨਹੀਂ ਤੈਨੂੰ ਪਰਵਾਹ ਨਾ ਕਰ ਬੰਦ ਕਰ ਦੇਵਾਂਗੇ ਉਹਦਾ ਸਭ ਕੁਝ ਹੁੱਕਾ ਪਾਣੀ ਬੰਦ ਕਰ ਦੇਵਾਂਗੇ ਇਦਾਂ ਦੀਆਂ ਗੱਲਾਂ ਜਿੱਦਾਂ ਆਮ ਕਮਿਊਨਿਟੀ ਦੇ ਵਿੱਚ ਵੀ ਹੁੰਦੀਆਂ ਪਰਿਵਾਰਾਂ ਦੇ ਵਿੱਚ ਵੀ ਹੁੰਦੀਆਂ ਕੋਈ ਨਹੀਂ ਮਾਰਦੀ ਉਹਦੇ ਡਾਂਗ ਤੇਰੇ ਨਾਲ ਖੜੇ ਆ ਉਹਦੇ ਨਾਲ ਅਸੀਂ ਕੋਈ ਗੱਲੇ ਨਹੀਂ ਕਰਨੀ ਨਾ ਉਹਦੇ ਵਿਆਹ ਤੇ ਜਾਣਾ ਨਾ ਉਹਦੀ ਕੜਮਾਈ ਤੇ ਜਾਣਾ ਪਰ ਨਿਆਣੇ ਭੇਜ ਦੇਣੇ ਆ ਜਿੱਦਾਂ ਪਿੱਛੇ ਚੀਨ ਦੇ ਵਿੱਚ ਕੀ ਹੋਇਆ ਚੀਨ ਦੇ ਵਿੱਚ ਗੇਮਸ ਹੋਈਆਂ ਹਨਾ ਜਿਹੜੀਆਂ ਵਿੰਟਰ ਓਲੰਪਿਕ ਗੇਮ ਹੋਈਆਂ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਜੀ ਤੁਹਾਡਾ ਡਿਪਲੋਮੈਟਿਕ ਤੁਹਾਡੇ ਸੰਬੰਧ ਕੋਈ ਨਹੀਂ ਹੈ ਪਰ ਸਾਡੇ ਖਿਡਾਰੀ ਜਾ ਕੇ ਉੱਥੇ ਖੇਡ
ਨਹੀਂ ਨਹੀਂ ਅਸੀਂ ਬਾਈਕਾਟ ਨਹੀਂ
ਇਹਦਾ ਹੋਇਆ ਵੀ ਹੈ
ਖਬਰ ਆਈ ਅਸੀਂ ਬਾਈਕਾਟ ਕਰ ਰਹੇ ਹਾਂ ਜੀ ਬਾਈਕਾਟ ਕਰ ਮੈਂ ਸਰ
ਅਸੀਂ ਬਾਈਕਾਟ ਕਰ ਰਹੇ ਹਾਂ
ਮੈਂ ਕਿਹਾ ਬਾਈਕਾਟ
ਸਾਡੇ ਖਿਡਾਰੀ ਜਾਓਗੇ ਖੇਲੂਗੇ
ਹਾਂ ਐਂਡ ਦੇ ਵਿੱਚ ਛੋਟੀ ਜੀ ਲਾਈਨ ਲਿਖੀ ਨਹੀਂ ਸਾਡੇ ਖਿਡਾਰੀ ਜਾਓਗੇ ਸਾਡੇ ਸਿਰਫ ਡਿਪਲੋਮੈਟਿਕ ਉਹ ਕਹਿੰਦੇ ਸਾਨੂੰ ਕੀ ਨਾਣ
ਇਹ ਆਮ ਕਮਿਊਨਿਟੀ ਦੇ ਵਿੱਚ ਵੀ ਹੁੰਦਾ ਅਮਨਦੀਪ ਅਸੀਂ ਤੁਹਾਡੇ ਘਰ ਨਹੀਂ ਆਉਣਾ ਤੁਹਾਡੇ ਵਿਆਹ ਤੇ ਨਹੀਂ ਆ ਤੁਹਾਡੀ ਕੜਮਾਈ ਤੇ ਨਹੀਂ
ਆਉਣਾ ਸ਼ਗਨ ਦੇ ਜਾਣਾ
ਕਿਸੇ ਫੰਕਸ਼ਨ ਤੇ ਆਣਿਆ ਨਹੀਂ ਸਾਡੇ ਨਿਆਣੇ ਆ ਜਾਊਗੇ
ਨਿਆਣੇ ਵੀ ਆ ਜਾਊਗੇ ਉਦਾਂ ਸੀ ਅੱਗੇ ਪਿੱਛੇ ਸ਼ਗਨ ਅੱਗੇ ਪਿੱਛੇ ਸ਼ਗਨ ਦੇ ਜਾਣਾ ਹੈ ਨਾ
ਅਗਰ ਅੱਗੇ ਪਿੱਛੇ ਸ਼ਗਨ ਦੇ ਜਾਵਾਂਗੇ ਫਿਰ ਤੁਹਾਡੇ ਵਿਆਹ ਤੇ ਨਹੀਂ ਆਉਣਾ ਫਿਰ ਨਿਆਣੇ ਭੇਜ ਦੇਵਾਂਗੇ ਕੋਈ ਗੱਲ,
ਬਸ ਉਹੀ ਕੁਛ ਹੋ ਰਿਹਾ
ਵਿਆਹ ਤੇ, ਉੱਦਾਂ ਵੀ ਤਾਂ ਨਿਆਣੇ ਹੀ ਜਾਂਦੇ ਹੁੰਦੇ ਆ।
ਆਹੋ ਅੱਛਾ, ਮਨਦੀਪ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਭਾਜੀ ਮੈਂ ਆਈ ਨੈਵਰ ਹਰਡ ਕੋਵਿਡ ਕਿੱਟ ਪੀਪਲ ਆਰ ਗੈਟਿੰਗ ਇਨ ਇੰਡੀਆ, ਆਈ ਥਿੰਕ ਇਟਸ ਅ ਪ੍ਰੋਪਾਗੈਂਡਾ ਨਿਊਜ਼, ਡੂ ਯੂ ਹੈਵ ਐਨੀ ਪਰੂਫ, ਵੀ ਨੋ ਯੂ ਐਸ ਏ ਹੈਂਡਲ ਕੋਵਿਡ ਵੈਰੀ ਬੈਡ, ਬਟ ਵਟ ਅਬਾਊਟ ਆਕਸੀਜਨ ਕ੍ਰਾਈਸਿਸ ਇਨ ਇੰਡੀਆ, ਰਸ਼ੀਆ ਇਜ਼ ਅ ਸ਼ੈਮ ਡੈਮੋਕ੍ਰੇਸੀ ਐਂਡ ਪਿਊਟਨ ਇਜ਼ ਅ ਪ੍ਰੈਜੀਡੈਂਟ ਫਾਰ ਲਾਈਫ ਐਂਡ ਡੋਂਟ ਬਿਲੀਵ ਐਵਰੀਥਿੰਗ ਹੀ ਸੇਜ਼। ਮੈਂ ਪਹਿਲਾਂ ਤਾਂ ਗੱਲ ਕਲੀਅਰ ਕਰਦਾ ਕਿ ਜਿਹੜੀ ਕਿੱਟ ਵਾਲੀ ਹੈ ਨਾ, ਚਾਰ ਪਰੂਫ ਤਾਂ ਮੇਰੇ ਕੋਲ ਹੈਗੇ, ਮੈਂ ਫੋਟੋਆਂ ਖਿੱਚ ਕੇ ਵੀ ਤੁਹਾਨੂੰ ਭਜਵਾ ਸਕਦਾ। ਆਹ ਜਿਹੜੀ ਲਿਸਟ ਮੈਂ ਪੜ੍ਹ ਕੇ ਸੁਣਾਈ ਸੀ ਨਾ, ਇਹ ਸਰਬਜੀਤ ਨੇ ਮੈਨੂੰ ਉਸੇ ਲਿਸਟ 'ਚੋਂ ਭੇਜੀ ਸੀ ਜਿਹੜੀ ਉਹਨੂੰ ਡਿਲੀਵਰ ਹੋਈ ਆ। ਜਿੱਦਾਂ ਜਿੱਦਾਂ ਫੋਨ ਆਏ, ਚਾਰ ਡਿਫਰੈਂਟ ਡਿਫਰੈਂਟ ਬੰਦਿਆਂ ਨੇ ਸੇਮ ਚੀਜ਼ਾਂ ਦੱਸੀਆਂ ਅਤੇ ਇਸੇ ਤਰ੍ਹਾਂ ਹੋਈਆਂ ਆ, ਜਿਨ੍ਹਾਂ ਨੇ ਟੈਸਟ ਕਰਾਏ ਆ ਔਰ ਪੋਜ਼ਿਟਿਵ ਹੋਏ ਆ ਔਰ ਉਹਨਾਂ ਨੂੰ ਇਸੇ ਤਰ੍ਹਾਂ ਹੀ ਹੋਇਆ ਆ। ਇਹ ਬਾਕੀ ਕਈ ਬੰਦਿਆਂ ਨੇ, ਅਮਰੀਕ ਭਾਅ ਜੀ ਉਹਨਾਂ ਨੂੰ ਫੋਨ ਆਏ, ਉਹਨੇ ਫੋਨ ਚੱਕੇ ਨਹੀਂ, ਇਹ ਵੀ ਮੈਨੂੰ ਪਤਾ ਆ। ਉਹਨਾਂ ਨੇ, ਕਈਆਂ ਨੇ ਕਿੱਟ ਲੈਣ ਤੋਂ ਵੀ ਰਿਫਿਊਜ਼ ਕਰ ਦਿੱਤਾ, ਇਹ ਵੀ ਸਾਨੂੰ ਪਤਾ ਆ। ਸੋ ਇਹ ਕੋਈ ਪ੍ਰੋਪਾਗੈਂਡਾ ਨਹੀਂ ਹੈਗਾ। ਯੂਪੀ ਦੇ ਵਿੱਚ ਇਸ ਤਰ੍ਹਾਂ ਹੋਇਆ, ਪੰਜਾਬ 'ਚ ਵੀ ਹੋ ਰਿਹਾ, ਇੰਡੀਆ 'ਚ ਇਸੇ ਤਰ੍ਹਾਂ ਹੋ ਰਿਹਾ ਆ। ਦੂਜੀ ਗੱਲ ਹੈ ਵੀ
ਕਿੱਟਾਂ ਦਾ ਬੰਦੀ ਵੰਡੀਆਂ ਗਈਆਂ ਕਿ ਹੋਰ ਵੀ ਬੰਦਿਆਂ ਨੂੰ, ਦਾ ਅਸੀਂ ਕੰਟੈਕਟ ਦੇ ਵਿੱਚ ਰਹਿੰਦੇ ਹਾਂ ਇੰਡੀਆ ਦੇ ਵਿੱਚ, ਦੂਜੇ ਸਟੇਟਾਂ ਦੇ ਵਿੱਚ, ਉੱਥੋਂ ਵੀ ਕਈ ਵਾਰ ਪੰਜਾਬ ਦੇ ਵਿੱਚੋਂ ਵੀ ਉਹਨਾਂ ਨੂੰ ਕਿੱਟਾਂ ਤਾਂ ਮਿਲੀਆਂ ਜਿਹੜੇ ਕਿ ਨੈਚੁਰਲ ਤਰੀਕੇ ਦੇ ਨਾਲ ਇਲਾਜ ਕਰਦੇ ਸੀ ਉਹਨਾਂ ਨੂੰ, ਉਹਨਾਂ ਨੇ ਉਹ ਵੰਡੀਆਂ ਆ, ਵਲੰਟੈਰੀਲੀ ਵੀ ਵੰਡੀਆਂ ਆ ਉਹਨਾਂ ਨੇ, ਅਤੇ ਮੁਫ਼ਤ ਵੀ ਵੰਡੀਆਂ ਆ, ਲੋਕਾਂ ਨੂੰ ਫਾਇਦਾ ਵੀ ਇਹਦਾ ਹੋਇਆ। ਹੁਣ ਜੇ ਕੋਈ ਚੰਗੀ ਸਰਕਾਰ ਕੰਮ ਕਰ ਰਹੀ ਹੈ, ਚੰਗਾ ਕੰਮ ਕਰ ਰਹੀ ਹੈ, ਉਹਨੂੰ ਪ੍ਰਮੋਟ ਜੇ ਪ੍ਰਮੋਟ ਤਾਂ ਨਾ ਕਰੋ, ਪਰ ਉਹਨੂੰ ਐਪਰੀਸ਼ੀਏਟ ਤਾਂ ਬੰਦੀ ਥੋੜ੍ਹਾ ਬਹੁਤਾ ਕਰਨਾ ਹੀ ਚਾਹੀਦਾ ਆ।
ਬਿਲਕੁਲ, ਅਤੇ ਦੂਜੀ ਗੱਲ ਜਿਹੜੀ ਆਕਸੀਜਨ ਦੀ ਸ਼ੋਰਟੇਜ ਆਈ ਹੈ, ਕ੍ਰਾਈਸਿਸ ਆ, ਉਹ ਆਈ ਹੈ ਅਤੇ ਡੈਫੀਨੇਟਲੀ, ਅਤੇ ਉਹਦਾ ਜਿਹੜਾ ਆ, ਫਿਰ ਦੇਖੋ ਡੋਨੇਸ਼ਨ ਵੀ ਕਿੰਨੀ ਕੀਤੀ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਆ ਉਹ ਲੰਗਰ ਵੀ ਲਾਏ, ਤਾਂ ਉਹ ਜਿਹੜਾ ਫਲੋਅ ਸੀਗਾ ਸਿਸਟਮ ਦੇ ਵਿੱਚ, ਬਿਊਰੋਕਰੇਸੀ ਦਾ ਜਿਹੜਾ ਆ, ਕਿ ਜਿਹੜੇ ਪੈਸੇ ਤਾਂ ਜਾਈ ਜਾਂਦੇ ਸੀ ਸਰਕਾਰਾਂ ਵੱਲੋਂ, ਸਾਰਾ ਕੁਝ ਜਾਈ ਜਾਂਦਾ ਸੀ ਗ੍ਰਾਂਟ, ਪਰ ਐਕਚੁਲੀ ਮਟੀਰੀਅਲਾਈਜ਼ ਨਹੀਂ ਸੀ ਹੋ ਰਿਹਾ। ਗ੍ਰਾਂਟਾਂ ਜਿਹੜੀਆਂ ਸਰਕਾਰ ਡਿਵਰਟ ਕਰੀ ਜਾ ਰਹੀਆਂ, ਤੁਸੀਂ ਦੇਖੋ ਵੀ ਪੰਜਾਬ ਨੂੰ ਐਜੂਕੇਸ਼ਨ ਦੀ ਆਉਂਦੀ ਆ, ਹੁਣ ਪਿੱਛੇ ਜੇ ਅਕਾਲੀ ਤੁਸੀਂ ਸਰਕਾਰ ਦੇਖੋ ਕਾਂਗਰਸ ਦੇ ਵਿੱਚ ਪੰਜਾਬ ਦੀ, ਅਤੇ ਪਤਾ ਨਹੀਂ ਕਿੰਨੇ 150-200 ਕਰੋੜ ਦਲਿਤ ਪਰਿਵਾਰਾਂ ਲਈ ਆਇਆ ਐਜੂਕੇਸ਼ਨ ਦਾ, ਅਤੇ ਉਹ ਸਾਰੇ ਦਾ ਸਾਰਾ ਹੀ ਇੱਕ ਦਲਿਤ MLA ਹੜੱਪ ਕਰ ਗਿਆ ਉੱਥੇ। ਹੁਣ ਦੱਸੋ ਕੀ ਕਰ ਸਕਦੇ ਹਾਂ, ਸੈਂਟਰ ਸਰਕਾਰ ਵੱਲ ਤਾਂ ਆ ਗਈ ਨਾ ਤਨਖਾਹ, ਮਤਲਬ ਉਹ ਤਾਂ ਆ ਗਈ ਗ੍ਰਾਂਟ, ਗਾਂ ਜਿਹੜੀ ਲਾਣੀ ਹੈ ਨਾ MLA ਨੇ ਲਾਈ ਨਾ ਬਿਊਰੋਕਰੈਟਸ ਨੇ ਪੁੱਛਿਆ, ਉਹਨਾਂ ਦੀ ਮਿਲ ਭੁਗਤ ਨਾਲੇ ਹੜੱਪ ਹੋਈ ਹੈ ਨਾ ਸਾਰੀ, ਉਹਨੇ ਸਰਕਾਰ ਦੇ ਪੈਸੇ ਚਲੇ ਗਏ, ਟੈਕਸ ਪੇਅਰ ਦੇ ਚਲੇ ਗਏ।
ਅਮਨਦੀਪ, ਹੁਣ ਕਈ ਕੰਮ ਇਹ ਤੋਂ ਪਹਿਲਾਂ ਵੀ ਹੋਏ ਆ, ਜਿੱਦਾਂ ਮਿਡ ਡੇ ਮੀਲ ਜਿਹੜੀ ਸਕੀਮ ਸੀ ਬਹੁਤ ਇਫੈਕਟਿਵ ਰਹੀ ਆ ਇੰਡੀਆ ਦੇ ਵਿੱਚ,
ਹੁਣ ਵੀ
ਆ ਜਿਹੜੇ ਗਰੀਬ ਲੜਕੇ ਸੀ, ਲੜਕੀਆਂ ਸੀ, ਬੱਚੇ ਸੀਗੇ, ਉਹਨਾਂ ਨੂੰ ਦੁਪਹਿਰ ਨੂੰ ਖਾਣਾ ਮਿਲਦਾ ਸੀ,
ਹੁਣ ਵੀ ਮਿਲਦਾ,
ਵਧੀਆ ਖਾਣਾ ਮਿਲਦਾ ਸੀ, ਪੌਸ਼ਟਿਕ ਹੁੰਦਾ ਸੀ, ਉਹਦੀ ਵੰਗੀਆਂ ਵੀ ਕਾਫੀ ਹੁੰਦੀਆਂ ਸੀ, ਅਤੇ ਜਿਹੜੇ ਟੀਚਰਾਂ ਨੂੰ ਕੰਮ 'ਤੇ ਵੀ ਥੋੜ੍ਹਾ ਬਹੁਤਾ ਲਾਉਣਾ ਪੈਂਦਾ ਸੀ, ਉਹਦੇ ਨਾਲ ਕੰਮ ਵੀ ਕਰਦੇ ਸੀ ਉਹ, ਜਿਸ ਵੇਲੇ ਬੱਚਾ ਤੁਹਾਡਾ ਉਹਦੇ ਪੇਟ 'ਚ ਖਾਣਾ ਗਿਆ ਆ, ਉਹਦੀ ਭੁੱਖ ਮਿਟੀ, ਉਹ ਤਾਂ ਚੰਗੀ ਤਰ੍ਹਾਂ ਪੜ੍ਹਦਾ ਵੀ ਸੀ
ਭਾਜੀ। ਭਾਜੀ ਇਹ ਤਾਂ ਇੱਕ ਪੌਸ਼ਟਿਕਤਾ ਤਾਂ ਠੀਕ ਹੈ, ਜਿਹੜੀ ਨਿਊਟ੍ਰੀਸ਼ਨ ਹੈ, ਮੈਲ ਨਿਊਟ੍ਰੀਸ਼ਨ ਹੈ, ਉਹਨੂੰ ਮਤਲਬ ਸੈੱਟ ਕਰਨ ਦਾ ਇੱਕ ਤਰੀਕਾ, ਜਿਹੜਾ ਸਾਰਿਆਂ ਨਾਲ ਵੱਡਾ ਹੈ ਕਿ ਐਕਚੁਲੀ ਉਹ ਜਿਹੜੇ ਮਤਲਬ ਮਜ਼ਦੂਰ ਤਬਕਾ ਆ, ਉਹ ਬੱਚੇ ਆਪਣੇ ਭੇਜਦੇ ਨਹੀਂ ਹੈਗੇ ਸਕੂਲੇ, ਉਹ ਇਸ ਕਰਕੇ ਵੀ ਉਹਨਾਂ ਕੋਲ ਉਹ ਰੋਟੀ ਪਹਿਲਾਂ ਸਵੇਰ ਨੂੰ ਬਣਾ ਕੇ ਦੇਣੀ, ਫਿਰ ਉਹਨੂੰ ਸਕੂਲੇ ਤੋਰਨਾ, ਉਹ ਫਿਰ ਇੱਦਾਂ ਹੈ ਵੀ ਚਲੋ ਅਸੀਂ ਤੁਸੀਂ ਬੱਚੇ ਭੇਜ ਦਿਓ, ਖੜਾ ਅਸੀਂ ਇੱਥੇ ਦੇਵਾਂਗੇ, ਹੈ ਨਾ, ਇਹ ਲਾਲਚ ਕਰਕੇ ਫਿਰ ਨਾਲੇ ਨਿਊਟ੍ਰੀਸ਼ਨ ਮਿਲਦਾ ਆ। ਸੋ ਉਹ ਇਹ ਇੱਕ ਵਰਲਡ ਕਲਾਸ ਸਕੀਮ ਹੈ ਜਿਹੜੀ ਕਿ ਮਤਲਬ ਰੈਕੋਗਨਾਈਜ਼ ਸਕੀਮ ਹੈ, ਭਾਰਤ ਦੇ ਵਿੱਚ ਚੱਲ ਰਹੀ ਆ। ਪਰ ਗੱਲ ਇਹ ਹੈ ਕਿ ਲੋਕ ਜਿਹੜੇ ਮਤਲਬ ਹੁਣ ਮੈਂ ਕੀ ਕਹਾਂ, MLA ਪੋਲੀਟੀਸ਼ੀਅਨ ਬਿਊਰੋਕਰੈਟਸ, ਉਹ ਬੱਚਿਆਂ ਦੇ ਵੀ ਖਾਈ ਜਾਂਦੇ ਆ, ਕੱਫਣਾਂ 'ਚੋਂ ਵੀ ਖਾਈ ਜਾਂਦੇ ਆ, ਠੀਕ ਹੈ। ਹੁਣ ਆਕਸੀਜਨ ਦੀ ਗੱਲ ਕਰਦੇ ਹਾਂ ਆਪਾਂ, ਸੈਂਟਰ ਵੱਲੋਂ ਸਾਰਾ ਕੁਝ ਆ ਰਿਹਾ, ਸਰਕਾਰਾਂ ਲੋਕਲ ਲੈਵਲ ਦੇ ਜਿਹੜੀਆਂ ਸੂਬੇ ਵਾਲੀਆਂ ਆ, ਹੈ ਨਾ, ਇੱਕ ਇਕੱਲਾ ਮੋਦੀ ਦੀ ਨਹੀਂ, ਪਹਿਲਾਂ ਇਹ ਸ਼ੁਰੂ ਤੋਂ ਹੀ ਮਨਮੋਹਨ ਸਿੰਘ ਦੀ ਸਰਕਾਰ, ਉਹ ਸਾਰਾ ਕੁਛ ਬਜਟ ਹੈਗੇ ਆ, ਪੈਸੇ ਜਾਂਦੇ ਆ, ਪਰ ਗਾਂ ਉਹ ਲੈਂਦੇ ਨਹੀਂ ਸੌਦਾ, ਉਹ ਹੋਰ ਪਾਸੇ ਉਹ ਬੋਰਡਾਂ 'ਤੇ ਲਾਈ ਜਾਂਦੇ ਆ, 500-500 ਕਰੋੜਾਂ ਦੇ ਉਹ ਪੋਸਟਰ ਲਾਈ ਜਾਂਦੇ ਆ, ਐਡਵਰਟਾਈਜ਼ ਕਰੀ ਜਾਂਦੇ ਆ, ਹੈ ਨਾ, 150-200 ਕਰੋੜ ਦਾ ਦਿੱਲੀ ਦੇ ਵਿੱਚ ਕੇਜਰੀਵਾਲ ਐਡਵਰਟਾਈਜ਼ ਕਰ ਰਿਹਾ, ਦੱਸੋ। ਮਤਲਬ ਦਿੱਲੀ ਦੇ ਵਿੱਚ ਆਕਸੀਜਨ ਮੁੱਕ ਗਈ ਸੀਗੀ, ਉਹ ਲੰਗਰ ਲਾਏ ਫਿਰ ਗੁਰਦੁਆਰੇ ਦੀ ਕਮੇਟੀ ਨੇ, ਹੈ ਨਾ, ਸਿੱਖਾਂ ਨੇ ਫਿਰ ਉਹ ਲੰਗਰ ਲਾਏ ਆਕਸੀਜਨ ਦੇ, ਉਹ ਜਿਹੜੇ ਇਹਦੇ ਨਾਲ ਤਾਂ ਉਨੇ ਦੀ ਦੇ ਮੇਕ ਸ਼ੋਰ ਜੇ ਹੁਣ ਆਕਸੀਜਨ ਦਾ ਸਿਲੰਡਰ ਲੱਗਾ ਵੀ ਆ ਪਾਈਪ, ਉਹ ਦੇਖ ਤਾਂ ਲਓ ਵੀ ਉਹ 'ਚ ਆਕਸੀਜਨ ਹੈਗੀ ਆ, ਚੱਲਦੀ ਵੀ ਹੈ ਜਾਂ ਨਹੀਂ ਹੈ, ਕਾਗਜ਼ਾਂ 'ਚ ਟਿੱਕ ਕਰੀ ਜਾਂਦੇ, ਪੈਸੇ ਚੱਕੀ ਜਾਂਦੇ ਇੱਧਰੋਂ ਉੱਧਰ ਨੂੰ, ਸੋ ਉਹ ਉੱਥੇ ਮਿਸਮੈਨੇਜਮੈਂਟ ਤਾਂ ਹੈਗੀ ਆ। ਪਰ ਜਦੋਂ ਇਹ ਇੰਡੀਆ ਦੇ ਵਿੱਚ ਨਾ ਇੱਕ ਗੱਲ ਮੈਂ ਦੇਖੀ ਆ, ਕਿਤੇ ਕੋਈ ਤੂਫਾਨ ਆ ਜਾਵੇ ਸਾਰਿਆਂ ਨੂੰ ਵਧੀਆ ਮੈਨੇਜਮੈਂਟ ਇੰਡੀਆ ਦੀ ਹੁੰਦੀ ਆ, ਸਾਈਕਲੋਨ ਆ ਜਾਵੇ ਇੰਡੀਆ ਦੀ ਮੈਨੇਜਮੈਂਟ ਹੁੰਦੀ, ਹੜ੍ਹ ਆ ਜਾਣ ਉਹ ਇੰਡੀਆ ਦੀ ਮੈਨੇਜਮੈਂਟ ਨੰਬਰ ਵਨ ਹੁੰਦੀ ਆ। ਸੋ ਇਸੇ ਤਰ੍ਹਾਂ ਆ ਕੋਵਿਡ ਦੇ ਵਿੱਚ ਵੀ, ਮਤਲਬ ਅਸੀਂ ਤਾਂ ਜਿਹੜੀ ਕਹਿ ਰਹੇ ਹਾਂ ਵੀ ਜਿਹੜੇ ਵਰਲਡ ਰਨਾਊਂਡ ਵਾਇਰੋਲੋਜਿਸਟ ਹੈ ਉਹ ਉਹਨਾਂ ਦੇ ਬਿਆਨ ਹੈ ਜਿਹੜੇ ਅਸੀਂ ਅੱਜ ਸਵੇਰੇ ਪੜ੍ਹ ਕੇ ਸੁਣਾਏ, ਕਿ ਬਹੁਤ ਵਧੀਆ ਤਰੀਕੇ ਨਾਲ ਕੋਵਿਡ ਨੂੰ ਹੈਂਡਲ ਕੀਤਾ ਗਿਆ। ਹਾਂ ਇੰਪਲੀਮੈਂਟ, ਹਾਂਜੀ
ਜੰਗਲ ਦੇ ਵਿੱਚ ਨਾ ਇੱਕ ਵਾਰੀ ਮੈਂ ਤੁਹਾਡੀ ਗੱਲ ਵਿੱਚ ਢੋਕਦਾ, ਬਾਅਦ ਚ ਕੰਪਲੀਟ ਕਰ ਲਿਓ, ਨਹੀਂ ਤਾਂ ਭੁੱਲ ਜਾਣੀ, ਮੈਂ ਤਾਂ ਸੁਣਾਉਣੀ ਚਾਹਨਾ ਹੈ। ਜੰਗਲ ਦੇ ਵਿੱਚ ਬਾਜ ਨਹੀਂ ਹੁੰਦੇ, ਜਿਹਦਾ ਬਾਜ ਬੜੇ ਉਹ ਜਸ਼ੀਲੇ ਹੁੰਦੇ ਆ ਜਿਹੜੇ ਲੜਦੇ ਆ, ਇਹ ਤਿੰਨ ਬਾਜ ਸੀ, ਉਹਨਾਂ ਦੇ ਵਿੱਚ ਲੜਾਈ ਹੋਣ ਲੱਗ ਪਈ ਵੀ ਰਾਜਾ ਕਿਹਨੂੰ ਬਣਾਉਣਾ, ਕਿਹਨੇ ਰਾਜਾ ਬਣਨਾ, ਤੇ ਉਹ ਤਿੰਨੇ ਰਲ ਕੇ ਉਹਨਾਂ ਕੋਲ ਸਮਝੌਤਾ ਨਹੀਂ ਹੋ ਸਕਿਆ ਉਹਨਾਂ ਦਾ, ਤਿੰਨਾਂ ਬਾਜਾਂ ਦਾ, ਫਿਰ ਅਸੀਂ ਰਾਜਾ ਕਿਹੜਾ ਬਣਾ, ਸਰਦਾਰੀ ਸਰਦਾਰ ਕੌਣ ਬਣੂਗਾ।
ਅੱਛਾ,
ਤੇ ਉੱਥੇ ਇੱਕ ਚੱਕੀ ਰਾਹਾ ਨੀ ਹੁੰਦਾ ਇੱਕ ਪੰਛੀ ਛੋਟਾ ਜਿਹਾ, ਤੇ ਉਹ ਸੀਗਾ, ਤੇ ਉਹਨੂੰ ਕਹਿੰਦੇ ਚਲੋ ਇਹਨੂੰ ਰਾਜਾ ਬਣਾਉਂਦੇ ਆ।
ਅੱਛਾ,
ਤੇ ਉਹ ਤਿੰਨੇ ਬਾਜ ਅਲੱਗ ਹੋ ਗਏ ਤੇ ਉਹਨੂੰ ਚੱਕੀ ਰਾਹੇ ਨੂੰ ਰਾਜਾ ਬਣਾ ਦਿੱਤਾ। ਰਾਜੇ ਨੇ ਕੀ ਕੀਤਾ, ਚੱਕੀ ਰਾਹੇ ਨੇ ਕੀ ਕੀਤਾ, ਚੱਕੀ ਰਾਹੇ ਨੇ ਪੋਸਟਰ ਲਾ ਤੇ ਸਾਰੇ ਜੰਗਲ ਦੇ ਵਿੱਚ, ਘਰ ਘਰ ਚੱਲੀ
ਗੱਲ, ਚੱਕੀ ਰਾਹ ਕਰਦਾ ਮਸਲਿਆਂ ਦੇ ਹੱਲ,
ਰਾਹ ਕਰਦਾ ਮਸਲੇ ਹੱਲ।
ਅੱਛਾ,
ਉਹਨੇ ਜਿੰਨਾ ਵੀ ਪਬਲਿਕ ਦਾ ਪੈਸਾ ਸੀ ਨਾ ਉਹ ਸਾਰਾ ਐਡਵਰਟਾਈਜ਼ਮੈਂਟ ਜੀ ਖਰਾਬ ਕਰ ਦਿੱਤਾ, ਕਰੋੜਾਂ ਅਰਬਾਂ ਦੇ ਉਹਨੇ ਲਾ ਤੇ ਬੋਰਡ ਇੱਧਰ ਉੱਧਰ ਕਿ ਚੱਕੀ ਰਾਹਾ ਕਰਦਾ ਮਸਲੇ ਹੱਲ, ਘਰ ਘਰ ਦਰਖਤ ਦਰਖਤ ਤੇ ਚੱਲੀ ਚੰਗੀ ਚੱਕੀ ਇਹ ਗੱਲ, ਇੱਦਾਂ ਦੀ ਕੋਈ ਪੋਸਟਰ ਲਾਏ ਸੀ ਉਹਨੇ,
ਚੱਕੀ ਰਾਹ ਕਰਦਾ ਮਸਲਿਆਂ ਦੇ ਹੱਲ। ਭਾਜੀ ਗੱਲ ਸਵੇਰੇ ਰਾਜਿਆਂ ਦੀ ਵੀ ਚੱਲੀ ਸੀ, ਤੇ ਰਾਜਿਆਂ ਦੀ ਕਿਸਮਤ ਵੀ ਡੱਬੇ ਚ ਬੰਦ ਹੈ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਮੈਂ
ਨਾ ਰਾਜੇ ਬਣਾਉਣੇ ਉਹਦਾ ਤਾਂ ਸੌਖਾ ਹੀ ਫਾਰਮੂਲਾ ਮਨਦੀਪ।
ਹਾਂ, ਉਹ ਕਿੱਦਾਂ,
ਜੇ ਤੁਸੀਂ ਰਾਜੇ ਬਣਨਾ ਆ, ਆਪਣੇ ਆਪ ਨੂੰ ਰਾਜਾ ਕਹਾਣਾ ਆ, ਉਹ ਤਾਂ ਬਹੁਤ ਹੀ ਸੌਖੀ ਗੱਲ ਆ। ਜੇ ਤੁਸੀਂ ਇਜਾਜ਼ਤ ਹੋਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ।
ਹਾਂਜੀ ਹਾਂਜੀ ਦੱਸੋ, ਇਹੀ ਤਾਂ ਪੁੱਛ ਰਿਹਾ ਮੈਂ।
ਉਹ ਤੁਹਾਨੂੰ ਤਿੰਨ ਮਹੀਨੇ ਦਾ ਟੇਪ ਤੋਂ ਹੇਅਰ ਡਰੈਸਿੰਗ ਦਾ ਕੋਰਸ ਕਰਨਾ ਪੈਣਾ, ਤਾਂ ਸਰਟੀਫਾਈਡ ਰਾਜ ਤੁਸੀਂ ਬਣ ਜਾਣਾ। ਬੰਦੇ ਨੂੰ ਕਹੋ ਸਿਰ ਚਕਾਓ, ਸਿਰ ਚਕਾਊਗਾ, ਖੱਬੇ ਪਾਸੇ ਸਿਰ ਕਰੋ, ਸਿਰ ਕਰੂਗਾ, ਕਹਿਣਾ ਮੈਨੂੰ ਤੁਹਾਡਾ ਜਿੱਦਾਂ ਤੁਸੀਂ ਕਹੋਗੇ ਪੱਕੇ ਰਾਜੇ ਬਣ ਜਾਓਗੇ।
ਉਹ ਨਾਈਆਂ ਨੂੰ ਵੀ ਰਾਜੇ ਕਹਿੰਦੇ। ਮੈਨੂੰ ਨਾ ਆ ਜਿਹੜਾ ਜਿਹੜਾ ਯੂਕਰੇਨ ਦਾ ਜਿਹੜਾ ਪ੍ਰਧਾਨ ਮੰਤਰੀ ਆ, ਤੁਹਾਨੂੰ ਪਤਾ ਇਹ ਵੀ ਯੂਕਰੇਨ ਦਾ ਪਹਿਲਾਂ ਭਗਵੰਤ ਮਾਨ ਹੁੰਦਾ ਸੀਗਾ, ਕਮੇਡੀਅਨ ਹੁੰਦਾ ਸੀਗਾ ਇਹ, ਤੇ
ਮੈਨੂੰ ਪਤਾ ਹੈ, ਦੇਖਿਆ ਵੀ ਕਿਤੇ।
ਮੈਨੂੰ ਨਾ ਉਦਣ ਦਾ ਪਤਾ ਲੱਗਾ, ਮੈਨੂੰ ਉਦਣ ਦਾ ਡਰ ਲੱਗਣ ਲੱਗ ਪਿਆ, ਮੈਂ ਕਿਹਾ ਕਿਤੇ ਉਹੀ ਗੱਲ ਨਾ ਹੋਵੇ ਡੱਬੇ ਚੋਂ, ਕਿਤੇ ਸਾਡੇ ਵੀ ਉਹ ਯੂਕਰੇਨ ਦਾ ਜੁਵੈਂਸਕੀ ਨਾ ਨਿਕਲ ਆਵੇ, ਹਨਾ, ਕਿਤੇ ਭਗਵੰਤ ਮਾਨ ਨਾ, ਮਤਲਬ ਆਹੋ ਡੱਬੇ ਚੋਂ ਕਿਤੇ ਭਗਵੰਤ ਮਾਨ ਨਾ ਨਿਕਲ ਆਵੇ, ਇਹਨੇ ਵੀ ਯੂਕਰੇਨ ਵਾਲਾ ਹੀ ਹਾਰ ਕਲਾਣਾ, ਕਿਤੇ ਖਾ ਖੋ ਲੈਣੀ ਆ, ਦਾਰੂ ਪੀਤੇ ਚ, ਮਤਲਬ ਕਿਤੇ ਨਾ ਕਿਤੇ ਬੜਕ ਬੁੜਕ ਮਾਰ ਛੱਡਣੀ ਆ, ਹਨਾ, ਤੇ ਮੁੜ ਕੇ ਫਿਰ ਜਦ ਬਰਨ ਲੱਗਣੀ ਆ ਫਿਰ ਮਤਲਬ ਔਖਾ ਹੋ ਜਾਣਾ। ਖੈਰ ਇਹਦਾ ਜਿਹੜਾ ਨਾ, ਇਹ ਸਾਰਿਆਂ ਨੂੰ ਪਤਾ ਹੀ ਆ ਵੀ ਪਪਟ ਸਰਕਾਰ ਜਿਹੜੀ ਆ ਅਮਰੀਕਾ ਦੀ, ਉਹ ਬੈਠੀ ਹੋਈ ਆ 2014 ਦੀ, ਪਹਿਲਾਂ ਉਹਨਾਂ ਦੀ ਸੀ, ਹੁਣ ਉਹਨਾਂ ਦੀ ਬੈਠੀ ਆ, ਉਹਨਾਂ ਨੇ ਉਹਨਾਂ ਦੀ ਲਾਹਤੀ, ਤੇ ਹੁਣ ਇਹਨਾਂ ਨੇ ਮਤਲਬ ਅਦਰ ਵੇ ਰਾਊਂਡ ਕਰਨਾ ਆ। ਠੀਕ ਆ, ਗੱਲ ਹੈਗੀ ਆ, ਮੈਂ ਪਹਿਲਾਂ ਵੀ ਸੁਣਾਈ ਸੀ ਸਿਕਿਉਰਟੀ ਦੀ, ਐਗਜ਼ਾਮਪਲ ਵੀ ਦਿੱਤੀ ਸੀ ਜਿੱਦਾਂ ਸਰਵ ਜੀ ਨੂੰ ਦਿੱਤੀ ਸੀ, ਵੀ ਤੇਰਾ ਦੁਸ਼ਮਣ ਗੁਆਂਢੀਆਂ ਦੇ ਛੱਤ ਦੇ ਉੱਤੇ ਮਸ਼ੀਨ ਗਨ ਤੇਰੇ ਵੱਲ ਨੂੰ ਬੀੜ ਕੇ ਬਹਿ ਜਾਵੇ ਤਾਂ ਤੂੰ ਕੀ ਕਰੇਗਾ, ਹੈ ਨਾ, ਇਹ ਹਾਲ ਹੈ। ਹੁਣ ਕਈ ਲੋਕ ਉਹ ਜੀ ਪੂਤਨ ਜਿਹੜਾ ਜੀ ਬਲਾਦਮ ਦੂਜਾ ਆ, ਹਿਟਲਰ ਹੈ, ਫਲਾਨਾ ਧਿਮਕੜਾ, ਵਟ ਅ ਨੌਨਸੈਂਸ, ਹੈ ਨਾ, ਅਤੇ ਜੇ ਉਹ ਪਰਮਾਨੈਂਟ ਪ੍ਰੈਜੀਡੈਂਟ ਵੀ ਆ ਤਾਂ ਉਹਨਾਂ ਦੇ ਦੇਸ਼ ਨੇ ਚੁਣਿਆ ਆ, ਉਹ ਆਪਣੇ ਦੇਸ਼ ਲਈ ਸਹੀ ਕਰ ਰਿਹਾ, ਆਪਣੀ ਸਿਕਿਉਰਿਟੀ ਵੀ ਕਰ ਰਿਹਾ, ਇੱਦਾਂ ਥੋੜ੍ਹਾ ਕਰ ਰਿਹਾ ਵੀ ਉੱਧਰ ਚਾਈਨਾ ਵਾਲੇ ਕਬਜ਼ੇ ਕਰੀ ਜਾ ਰਹੇ, ਪਾਕਿਸਤਾਨ ਵਾਲੇ ਕਬਜ਼ੇ ਕਰੀ ਜਾ ਰਹੇ, ਅਤੇ ਸਾਡੇ ਠੋਕੋ ਤਾਲੀ ਆਹ ਪਲਾਨਾ ਧਿਮਕੜਾ ਥਾਲੀ ਵਜਾਓ ਆ, ਇੱਦਾਂ ਥੋੜ੍ਹਾ ਕਰ ਰਹੇ ਨੇ, ਹੈ ਨਾ। ਉਹ ਬੰਦੇ ਉਹਨਾਂ ਕੋਲ ਦਮ ਹੈ ਉਹ ਆਪਣੇ ਦੇਸ਼ ਦੇ ਲਈ ਪੂਰੀ ਆਪਣੀ ਰੱਖਿਆ ਫਿਊਚਰ ਪਰੂਫ ਕਰ ਰਹੇ ਨੇ ਕੋਈ ਵਿਕ ਨਹੀਂ ਰਹੇ ਪੈਸੇ ਨਹੀਂ ਲੈ ਰਹੇ ਉਹ ਪੈਸਿਆਂ ਦੇ ਲੱਤ ਮਾਰ ਰਹੇ ਨੇ ਕਰਦੇ ਉਹ ਕਹਿੰਦੇ ਬਲੋਕ ਸਾਡਾ ਪੈਸਾ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਹੈ ਨਾ ਸੋ ਉਹ ਇਸ ਤਰ੍ਹਾਂ ਦੀ ਮਤਲਬ ਕਰ ਰਹੇ ਨੇ ਉਹ ਇੱਕ ਲੀਡਰਸ਼ਿਪ ਦੇ ਗੁਣ ਦੇਖੋ ਦੂਜੇ ਪਾਸੇ ਜੋ ਬਾਈਡਨ ਦੇ ਗੁਣ ਦੇਖੋ ਮਤਲਬ ਉਹ ਦਬਕੇ ਮਾਰ ਮਾਰ ਕੇ ਪਹਿਲਾਂ ਤਾਂ ਹੁਣ ਮਤਲਬ ਮੀਡੀਆ ਦੇ ਵਿੱਚ ਉਹ ਸਾਰਾ ਟੇਕ ਓਵਰ ਕੀਤਾ ਮੁੜ ਕੇ ਜਦ ਉਹਨੇ ਫੇਰਨੀਆਂ ਸ਼ੁਰੂ ਕੀਤੀਆਂ ਹੁਣ ਮੈਂ ਜੀ ਸੈਂਕਸ਼ਨ ਲਾ ਦੂੰਗਾ ਮੈਂ ਜੀ ਆਹ ਕਰ ਦੂੰਗਾ ਮੈਂ ਜੀ ਉਹ ਕਰ ਦੂੰਗਾ ਬਸ ਆਹ ਹੁਣ ਮੈਂ ਜੀ ਇਹਨਾਂ ਦੇ ਰਿਫਿਊਜੀ ਲੈ ਲਊਂਗਾ ਯੂਰਪ ਵਾਲੇ ਹੁਣ ਯੂਰਪ ਖੁਦ ਨਹੀਂ ਚਾਹੁੰਦਾ ਵੀ ਉਹਨਾਂ ਦੇ ਗੁਆਂਢ ਦੇ ਵਿੱਚ ਇੱਕ ਮਤਲਬ ਰਾਈਟ ਵਿੰਗ ਸਰਕਾਰ ਹੋਵੇ ਯੂਰਪ ਦੇ ਵਿੱਚ ਅਮਰੀਕਾ ਨੇ ਰਾਈਟ ਵਿੰਗ ਸਰਕਾਰ ਬਣਾਈ ਹੋਈ ਹੈ ਯੂਕਰੇਨ ਦੇ ਵਿੱਚ ਤਖਤਾ ਪਲਟ ਕੇ ਉਹ ਯੂਰਪ ਆਪ ਦੁਖੀ ਆ ਉਹਨਾਂ ਦੇ ਬਿਆਨ ਦੇਖ ਲਓ ਪਹਿਲੇ ਉਦੋਂ ਉਹ ਦੇਵਰ ਨੋਟ ਹੈਪੀ ਇੱਥੋਂ ਤੱਕ ਕਿ ਅਮੈਰੀਕਾ ਦੀ ਜਿਹੜੀ ਸੈਨੇਟਰ ਸੀ ਜਿਹੜੀ ਇਸ ਰੈਵੋਲੂਸ਼ਨ ਨੂੰ ਓਵਰਸੀਜ਼ ਕਰ ਰਹੀ ਸੀਗੀ ਉਹਨੇ ਖੁਦ ਯੂਰਪੀਅਨ ਯੂਨੀਅਨ ਨੂੰ FF ਦੀਆਂ ਗਾਲਾਂ ਕੱਢੀਆਂ ਆ ਅਸੀਂ ਨਹੀਂ ਤੁਹਾਡੀ ਕੇਅਰ ਕਰਦੇ ਅਸੀਂ ਆਪਣੀ ਸਰਕਾਰ ਜਿੱਦਾਂ ਚਾਹਵਾਂਗੇ ਉਹ ਬਣਾਉਣੀ ਹੈ ਔਰ ਉਹਨੀ ਉਹ ਪਪਟ ਬਿਠਾਲੇ ਹੋਏ ਨੇ ਔਰ ਉਹਨਾਂ ਨੇ ਫਿਰ ਜਿਹੜੇ ਇਹ ਰਸ਼ੀਅਨ ਸਪੀਕਿੰਗ ਦੋ ਸੂਬੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਲੜਾਈ ਚੱਲੀ ਘਾਣ ਕੀਤਾ ਉੱਥੇ ਮੇਰਾ ਖਿਆਲ 15-20,000 ਬੰਦਾ ਮਰ ਚੁੱਕਾ ਆ ਇਸ ਸਿਵਲ ਵਾਰ ਦੇ ਵਿੱਚ ਉਹਨਾਂ ਨੂੰ ਸਾਫ ਕਰਦਿਆਂ ਕਰਦਿਆਂ ਅਤੇ 6-7 ਲੱਖ ਬੰਦਾ ਪਿਛਲੇ ਕਈ ਮਹੀਨਿਆਂ ਤੋਂ ਰਸ਼ੀਆ 'ਚ ਨੂੰ ਚਲੇ ਗਿਆ ਜੇ ਰਿਫਿਊਜੀ ਬਣ ਕੇ ਉਹਨਾਂ ਦਾ ਸੋ ਇੱਕ ਕੰਡੀਸ਼ਨ ਪੈਦਾ ਕਰ ਦਿੱਤੀ ਤੁਹਾਡੇ ਗੁਆਂਢ ਦੇ ਵਿੱਚ ਕਿ ਹੁਣ ਤੁਸੀਂ ਭਾਜੀ ਤੁਸੀਂ ਦੱਸੋ ਤੁਹਾਡੇ ਗੁਆਂਢ 'ਚ ਲੜਾਈ ਲੱਗੀ ਹੋ ਹੈ ਨਾ ਹਮੇਸ਼ਾ ਰਾਤ ਨੂੰ ਲੜੀ ਜਾਂਦੇ ਦਿਨਾਂ ਨੂੰ ਲੜੀ ਜਾਂਦੇ ਤੁਹਾਨੂੰ ਕਿੰਨਾ ਕੁ ਚੰਗਾ ਲੱਗੂ ਤੁਸੀਂ ਅਖੀਰ ਨੂੰ ਨੇਬਰਹੁੱਡ ਛੱਡ ਕੇ ਜਾਓਗੇ ਜਾਂ ਯੂ ਵਿਲ ਡੂ ਸਮਥਿੰਗ ਅਬਾਊਟ ਇਟ ਹੈ ਨਾ ਜਾਂ ਤੁਹਾਨੂੰ ਉਹਨਾਂ ਨੂੰ ਦੱਸਣਾ ਪਊਗਾ
ਬਿਲਕੁਲ ਜਾਂ ਪੁਲਿਸ ਨੂੰ ਤੁਸੀਂ ਇਨਫੋਰਮ ਕਰੋਗੇ ਜਾਂ ਫਿਰ ਆਪਣਾ ਰੈਜੀਡੈਂਸ ਬਦਲੂਗੇ ਘਰ ਵੇਚੋਗੇ ਇੱਧਰ ਉੱਧਰ ਜਾਓਗੇ ਜੇ ਪ੍ਰੋਬਲਮ ਪਰਮਾਨੈਂਟ ਉੱਥੇ ਹੈਗੀ ਆ ਹੁਣ ਗੁਆਂਢ ਦੇ ਚਾਹੇ ਕਹਿੰਦੇ ਗੁਆਂਢ ਨਾਲ ਹੀ ਕਦੇ ਵੀ ਵਿਗਾੜਨੀ ਚਾਹੀਦੀ ਆਪਣੇ ਰਿਸ਼ਤੇਦਾਰਾਂ ਨਾਲ ਸ਼ੱਕ ਤੁਸੀਂ ਵਿਗਾੜ ਲਓ ਗੁਆਂਢ ਤੁਹਾਡਾ ਚੰਗਾ ਹੋਣਾ ਚਾਹੀਦਾ ਚਾਹੇ ਤੁਸੀਂ ਉਹਨਾਂ ਬੋਲਦੇ ਜਾਂ ਦੁਆ ਸਲਾਮ ਹੈਗੀ ਜਾਂ ਨਹੀਂ ਹੈਗੀ ਜੇ ਉਹ ਬੰਦੇ ਚੰਗੇ ਆ ਤੁਹਾਡੇ ਆਲੇ ਦੁਆਲੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਇੱਕ ਸਵਰਗ ਦੇ ਵਧੀਆ ਬਣੂਗੀ ਤੁਸੀਂ ਵਧੀਆ ਛੱਤਾਂ 'ਤੇ ਰਹਿੰਦੇ ਆ ਤੁਹਾਡਾ ਜਿਹੜਾ ਮਨੋਬਲ ਵੀ ਉੱਚਾ ਰਹੂਗਾ ਅਤੇ ਤੁਹਾਨੂੰ ਹਮੇਸ਼ਾ ਚੰਗਾ ਲੱਗੂ ਪੋਜ਼ਿਟਿਵ ਚੜ੍ਹਦੀ ਕਲਾ 'ਚ ਰਹੋਗੇ ਜੇ ਗੁਆਂਢ ਮਾੜਾ ਆ ਫਿਰ ਤਾਂ ਬੰਦੀ ਪ੍ਰੋਬਲਮ ਹੁੰਦੀ ਆ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜਿਹੜਾ ਗੁਆਂਢ ਮਾੜਾ ਹੋਵੇ ਰਿਸ਼ਤੇ ਦਾ ਵਰਸ਼ਕ ਮਾੜਾ ਹੋ ਜਾਵੇ ਪਰ ਗੁਆਂਢ ਨਹੀਂ ਮਾੜਾ ਹੋਣਾ
ਨਹੀਂ ਮਾੜਾ ਹੋਣਾ ਚਾਹੀਦਾ ਸੋ ਇਹ ਇਹ ਜਿਹੜੇ ਹਾਲਾਤ ਨੇ ਇਹ ਰਸ਼ੀਆ ਨਾਲ ਚਲੋ ਹੈਗੇ ਆ ਵੀ ਇਹ ਜਿਹੜੇ ਕੰਟਰੀ ਆ ਮਤਲਬ ਯੂਕਰੇਨ ਵਰਗੇ ਜਾਂ ਹੋਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜਾ ਗੁਆਂਢੀ ਆ ਉਹਦੇ ਨਾਲ ਥੋੜ੍ਹੀ ਬਣਾ ਕੇ ਰੱਖਣੀ ਅਸੀਂ ਵੀ ਇਹੀ ਕਹਿੰਦੇ ਇੱਧਰ ਵੀ ਜਿਹੜਾ ਭਾਰਤ ਅਤੇ ਪਾਕਿਸਤਾਨ ਉਹ ਵੀ ਪਾਕਿਸਤਾਨ ਨੇ ਵੀ ਜਿਹੜੇ ਹਮਲੇ ਕੀਤੇ ਸੀਗੇ ਇੰਡੀਆ 'ਤੇ 3-4 ਉਹ ਵੀ ਇਹਨਾਂ ਅਮਰੀਕਾ ਗੋਰਿਆਂ ਦੇ ਜਾਂ ਇੰਗਲੈਂਡ ਦਿਆਂ 'ਤੇ ਚੱਕ ਜਾ ਕੇ ਕੀਤੇ ਸੀਗੇ ਉੱਦਾਂ ਤਾਂ ਨਹੀਂ ਕੀਤੇ ਉਹਨਾਂ ਨੇ
ਹਾਂਜੀ
ਠੀਕ ਹੈ ਜਦੋਂ ਬੰਗਲਾਦੇਸ਼ ਫਿਰ ਆਜ਼ਾਦ ਕਰਵਾਇਆ ਅਤੇ ਉੱਥੇ ਫਿਰ ਇਹ ਆ ਗਏ ਸੀ ਢਾਣ ਇੰਡੀਆ ਵਾਲਿਆਂ ਨੂੰ ਸਾਰੇ ਫਰਾਂਸ ਅਮੈਰੀਕਾ ਅਤੇ ਉਹ ਤਾਂ ਜਦ ਮੋਹਰੇ ਰਸ਼ੀਅਨ ਨਿਊਕਲੀਅਰ ਬੇੜਾ ਖੜਾ ਦੇਖਿਆ ਉਹਨੇ ਬੇ ਆਫ ਬੰਗਾਲ 'ਚ ਖਾੜੀ 'ਚ ਫਿਰ ਭੱਜੇ ਆ ਉਹ ਵਾਪਸ
ਯਾਦ ਆ ਸੀ ਛੋਟੇ ਛੋਟੇ ਹੁੰਦੇ ਸੀ ਉਦੋਂ ਇਹ ਖਬਰ ਫੈਲੀ ਸੀ ਵੀ ਆ ਗਿਆ ਜਹਾਜ਼ ਰਸ਼ੀਆ ਦਾ ਵੀ ਬਰਾਬਰ ਖੜਾ ਹੋ ਗਿਆ ਹੁਣ ਨੀ ਕੋਈ ਵੀ ਖਤਰਾ
ਰਸ਼ੀਆ ਦਾ ਬੇੜਾ ਆ ਕੇ ਜਿਹੜਾ ਉਹ ਖੜ ਗਿਆ ਸੀ ਖਾੜੀ ਚ ਬੰਗਾਲ ਦੀ ਨਿਊਕਲੀਅਰ ਕੈਪੇਬਿਲਟੀ ਵਾਲਾ ਤੇ ਇਹ ਉਧਰੋਂ ਲੈ ਕੇ ਤੁਰੇ ਹੋ ਸਕੇ ਜਦ ਤੱਕ ਇਹ ਪਹੁੰਚੇ ਉਹ ਮੋਹਰੇ ਖੜਾ ਤਾਂ ਉਹਨਾਂ ਨੂੰ ਦੇਖ ਕੇ ਪਿਛਲੇ ਕੁਰੀਆਂ ਹੋ ਤੁਰੇ ਉਹਨੇ ਨਹੀਂ ਅਸੀਂ ਨਹੀਂ ਉਹ ਖੜੇ ਰਹਿ ਗਏ ਉਹ ਪਾਕਿਸਤਾਨ ਵੀ ਉਹਨਾਂ ਦੇ ਐਨ ਸੇਮ ਯੂਕਰੇਨ ਦੀ ਸਿਚੁਏਸ਼ਨ ਬੰਗਲਾਦੇਸ਼ ਵਾਲੀ ਸੀਗੀ ਇਹ ਗਏ ਫਿਰ ਉੱਥੇ ਇੱਦਾਂ ਮੁੜੇ
ਮੈਂ ਨਾ ਮੈਨੂੰ ਅਮਨਦੀਪ ਬਿਲਕੁਲ ਉਦੋਂ ਡਾਇਲੋਗ ਵੀ ਇੱਕ ਬੰਦੇ ਦਾ ਯਾਦ ਹੈ ਕਿ ਦੇਵ ਸਾਡੇ ਪਿੰਡ ਬੰਦਾ ਹੁੰਦਾ ਸੀ ਤੇ ਉਹ ਇਹਦਾ ਕਹਾਣੀ ਸੁਣਾ ਰਿਹਾ ਸੀ ਅਖਬਾਰ ਪੜ੍ਹ ਕੇ ਕਹਿੰਦੇ ਉੱਧਰ ਅਮਰੀਕਾ ਵਾਲੇ ਵੀ ਆ ਗਏ ਉਹ ਕਹਿੰਦੇ ਅਸੀਂ ਪੂਰਾ ਪਾਕਿਸਤਾਨ ਦਾ ਸਾਥ ਦੇਵਾਂਗੇ ਉਹ ਇੱਧਰੋਂ ਕਹਿੰਦਾ ਰੂਸ ਵਾਲੇ ਵੀ ਆ ਗਏ ਕਹਿੰਦੇ ਅਸੀਂ ਤੁੰਨ ਦੇਵਾਂਗੇ ਉਹਦਾ ਵਰਡਿੰਗ ਮੈਨ ਕਹਿੰਦੇ ਅਸੀਂ ਤੁੰਨ ਦੇਵਾਂਗੇ ਜੇ ਤੁਸੀਂ ਅੱਖ ਵੀ ਕੀਤੀ ਇੰਡੀਆ ਵਾਲਾ
ਸੋ ਮਤਲਬ ਇਹ ਜਿਹੜੀ ਸਿਚੁਏਸ਼ਨ ਆ ਨਾ ਇਹਨਾਂ ਦੀ ਆਪਣੀਆਂ ਗੇਮਾਂ ਆ ਕਬਜ਼ੇ ਕਰਨ ਦੀਆਂ ਆਪਣੀਆਂ ਸਰਕਾਰਾਂ ਬਣਾਉਣੀਆਂ ਹੁਣ ਪਾਕਿਸਤਾਨ ਨੂੰ ਮਤਲਬ ਚੂੰਡ ਲਿਆ ਸਾਰਾ ਕੁਛ ਉਹਨਾਂ ਨੇ ਹਥਿਆਰ ਵੇਚ ਕੇ ਕਰਜ਼ਈ ਕੀਤੇ ਪਏ ਨੇ ਪਾਕਿਸਤਾਨ ਦੀ ਧਰਤੀ ਤੋਂ ਆਪਣੀਆਂ ਲੜਾਈਆਂ ਲੜਦੇ ਨੇ ਹੈ ਨਾ ਪਪਟ ਬਣਾਏ ਪਏ ਨੇ ਉੱਤੇ ਹੁਣ ਮੇਰਾ ਖਿਆਲ ਤਾਜ਼ੀ ਖਬਰ ਹੈ ਕਿ 25-30 ਮਿਲੀਅਨ ਪਤਾ ਬਿਲੀਅਨ ਬਿਲੀਅਨ ਹੀ ਹੋਣਾ, ਤਿੰਨ ਚਾਰ ਬਿਲੀਅਨ ਹੋਣਾ ਸ਼ਾਇਦ, ਮੈਨੂੰ ਫਿਗਰ ਨਹੀਂ ਪਤਾ, ਪਰ ਪਾਕਿਸਤਾਨ ਨੂੰ ਜੁਰਮਾਨਾ ਹੋਇਆ ਬੈਂਕਾਂ ਨੂੰ, ਫਾਈਨ ਹੋਇਆ ਇਲੀਗਲ ਕੰਮ ਕਰਨ ਦੇ ਚੱਕਰ ਦੇ ਵਿੱਚ। ਔਰ ਇਹ ਇਹ ਫਾਈਨ ਇਕੱਲਾ ਉੱਥੇ ਨਹੀਂ ਹੁੰਦਾ, ਯੂਰਪੀਅਨ ਯੂਨੀਅਨ ਦੇ ਵਿੱਚ ਕਈ ਬੈਂਕਾਂ ਨੂੰ ਹੋਰਨਾਂ ਨੂੰ ਵੀ ਹੋਇਆ ਆ। ਅਤੇ ਹੁਣ ਰੌਲਾ ਇਹ ਪੈਂਦਾ ਕਿ ਪਾਕਿਸਤਾਨ ਨੇ ਜੀ ਹਮਾਇਤ ਨਹੀਂ ਕੀਤੀ ਅਮਰੀਕਾ ਦੀ, ਰਸ਼ੀਆ ਦੀ ਕੀਤੀ, ਤਾਂ ਕਰਕੇ ਜੁਰਮਾਨਾ ਹੋਇਆ। ਹੋ ਵੀ ਸਕਦਾ ਆ ਵੀ ਪਿੱਛੋਂ ਪੁਸ਼ ਕਰਕੇ ਉਹਨਾਂ ਨੂੰ ਜੁਰਮਾਨਾ ਕਰਾਇਆ ਹੋਵੇ। ਸੋ ਇਹ ਜਿਹੜੀਆਂ ਗੇਮਸ ਚੱਲਦੀਆਂ ਨੇ ਇਹ ਚੱਲੀ ਜਾਣੀਆਂ ਨੇ। ਸੋ ਅਮਰੀਕ ਭਾਅ ਜੀ ਇੱਕ ਹੋਰ ਮੰਦਭਾਗੀ ਖਬਰ ਆਸਟ੍ਰੇਲੀਆ 'ਚੋਂ ਆ ਰਹੀ ਹੈ ਕਿ ਮੀਂਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਪੈ ਰਹੇ ਨੇ, ਅਤੇ ਸਾਊਥ ਈਸਟ ਕੁਈਨਜ਼ਲੈਂਡ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਖੜਾਂ ਕਾਰਨ। ਹਜੇ ਖਬਰ ਬ੍ਰੇਕਿੰਗ ਹੈ, ਅਤੇ ਪਰ ਮੀਂਹ ਬਹੁਤ ਜ਼ਿਆਦਾ ਉੱਥੇ ਪੈ ਰਿਹਾ। ਕੱਲ੍ਹ ਵੀ ਰਾਤੀ ਵੀ ਸੱਜਣਾ ਨਾਲ ਗੱਲ ਹੋਈ ਅਤੇ ਉਹਨਾਂ ਨੇ ਵੀ ਦੱਸਿਆ ਜੀ ਉਹ। ਸੋ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਸਹੀ ਰੱਖੇ, ਅਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣਾ ਖਿਆਲ ਰੱਖੋ ਜੀ। ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਭਾਅ ਜੀ ਜੇਕਰ 1962 ਵਿੱਚ ਪਾਕਿਸਤਾਨ ਭਾਰਤ ਮਿਲ ਕੇ ਲੜਦੇ ਤਾਂ ਅੱਜ ਗੱਲ ਹੋਰ ਹੋਣੀ ਸੀ। ਮਿਲ ਕੇ ਲੜਦੇ ਹਾਂ ਚਾਈਨਾ ਨਾਲ, ਹਾਂ ਇਹ ਗੱਲ ਵੱਖਰੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਯੋਗੇਸ਼ ਠਾਕੁਰ ਜੀ ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ ਜਪਾਨ 'ਚ? ਅਤੇ ਉਹਨਾਂ ਨੇ ਇੱਕ ਹਿੰਦੀ 'ਚ ਭੇਜਿਆ, ਕਹਿੰਦੇ ਕੋਈ ਤੁਝੇ ਸ਼ੂਕਰ ਤੋਂ ਦਿਖਾਏ ਸਾਲੇ ਕੇ ਹੱਥ ਪੈਰ ਤੋੜ ਦੇਂਗੇ, ਇਹ ਡਾਇਲੋਗ ਹੈ। ਐਸਾ ਬੋਲਕਰ ਬੰਦੇ ਕੀ ਦਲਾਈ ਕੇ ਵਕਤ ਗਾਇਬ ਹੋ ਜਾਣ ਵਾਲੇ ਇਸ ਦੋਸਤ ਸਿਰਫ ਮੁਹੱਲੇ ਮੇਂ ਹੀ ਨਹੀਂ ਨੈਟੋ ਮੇਂ ਵੀ ਹੋਤੇ।
ਬਿਲਕੁਲ ਬਿਲਕੁਲ ਵਧੀਆ ਗੱਲ ਹੈ ਉਹਦਾ। ਮੋਦੀ ਸਾਹਿਬ ਨੇ ਤਾਂ ਕਿਹਾ ਅਸੀਂ ਤਾਂ ਨਾਲ ਰਸ਼ੀਆ ਦੇ ਖੜਾਂਗੇ ਪੂਰੇ, ਐਨ ਕੋਈ ਸੈਂਕਸ਼ਨ ਲਾਉਣ ਦੀ ਲੋੜ ਨਹੀਂ ਹੈ, ਆਪਾਂ ਅਪਡੇਟ ਕਰਾਂਗੇ ਪੂਰਾ।
ਨਹੀਂ ਮੋਦੀ ਸਾਹਿਬ ਤਾਂ ਦੋਨੇ ਹੱਥੀ ਲੱਡੂ ਦੇ ਰਹੇ ਨੇ, ਉਹ ਕਹਿੰਦੇ ਅਸੀਂ ਇਹਦਾ ਖੰਡਨ ਕਰਦੇ ਹਾਂ।
ਉਹਨੇ ਪਤਾ ਕੀ ਗੱਲ
ਇਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ, ਜੇ
ਤੁਹਾਡਾ ਪ੍ਰਭਾਵ ਹੁੰਦਾ ਨਾ, ਜਿਸ ਵੇਲੇ ਤੁਹਾਡਾ ਕਾਫੀ ਪ੍ਰਭਾਵ ਹੋਵੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਤੁਹਾਡੇ ਤਾਂ ਦੋਨੋਂ ਹੀ ਡਰਦੇ ਹੋਣ, ਕਿਸੇ ਨੇ ਵੀ ਤੁਹਾਨੂੰ ਕੁਛ ਕੀ ਕਹਿਣਾ,
ਕਹਿਣਾ ਕੀ ਚਾਹੁੰਦੇ ਹੋ? ਅਕਾਲੀ ਦਲ ਤੁਸੀਂ ਜੁਆਇਨ ਕਰ ਲਿਆ, ਸਿਰਫ ਤਾਂ ਇਨਡਾਇਰੈਕਟਲੀ ਕਰ ਰਹੇ।
ਅਮਰੀਕਾ ਅਮਰੀਕਾ ਇੰਡੀਆ ਨਾਲ ਵਿਗਾੜਨਾ ਨਹੀਂ, ਅਮਰੀਕਾ ਇੰਡੀਆ ਨਾਲ ਥੋੜਾ ਵਿਗਾੜੂਗਾ, ਜਾਂ ਫਿਰ ਰਸ਼ੀਆ ਵੀ ਇੰਡੀਆ ਨਾਲ ਵਿਗਾੜਨਾ ਨਹੀਂ ਚਾਹੁੰਦਾ। ਉਹ ਤਾਂ ਉਹਨਾਂ ਦੇ ਦੋਨੋਂ ਹੱਥਾਂ 'ਚ ਮੋਤੀ ਚੂਰ ਦੇ ਲੱਡੂ ਆ, ਤੇ ਉਹਦਾ ਫਾਇਦਾ ਉਠਾਉਗੇ, ਉਹ ਦਬ ਕੇ ਹੀ ਮਾਰੂਗੇ, ਜਿੱਥੇ ਸੋਫਟ ਬੋਲਣਾ ਸੋਫਟ ਹੀ ਬੋਲੂਗੇ।
ਭਾਜੀ ਮੈਨੂੰ ਮੈਨੂੰ ਇਹੋ ਲੱਗਦਾ ਜਿਸ ਤਰ੍ਹਾਂ ਪਾਕਿਸਤਾਨ ਵੀ ਹੁਣ ਰਸ਼ੀਆ ਵੱਲ ਬੋਲ ਰਿਹਾ, ਹਮ ਹੀ ਭਰ ਰਿਹਾ, ਚਾਈਨਾ ਤੱਕ ਭਰੇ ਰਿਹਾ, ਭਾਰਤ ਵੀ ਭਰ ਰਿਹਾ, ਅਫਗਾਨਿਸਤਾਨ ਵੀ ਨਾਲ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇਹ ਸਾਰਾ ਖਿੱਤਾ ਹੀ ਇੱਕ ਹੋ ਗਿਆ, ਇਹਨਾਂ ਨੇ ਆਪਸ ਟ੍ਰੇਡ ਵਿੱਚ ਹੌਲੀ ਹੌਲੀ ਖੋਲ ਲੈਣਾ, ਲੋੜ ਹੀ ਨਹੀਂ ਪੈਣੀ ਡਾਲਰਾਂ ਡੁੱਲਰਾਂ ਦੀ?
ਚਾਹੀਦਾ ਵੀ ਆਉਂਦੀ ਹੈ, ਇਹ ਤਾਂ ਵਧੀਆ ਗੱਲ ਆ, ਵਧੀਆ ਗੱਲ ਆ, ਸਿਆਣੇ ਹੋ ਗਏ ਆ ਜੇ ਇੱਦਾਂ ਕਰਦੇ ਆ, ਰਸ਼ੀਆ ਦੇ ਨਾਲ ਖੜੇ ਇਸ ਵੇਲੇ। ਵੈਸੇ ਯੂਕਰੇਨ ਵੀ ਜਿਹੜੀ ਮੇਰੇ ਖਿਆਲ 'ਚ ਇੱਕ ਦੋ ਦਿਨ 'ਚ ਸਰਕਾਰ ਬਣ ਜਾਊਗੀ ਜਿਹੜੀ ਰਸ਼ੀਆ ਚਾਹੁੰਦਾ, ਅਤੇ ਉੱਥੇ ਵੀ ਸ਼ਾਂਤੀ ਹੋ ਜਾਊਗੀ। ਜੇ ਸਾਰੇ ਇਲਾਕੇ ਦੇ ਵਿੱਚ ਇਹ ਸਾਰੇ ਆਪਸ ਵਿੱਚ ਹੀ ਟ੍ਰੇਡ ਕਰ ਲੈਣ ਤਾਂ ਖੁਸ਼ਹਾਲੀ ਤਾਂ ਆਊਗੀ ਆਊਗੀ, ਵਧੀਆ ਤਾਂ ਹੋਊਗਾ।
ਦੇਖੋ ਉੱਧਰ ਉੱਧਰ ਯੂਰਪ 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 ਵੀ ਚਾਹੁੰਦਾ ਆ,
ਉਹਨੂੰ ਥੋੜਾ ਨੁਕਸਾਨ ਹੋਊਗਾ।
ਨਾ ਨਾ ਯੂਰਪ ਵੀ ਚਾਹੁੰਦਾ ਆ, ਮੈਨੂੰ ਤਾਂ ਲੱਗਦਾ ਅਮਰੀਕਾ ਇੰਗਲੈਂਡ ਪਾਸੇ ਹੋ ਜਾਣੇ ਆ, ਕਿਉਂਕਿ ਯੂਰਪ ਵੀ ਦੁਖਿਆ ਪਿਆ ਨਾ ਇੰਗਲੈਂਡ ਤੋਂ ਤਾਂ ਅਮਰੀਕਾ ਤੋਂ, ਕਿਉਂਕਿ ਇੰਗਲੈਂਡ ਉਹ ਚੋਂ ਨਿਕਲ ਗਿਆ ਨਾ ਯੂਰਪ ਯੂਨੀਅਨ ਚੋਂ, ਡਿਵੋਰਸ ਦੇ ਦਿੱਤਾ ਉਹਨਾਂ ਨੂੰ, ਤੇ ਤਾਂ ਕਰਕੇ ਮੈਨੂੰ ਲੱਗਦਾ ਕਿ ਇਹ ਸਾਰਾ ਜਿਹੜਾ ਲੈਂਡ ਮਾਸ ਹੈ ਯੂਰਪ ਤੇ ਏਸ਼ੀਆ ਤੇ ਸਾਊਥ ਏਸ਼ੀਆ, ਇਹ ਸਾਰਾ ਇਕੱਠਾ ਬਾਈ ਰੋਡ ਹੀ ਟ੍ਰੇਡ ਕਰੀ ਜਾਣਾ ਇਹਨਾਂ ਨੇ ਆਪਸ ਦੇ ਵਿੱਚ, ਤੇ ਇਹਨਾਂ ਦੀ ਆਪਣੀ ਇਕੋਨਮੀ ਚੱਲਣੀ। ਮੈਨੂੰ ਲੱਗਦਾ ਯੂਰਪ ਦਾ ਝੁਕਾਅ ਵੀ ਜਿਹੜਾ ਆ ਉਹ ਏਸ਼ੀਆ ਵੱਲ ਨੂੰ ਹੋ ਜਾਣਾ ਫਿਰ ਦੁਬਾਰਾ, ਤੇ ਇੱਧਰੋਂ, ਕਿਉਂਕਿ ਉਹਨਾਂ ਨੂੰ ਫਾਇਦਾ ਆ। ਖੈਰ ਐਨੀਵੇ, ਅਮਰੀਕ ਭਾਅ ਜੀ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਅ ਜੀ ਮੀਂਹ ਦਾ ਤਾਂ ਪੁੱਛੋ ਨਾ, ਅਤੇ ਕੱਲ੍ਹ ਸਵੇਰ ਦਾ ਇੱਕ ਮਿੰਟ ਨਹੀਂ ਰੁਕਿਆ, ਸਭ ਪਾਸੇ ਪਾਣੀ ਪਾਣੀ ਹੋਇਆ ਪਿਆ। ਹਾਂਜੀ ਇਹ ਤਾਂ ਹੈ, ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ, ਜਰਾ ਖਿਆਲ ਰੱਖੋ। ਅਤੇ ਭਾਅ ਜੀ ਜਿਹੜੀ ਹੁਣ ਆਪਾਂ ਪ੍ਰੋਗਰਾਮ ਕਰਨਾ ਉੱਧਰ ਨੂੰ ਖਿੱਚ ਕੇ 10 ਤਰੀਕ ਨੂੰ, ਜਿੱਦਣ ਇਲੈਕਸ਼ਨਾਂ ਦੇ ਰਿਜ਼ਲਟ ਆਉਣੇ ਆ, ਅਤੇ ਹੁਣ ਤੁਹਾਡਾ ਕੋਈ ਅੰਦਾਜ਼ਾ, ਕਿਉਂਕਿ ਸਾਰੇ ਪੁੱਛ ਰਹੇ ਭਾਅ ਜੀ ਫਿਰ ਡੱਬੇ 'ਚੋਂ ਕੌਣ ਨਿਕਲੂ, ਡੱਬੇ 'ਚੋਂ ਕੌਣ ਨਿਕਲੂ, ਹੈ ਨਾ? ਅਤੇ
ਮੈਂ ਅਮਦੀਪ, ਇੱਕ ਮੈਂ ਕੱਲ੍ਹ ਇੰਟਰਵਿਊ ਸੁਣ ਰਿਹਾ ਸੀ, ਕੋਈ ਗੁਰਿੰਦਰ ਬਾਬਾ ਆ।
ਅੱਛਾ,
ਉਹਦੀਆਂ ਭਵਿੱਖਬਾਣੀਆਂ ਕਾਫੀ ਸੱਚੀਆਂ ਹੁੰਦੀਆਂ। ਮੈਂ ਤੁਹਾਨੂੰ ਇੰਟਰਵਿਊ ਭੇਜਣੀ ਸੀ, ਉਹਦੀ ਇੱਕ 45 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦੀ ਲਗਭਗ ਇੰਟਰਵਿਊ ਆ। ਉਹਦੇ ਵਿੱਚ ਉਹਨੇ 2-4 ਗੱਲਾਂ ਬਹੁਤ ਵਧੀਆ ਕੀਤੀਆਂ। ਇੱਕ ਤਾਂ ਉਹਨੇ ਗੱਲ ਕੀਤੀ ਕਿ ਜਿਹੜੇ ਨੈਚੁਰਲ ਪ੍ਰੋਡਕਟਸ ਹੁੰਦੇ ਆ ਜਿਹਨਾਂ ਵਿੱਚ ਫੀਮ ਆ, ਭੂਕੀ ਆ, ਉਹ ਆ, ਫਿਰ ਉਹਨਾਂ 'ਤੇ ਤਾਂ ਸਰਕਾਰਾਂ ਨੇ ਰੋਕਾਂ ਲਾਈਆਂ ਹੈ, ਲੋਕਾਂ ਨੂੰ ਖਾਣ ਨਹੀਂ ਦਿੰਦੇ। ਜਿਹੜੀ ਸ਼ਰਾਬ ਆ ਇਹਨੂੰ ਪ੍ਰਮੋਟ ਕਰ ਰਿਹਾ ਵੀ ਅਸੀਂ ਸ਼ਰਾਬ ਤੋਂ ਇੰਨਾ ਰੈਵਨਿਊ ਇਕੱਠਾ ਕਰਕੇ ਫਿਰ ਉਹਦੀ ਲੋਕਾਂ ਦੀ ਡਿਵੈਲਪਮੈਂਟ ਕਰਾਂਗੇ। ਵੀ ਲੋਕ ਜੇ ਸ਼ਰਾਬ ਪੀਣ 'ਤੇ ਹੀ ਲੱਗ ਗਏ ਤਾਂ ਉਹਨਾਂ ਦੀ ਡਿਵੈਲਪਮੈਂਟ ਕਿੱਦਾਂ ਹੋਊਗੀ? ਉਹਦੇ ਡਿਵੈਲਪਮੈਂਟ ਜਿਹੜੀ ਪਹਿਲਾਂ ਹੋਈ ਜੋ ਉਹ ਵੀ ਰੁਕ ਜਾਣੀ ਆ। ਅਤੇ ਉਹਨੇ ਇੱਕ ਹੋਰ ਵੀ ਐਗਜ਼ਾਮਪਲ ਦਿੱਤੀ ਕਿ ਦੇਖੋ ਦੋ ਬੰਦੇ ਆ, ਤੁਸੀਂ ਲੈ ਲਓ, ਇੱਕ ਨੂੰ ਭੁੱਕੀ ਪਿਲਾ ਦਿਓ ਅਤੇ ਦੂਜੇ ਨੂੰ ਸ਼ਰਾਬ ਦੀ ਅੱਧੀ ਬੋਤਲ ਉਹ ਤੋਂ ਜ਼ਿਆਦਾ ਪਿਲਾ ਦਿਓ, ਦੋਨਾਂ ਨੂੰ ਵਿਆਹ ਵਿੱਚ ਭੇਜ ਦਿਓ, ਕੋਈ ਫੰਕਸ਼ਨ ਹੋ ਰਿਹਾ ਉਹਦੇ ਵਿੱਚ ਭੇਜ ਦਿਓ। ਜਿਹੜੇ ਜਿਹਨੇ ਭੁੱਕੀ ਖਾਧੀ ਹੋਊਗੀ ਉਹ ਕਹੂਗਾ ਭੈਣ ਜੀ ਆਹ ਰੋਟੀ ਖਾ ਲਓ, ਭੈਣ ਜੀ ਸਤਿ ਸ਼੍ਰੀ ਅਕਾਲ, ਹੋਰ ਤੁਹਾਡਾ ਕੀ ਹਾਲ ਚਾਲ ਆ, ਹੋਰ ਬਾਪੂ ਜੀ ਤੁਸੀਂ ਕੀ ਕਰਦੇ ਆ,
ਆਰਾਮ ਨਾਲ ਬੈਠੂਗਾ।
ਉਹ ਜਿਹਾ ਬੜੀ ਹਲੀਮੀ
ਨਾਲ
ਬੈਠੂਗਾ, ਆਰਾਮ ਦੇ ਨਾਲ ਰੋਟੀ ਖਾਊਗਾ, ਲੋਕਾਂ ਦੀ ਸੇਵਾ ਕਰੂਗਾ। ਜਿਹਨੇ ਸ਼ਰਾਬ ਪੀਤੀ ਹੋਣੀ ਆ ਉਹ ਪਤਾ ਹੀ ਆ ਤੁਹਾਨੂੰ ਕੀ, ਜਾਂ ਤਾਂ ਗੋਲੀਆਂ ਚਲਾਊਗਾ, ਚਾਨੀਆਂ ਪਾੜੂਗਾ, ਜਾਂ ਫਿਰ ਵਾਤਾਵਰਨ ਬੋਲੂਗਾ, ਲੋਕਾਂ ਨੂੰ ਗਾਲਾਂ ਕੱਢੂਗਾ, ਡਿੱਗੂਗਾ, ਇੱਦਾਂ ਦੇ ਕੰਮ ਕਰੂਗਾ। ਫਿਰ ਇਸ ਤੋਂ ਤਾਂ ਮਤਲਬ ਇਹੀ ਸਬਕ ਨਹੀਂ ਮਿਲਦਾ, ਜਿਹੜੇ ਨੈਚੁਰਲ ਪ੍ਰੋਡਕਟਸ ਆ, ਜਿੱਦਾਂ ਹੁਣ ਕਈ ਨੈਚੁਰਲਿਸਟ ਵੀ ਕਹਿੰਦੇ ਆ, ਡਾਕਟਰ ਵੀ ਕਹਿੰਦੇ ਆ, ਵੀ ਜਿਹੜੀ ਭੁੱਕੀ ਆ, ਅਫੀਮ ਆ, ਸਾਰੀਆਂ ਦਵਾਈਆਂ 'ਚ ਪੈਂਦੀ ਆ, ਜੇ ਤੁਸੀਂ ਉਹਨੂੰ ਉਹਦੀ ਖੇਤੀ ਤੁਸੀਂ ਅਲਾਓ ਕਰ ਦਿਓ ਪੰਜਾਬ ਦੇ ਵਿੱਚ ਜਾਂ ਸਾਰੇ ਹਿੰਦੁਸਤਾਨ 'ਚ, ਕਈ ਸਟੇਟਾਂ 'ਚ ਲਾਓ ਵੀ ਆ, ਵੀ ਲੋਕਾਂ ਦਾ ਜੀਵਨ ਜਿਹੜਾ ਸੁਧਰ ਸਕਦਾ, ਲੋਕਾਂ ਨੂੰ ਘੱਟ ਬਿਮਾਰੀਆਂ ਲੱਗੂਗੀਆਂ, ਲੋਕਾਂ ਦਾ ਜਿਹੜਾ ਆਚਰਣ ਹੈ ਉਹ ਵੀ ਠੀਕ ਹੋ ਜਾਊਗਾ। ਤੇ ਉਹ ਤੋਂ ਬਾਅਦ ਉਹਨੂੰ ਪੁੱਛਿਆ ਗਿਆ,
ਪਹਿਲਾਂ ਇਸੇ ਮਸਲੇ ਤੇ ਮੈਂ ਥੋੜੀ ਟਿੱਪਣੀ ਕਰਾਂ, ਹੁਣ ਤੁਸੀਂ ਚਾਹੁੰਦੇ ਹੋ ਜਿੰਨੇ ਸ਼ਰਾਬੀ ਉਹਨਾਂ ਨੂੰ ਆਪਾਂ ਭੁੱਕੀ ਤੇ ਲਾ ਦਈਏ,
ਭੁੱਕੀ ਤੇ ਲਾ ਦਈਏ ਨੀ, ਮੇਰਾ ਕਹਿਣ ਦਾ ਭਾਵ ਹੈ ਜਿਹੜੀ ਸ਼ਰਾਬ ਦੀ ਕੰਜ਼ੰਪਸ਼ਨ ਆ ਉਹ ਭੁੱਕੀ ਦੀ ਕੰਜ਼ੰਪਸ਼ਨ ਨਾਲੋਂ ਬੜੀ ਖਤਰਨਾਕ ਆ।
ਮੈਂ ਤੁਹਾਨੂੰ ਭਾਜੀ ਭਾਜੀ ਇੱਕ ਇਹਦਾ ਸਾਇੰਟੀਫਿਕ ਵੀ ਦੱਸਦਾ ਮੈਂ ਤੁਹਾਨੂੰ, ਜਿਹੜੀ ਭੁੱਕੀ ਆ ਜਾਂ ਕਹਿ ਲਓ ਓਪੀਅਮ ਹੈ ਜਾਂ ਓਪੀਅਡ ਹੈ ਨਾ ਡਰੱਗ, ਉਹ ਰਿਲੈਕਸੈਂਟ ਹੈ, ਉਹ ਰਿਲੈਕਸ ਕਰਦਾ ਤੁਹਾਨੂੰ, ਠੀਕ ਹੈ ਉਹ, ਪਰ ਉਹ ਜਿਹੜੇ ਸਾਈਡ ਇਫੈਕਟ ਹੈ ਕਿ ਉਹ ਤੁਹਾਨੂੰ ਡੀਹਾਈਡਰੇਟ ਵੀ ਕਰਦਾ ਆ, ਠੀਕ ਹੈ, ਤਾਂ ਹੀ ਅਮਲੀਆਂ ਨੂੰ ਜਿਹੜੀ ਹੈ ਉਹ ਕਬਜ਼ ਪਈ ਰਹਿੰਦੀ ਹੈ ਨਾ, ਕਿਉਂਕਿ ਤੁਹਾਨੂੰ ਉਹ ਡੀਹਾਈਡਰੇਟ ਕਰਦਾ ਆ। ਅਤੇ ਇਹ ਤੁਸੀਂ ਜਦੋਂ ਕਿਤੇ ਬਹੁਤ ਐਕਸਟ੍ਰੀਮ ਪੇਨ ਹੈ ਤਾਂ ਮੋਰਫੀਨ ਦਾ ਟੀਕਾ ਲੱਗਦਾ ਤਾਂ ਤੁਹਾਨੂੰ ਨਜ਼ਾਰਾ ਆਉਂਦਾ ਬਹੁਤ ਵਧੀਆ ਹੈ ਨਾ, ਠੀਕ ਹੈ। ਇੱਦਾਂ ਹੀ ਜਦੋਂ ਜੇ ਮਤਲਬ ਕੋਈ ਭੁੱਕੀ ਖਾਂਦਾ ਡੋਡੇ ਪੀਂਦਾ, ਕਦੇ ਅਮਲੀ ਤੁਸੀਂ ਖੜਪਣ 'ਚ ਪਾਉਂਦੇ ਨਹੀਂ, ਤਾਂ ਉਹ ਆਰਾਮ ਨਾਲ ਬਹਿ ਜਾਂਦੇ ਆ, ਕੰਮ ਕਰਦੇ ਕੰਮ ਕਰੀ ਜਾਂਦੇ ਆ, ਪਰ ਜਦੋਂ ਕੋਈ ਦੋ ਪੈਗ ਤਿੰਨ ਲਾ ਲੈਂਦਾ ਜਿਹਦੇ, ਉਹ ਖੌਰੂ ਪਾਉਣਾ ਸ਼ੁਰੂ ਕਰ ਦਿੰਦੇ ਆ, ਘਰ ਵਾਲੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ, ਆਪਣੇ ਮਾਵਾਂ ਨੂੰ ਨਹੀਂ ਗਾਲਾਂ ਕੱਢਣੀ, ਮਤਲਬ ਜਦੋਂ ਜੋ ਨਾ ਸੋ ਉਹ ਮਤਲਬ ਕਰਦੇ ਆ, ਹੈ ਨਾ। ਸੋ ਇਹ ਤਾਂ ਮੈਂ ਤੁਹਾਡੇ ਗੁਰਿੰਦਰ ਬਾਬੇ ਨਾਲ ਸਹਿਮਤ ਹਾਂ, ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਵੀ ਜੇ, ਪਰ ਇਹ ਜਿਹੜਾ ਨਸ਼ਾ ਹੈ ਨਾ ਜਿਹੜਾ ਇਹ ਬੜਾ ਘਾਤਕ ਹੈ, ਦੋਨੇ ਨਸ਼ਾ ਤਾਂ ਘਾਤਕ ਹੈ ਦੋਨੋਂ ਹੀ ਆ, ਪਰ ਕੰਪੈਰੇਟਿਵਲੀ ਮਤਲਬ ਸ਼ਰਾਬ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਹੈ। ਮਤਲਬ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਪੇਨ ਦੀ ਉਹਨੂੰ ਤਾਂ ਉਹ ਵੀ, ਉਹ ਤਾਂ ਹੁਣ ਗੋਲੀਆਂ 'ਚ ਵੀ ਉਹੀ ਹੁੰਦੀ ਆ, ਸਾਰਾ ਕੁਛ ਉਹੀ ਹੁੰਦਾ ਆ। ਅਤੇ ਚਲੋ ਐਨੀਵੇ, ਅਤੇ ਮੈਨੂੰ ਇੱਕ ਹੋਰ ਗੱਲ ਵੀ ਚੇਤੇ ਆਈ, ਚੇਤਾ ਇੱਕ ਨਾ ਇੱਕ ਕਾਰਟੂਨ ਆਇਆ ਸੀਗਾ ਹਰਿੰਦਰ ਸਿੰਘ
ਖਾਲਸਾ,
ਉਹ ਇੱਕ ਨਾ ਇਹ ਸੱਚੀ ਗੱਲ ਹੈ, ਜਦੋਂ ਆਮ ਆਦਮੀ ਪਾਰਟੀ ਦੇ ਚਾਰ MLA ਬਣ ਕੇ ਗਏ ਨਾ ਸਰਕਾਰ ਦੇ ਵਿੱਚ, ਤਾਂ ਉੱਥੇ ਇਹਨਾਂ ਦੀ ਕੱਟ ਫਸ ਹੋ ਗਈ ਹਰਿੰਦਰ ਸਿੰਘ ਖਾਲਸੇ ਉਹਨਾਂ ਦੀ ਅਤੇ ਭਗਵੰਤ ਮਾਨ ਦੀ, ਅਤੇ ਇਹ ਇਕੱਠੇ ਬਹਿੰਦੇ ਹੁੰਦੇ ਸੀ, ਚਾਰ MLA ਨੇ ਇਕੱਠੇ ਬਹਿਣਾ, ਅਤੇ ਹਰਿੰਦਰ ਸਿੰਘ ਖਾਲਸਾ ਨੇ ਇਹ ਕੰਪਲੇਂਟ ਕੀਤੀ ਵੀ ਮੈਡਮ ਸਪੀਕਰ ਮੇਰੀ ਸੀਟ ਬਦਲੋ ਇਹਦੇ ਨਾਲੋਂ, ਅਤੇ ਉਹ ਕਹਿੰਦੇ ਮਤਲਬ ਕਾਰਟੂਨ ਬਣਿਆ, ਪੂਰੀ ਫੋਟੋ ਬਣੀ ਹੋਈ ਸੀ ਕੈਪਸ਼ਨ ਨਾਲ, ਅਤੇ ਉਹ ਕਹਿੰਦੀ ਕਿਉਂ, ਇਹ ਸੱਚੀ ਗੱਲ ਹੈ, ਕਹਿੰਦੀ ਕਹਿੰਦਾ ਮੈਨੂੰ ਇਹ ਤੋਂ ਸ਼ਰਾਬ ਦੀ ਬਦਬੂ ਆਉਂਦੀ ਹੈ ਭਗਵੰਤ ਮਾਨ ਤੋਂ, ਹੈ ਨਾ। ਅਤੇ ਉਹ ਗੱਲ ਇੱਥੇ ਮੁੱਕ ਗਈ, ਉਹਨੇ ਬਦਲ ਦਿੱਤੀ, ਉਹ ਕਿਸੇ ਨੇ ਕਾਰਟੂਨ ਬਣਾਇਆ ਸੀਗਾ ਵੀ ਜਦੋਂ ਹਰਿੰਦਰ ਸਿੰਘ ਖਾਲਸਾ ਇਹ ਰਿਕੁਐਸਟ ਕਰਦਾ ਵੀ ਮੇਰੀ ਸੀਟ ਬਦਲੋ ਮੈਡਮ ਜੀ, ਵੀ ਮੈਨੂੰ ਭਗਵੰਤ ਮਾਨ ਤੋਂ ਸ਼ਰਾਬ ਦੀ ਬਦਬੂ ਆਉਂਦੀ, ਤਾਂ ਮੈਡਮ ਦੇ ਮੂੰਹ 'ਤੇ ਆ ਕੈਪਸ਼ਨ ਲਾ ਕੇ ਕਿਹਾ ਸੀ, ਮੈਡਮ ਕਹਿ ਰਹੀ ਹੈ ਨਾ ਖਾਲਸਾ ਜੀ ਹੁਣ ਕਹਿੰਦੀ ਇਹਨੂੰ ਸ਼ਰਾਬ ਛਡਾ ਕੇ ਚਿੱਟੇ 'ਤੇ ਲਾ ਦਈਏ, ਫਿਰ ਤੁਹਾਡੀ ਬਦਬੂ ਵਾਲੀ ਪ੍ਰੋਬਲਮ ਸੋਲਵ ਕਰਨ ਨੂੰ
ਜਾਂ ਭੁੱਕੀ ਦੇ ਲਾਉਂਦੇ
ਹੁਣ ਤੁਸੀਂ ਕਹਿੰਦੇ ਜਿੰਨੇ ਪੰਜਾਬ ਦੇ ਸ਼ਰਾਬੀ ਆ ਹੈ ਨਾ ਜਾਂ ਭਾਰਤ ਦੇ, ਉਹਨਾਂ ਨੂੰ ਮਤਲਬ ਸ਼ਰਾਬ ਛਡਾ ਕੇ ਭੁੱਕੀ ਤੇ ਲਾਉਣਾ, ਹੈ ਨਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਅਫਗਾਨਿਸਤਾਨ ਨੇ ਹੁਣ ਬਿਆਨ ਦਿੱਤਾ, ਅਫਗਾਨਿਸਤਾਨ ਦੇ ਨਹੀਂ ਨਹੀਂ ਭਾਜੀ ਤਾਲਿਬਾਨ ਨੇ ਬਿਆਨ ਦਿੱਤਾ ਆ, ਹੈ ਨਾ, ਤਾਲਿਬਾਨ ਨੇ ਬਿਆਨ ਦਿੱਤਾ ਵੀ ਉਹ ਅਫਗਾਨਿਸਤਾਨ ਕੀ ਤਾਲਿਬਾਨ ਸਰਕਾਰ ਨੇ ਰੂਸ ਔਰ ਯੂਕਰੇਨ ਸੇ ਕੀ ਸੰਯਮ ਵਰਤਨੇ ਕੀ ਅਪੀਲ ਸ਼ਾਂਤੀ ਨਾਲ ਗੱਲ ਤਾਲਿਬਾਨ
ਨਹੀਂ ਗੱਲ ਤਾਂ ਉਹਨਾਂ ਦੀ ਠੀਕ ਹੈ ਮਨਦੀਪ ਗੱਲ ਉਹਨਾਂ ਦੀ ਮਾੜੀ ਨਹੀਂ ਹੈ ਜਿੱਦਾਂ ਅਫਗਾਨਿਸਤਾਨ ਦੇ ਵਿੱਚ ਜੇ ਤੁਸੀਂ ਨੋਰਮਲ ਬੰਦੇ ਦਾ ਬਿਹੇਵੀਅਰ ਦੇਖੋ ਨਾ ਆਮ ਬੰਦੇ ਬੜੇ ਬੜੇ ਸਾਊ ਜੇ ਲੱਗੂਗੇ ਖੁੱਲੇ ਡੁੱਲੇ ਕੱਪੜੇ ਪਾਏ ਹੋ ਹਮੇਸ਼ਾ ਚੜ੍ਹਦੀ ਕਲਾ 'ਚ ਹੋਊਗੇ ਬੜੀ ਤੇਜ਼ ਤੇਜ਼ ਤੁਰਦੇ ਹੁੰਦੇ ਆ ਉਹਦਾ ਕਹਿਣ ਦਾ ਬਾਬਾ ਸ਼ਰਾਬ ਬਹੁਤ ਘੱਟ ਪੀਂਦੇ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਵਿੱਚ ਜਿਹੜੀ ਨੈਚੁਰਲ ਪ੍ਰੋਡਕਟਸ
ਉੱਥੇ ਫੀਮ ਬਹੁਤ ਖਾਂਦੇ ਆ ਉੱਥੇ ਉਹ ਤਾਲਿਬਾਨ ਹੁਣ ਅਮਲੀਆਂ ਨੂੰ ਨਸ਼ਾ ਚੜਾਉਣ ਲੱਗੇ ਹੋਇਆ ਉਹ ਬਹੁਤ ਉੱਥੇ ਅਮਲੀ ਬਣ ਗਏ ਵੀਹ ਸਾਲਾਂ ਚ ਖੈਰ ਐਨੀਵੇ ਗੁਰਿੰਦਰ ਬਾਬਾ ਫਿਰ ਕੀ ਕਹਿੰਦਾ ਗਾਂ ਦੱਸੋ
ਗੁਰਿੰਦਰ ਬਾਬੇ ਦੀ ਗੱਲ ਸੁਣੀ ਅਮਰਜੀਤ ਜਿਹੜਾ ਤੁਸੀਂ 20 ਤਰੀਕ ਨੂੰ ਕਹਿਣਾ ਆ ਨਾ ਉਹ ਗੁਰਿੰਦਰ ਬਾਬੇ ਨੇ ਪਹਿਲਾਂ ਹੀ ਕਹਿਤਾ
ਕੀ ਕਹਿਤਾ
ਗੁਰਿੰਦਰ ਬਾਬਾ ਕਹਿੰਦਾ ਦੇਖੋ ਜੀ ਮੇਰੇ ਕੋਲ ਵੱਖ ਵੱਖ ਲੀਡਰ ਆਉਂਦੇ ਉਹ ਕਹਿੰਦੇ ਬਾਬਾ ਜੀ ਤੁਹਾਡੇ ਕੋਲ ਲੀਡਰ ਵੀ ਆਉਂਦੇ ਹੁੰਦੇ ਆ ਕਹਿੰਦਾ ਬਿਲਕੁਲ ਸੱਚੀ ਗੱਲ ਆ ਮੇਰੇ ਕੋਲ ਕਹਿੰਦੇ ਬਹੁਤ ਸਾਰੇ ਲੀਡਰ ਆਉਂਦੇ ਆ ਕਹਿੰਦਾ ਫਿਰ ਤੁਸੀਂ ਜ਼ਿਆਦਾ ਪ੍ਰਭਾਵਿਤ ਕਿਹੜੇ ਲੀਡਰ ਨਾਲ ਹੋਏ ਆ ਕਹਿੰਦਾ ਮੇਰੇ ਕੋਲ ਜੀ ਫਿਰ ਸੁਖਬੀਰ ਜੀ ਵੀ ਆਏ ਆ ਸੁਖਬੀਰ ਜੀ ਆਏ ਆ ਤੇ ਮੈਂ ਸੁਖਬੀਰ ਜੀ ਨੂੰ ਇੱਕੋ ਇੱਕ ਕੁਐਸਚਨ ਕੀਤਾ ਜਿਹੜਾ ਮੈਂ ਕਿਹਾ ਸੁਖਬੀਰ ਜੀ ਤੁਹਾਡੀ ਜੇ ਤੁਸੀਂ ਮੁੱਖ ਮੰਤਰੀ ਬਣ ਜਾਂਦੇ ਹਾਂ ਤਾਂ ਤੁਸੀਂ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕਰੋਗੇ ਤੇ ਫਿਰ ਕਹਿੰਦਾ ਉਹਨਾਂ ਨੇ ਜਵਾਬ ਕਹਿੰਦਾ ਕੋਈ ਹਾਂ ਦੇ ਵਿੱਚ ਨਹੀਂ ਦਿੱਤਾ ਤੇ ਉਹਨਾਂ ਨੇ ਜਵਾਬ ਦਿੱਤਾ ਵੀ ਕੋਸ਼ਿਸ਼ ਕੀਤੀ ਜਾ ਸਕਦੀ ਵੀ ਮੈਂ ਕੋਈ ਵਾਅਦਾ ਨਹੀਂ ਕਰ ਸਕਦਾ ਵੀ ਇੱਦਾਂ ਹੋਊਗੀ ਕਿਉਂਕਿ ਇਹ ਜਿਹੜੇ ਆ ਇਹਦੇ ਲਿੰਕ ਆ ਸੈਂਟਰ ਸਰਕਾਰ ਨਾਲ ਵੀ ਹੁੰਦੇ ਆ ਇਹ ਇੰਟਰਨੈਸ਼ਨਲ ਮਾਮਲਾ ਵੀ ਉਹ ਸੱਚੀ ਵੀ ਠੀਕ ਵੀ ਹੈ ਗੱਲ ਵੀ ਉਹ ਪੰਜਾਬ ਸਰਕਾਰ ਦੇ ਹੱਕ ਬਖਸ਼ ਹੱਥ ਬਸ ਨਹੀਂ ਹੁੰਦਾ ਵੀ ਉਹ ਇਹ ਜਿਹੜੇ ਇੱਦਾਂ ਦੇ ਫੈਸਲੇ ਲਵੇ ਲੇਕਿਨ ਕਹਿੰਦਾ ਫਿਰ ਮੈਂ ਫਿਰ ਉਹਨੂੰ ਬਾਬੇ ਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਭਵਿੱਖਬਾਣੀ ਕਰੋ ਵੀ ਸਰਕਾਰ ਕਿਹਦੀ ਬਣੂਗੀ ਕਹਿੰਦਾ ਇਹ ਭਵਿੱਖਬਾਣੀ ਕਰਨ ਦੀ ਕਿਹਦੀ ਲੋੜ ਹੀ ਨਹੀਂ ਹੈ ਕਹਿੰਦਾ 40 ਤੋਂ 45 ਸੀਟਾਂ ਕਹਿੰਦਾ ਜਿਹੜੀਆਂ ਉਹ ਆਪਣੇ ਸੁਖਬੀਰ ਜੀ ਨੂੰ ਮਿਲਣੀਆਂ ਆ ਇਹਦੀ ਪਾਰਟੀ ਨੂੰ ਮਿਲਣੀਆਂ ਅਕਾਲੀ ਦਲ ਨੂੰ ਮਿਲਣੀਆਂ ਉਹ ਸਾਡੀ ਰੀਜਨਲ ਪਾਰਟੀ ਆ ਕਹਿੰਦਾ ਉਹਦੇ ਵਿੱਚ ਉਹਨੇ ਇਹੀ ਕਿਹਾ ਉਹ ਕਹਿੰਦਾ ਸਾਡੇ ਰੀਜਨਲ ਪਾਰਟੀ ਆ ਸਾਡੇ ਦੁੱਖ ਸੁੱਖ ਵਿੱਚ ਸਾਡੇ ਸਾਂਝੀ ਆ ਕਹਿੰਦਾ ਜ਼ਰੂਰ ਆ ਉਹਨਾਂ ਦੇ ਰਾਜ ਦੇ ਵਿੱਚ ਕਤਾਹੀ ਵੀ ਹੋਈ ਆ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਵੀ ਹੋਈ ਆ ਸਾਡੇ ਗੁਰੂ ਦੀ ਕਹਿੰਦਾ ਉਹ ਵੀ ਮੰਨਦੇ ਚਲੋ ਉਹਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਕਈ ਕਹਿੰਦਾ ਬਹੁਤ ਸੋਹਣੀਆਂ ਗੱਲਾਂ ਵੀ ਹੋਈਆਂ ਜਿੱਦਾਂ ਹਰਮਿੰਦਰ ਸਾਹਿਬ ਦਾ ਆਲਾ ਦੁਆਲਾ ਆ ਜਿੱਦਾਂ ਉਹ ਕਿੰਨਾ ਕਿੰਨਾ ਸਵਾਰਿਆ ਕਿੰਨਾ ਵਧੀਆ ਬਣਾਇਆ ਹੋਰ ਵੀ ਕਈ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਆ ਕਹਿੰਦਾ ਉਹਨਾਂ ਦੀ ਸਰਕਾਰ 40 ਤੋਂ 45 ਸੀਟਾਂ ਉਹਨਾਂ ਨੂੰ ਮਿਲਣੀਆਂ 46 ਹੋ ਸਕਦੀਆਂ ਬਾਕੀ ਇੱਧਰੋਂ ਉੱਧਰੋਂ ਕਰਕੇ ਸੁਖਬੀਰ ਜੀ ਨੂੰ ਕਹਿੰਦਾ ਅਸੀਂ ਚੀਫ ਮਿਨਿਸਟਰ ਬਣਨਾ ਦੇਖਣਾ ਚਾਹੁੰਦਾ ਉਹਨਾਂ ਨੇ ਕਹਿੰਦਾ ਬਣ ਵੀ ਜਾਣਾ ਦੇਖ ਲਿਓ ਕਹਿੰਦਾ 10 ਤਰੀਕ ਦੇ ਸਵੇਰ ਦੇ 6 ਵਜੇ ਤੱਕ ਇਹ ਕਹਿੰਦਾ ਪਿਕਚਰ ਜਿਹੜੀ ਆ ਕਲੀਅਰ ਹੋ ਜਾਣੀ ਆ ਮੈਨੂੰ ਵੀ ਉੱਦਾਂ ਉਹਨਾਂ ਦੀ ਗੱਲ ਅਮਨਦੀਪ ਕਾਫੀ ਵਧੀਆ ਲੱਗੀ ਜਿਸ ਵੇਲੇ ਕਿਹਾ ਬਾਕੀ ਦੀਆਂ ਜਿਹੜੀਆਂ 3 ਪਾਰਟੀਆਂ ਆ ਉਹ ਸੈਂਟਰ ਤੋਂ ਚੱਲਦੀਆਂ ਆਪ ਵੀ ਸੈਂਟਰ ਤੋਂ ਚੱਲੂਗੀ ਦਿੱਲੀ ਤੋਂ ਤੇ ਬੀਜੇਪੀ ਵੀ ਦਿੱਲੀ ਤੋਂ ਚੱਲੂਗੀ ਤੇ ਕਾਂਗਰਸ ਵੀ ਦਿੱਲੀ ਤੋਂ ਚੱਲੂਗੀ ਹੁਣ ਇਹ ਜਿਹੜੀਆਂ ਗੱਲਾਂ ਗੁਰਿੰਦਰ ਬਾਬਾ ਜੀ ਨੇ ਕਹੀਆਂ ਆ ਤੁਸੀਂ ਵੀ ਪੋਲੀਟੀਕਲ ਐਨਾਲਿਸਟ ਹੋ ਪਰ ਕਾਫੀ ਪੜ੍ਹਦੇ ਰਹਿੰਦੇ ਆ ਤੁਹਾਡੀ ਇਸ ਸਾਰੇ ਮਾਮਲੇ ਵਿੱਚ ਕੀ ਰਾਏ ਆ ਤੁਹਾਡੀ ਆਪਣੀ
ਭਾਜੀ ਅਸੀਂ ਤਾਂ ਬਹੁਤ ਦੇਰ ਦੇ ਹੀ ਕਹਿ ਰਹੇ ਹਾਂ ਉਹ ਸਾਡਾ ਪ੍ਰੋਗਰਾਮ ਸੁਣ ਕੇ ਹੁਣ ਕਹਿਤੀ ਹੋਣੀ ਹੈ ਗੱਲ ਅਸੀਂ ਮੈਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਜਿਹੜੀ ਗਰਾਊਂਡ ਤੋਂ ਰਿਪੋਰਟ ਆ ਰਹੀ ਹੈ ਵੀ 40-42 ਸੀਟਾਂ ਜਿਹੜੀਆਂ ਉਹ ਸੁਖਬੀਰ ਨੂੰ ਮਿਲਣਗੀਆਂ ਬੀਜੇਪੀ ਨੂੰ 18 ਸੀਟਾਂ ਮਿਲਣ ਦੀ ਸੰਭਾਵਨਾ ਸੋ ਇਹਨਾਂ ਦੀ ਥੋੜ੍ਹੀਆਂ ਸ਼ੋਰਟ ਹੋਣਗੀਆਂ ਉਹ ਕੈਪਟਨ ਬਾਹਰੋਂ ਰਹਿ ਕੇ ਦੇ ਦੇਗਾ ਜਾਂ ਆਮ ਆਦਮੀ ਪਾਰਟੀ ਦੇ ਕੁਛ ਵਿਕ ਜਾਣਗੇ ਸੋ ਇਹ ਹੋ ਜਾਏਗਾ ਮਤਲਬ ਸੁਖਬੀਰ ਦੇ ਬਹੁਤ ਜ਼ਿਆਦਾ ਚਾਂਸ ਬਣੇ
ਗੁਰਿੰਦਰ ਬਾਬਾ ਨੇ 11 ਦਿੱਤੀਆਂ 18 ਨਹੀਂ ਬੀਜੇਪੀ ਨੂੰ ਦਿੱਤੀਆਂ ਕਹਿੰਦਾ 11 ਸੀਟਾਂ ਉਹਨਾਂ ਨੂੰ
ਅੱਛਾ ਸੌਰੀ 11
ਕਹਿੰਦਾ 11 ਸੀਟਾਂ ਮਿਲ ਜਾਣੀਆਂ ਕਹਿੰਦਾ ਉਹਨਾਂ ਨੇ ਮੈਂ ਉਹ ਫਿਰ ਉਹਨੂੰ ਪੁੱਛਿਆ ਤੁਸੀਂ ਕਿੱਦਾਂ ਰੇਡੀਓ ਟੀਵੀ ਦੇਖਦੇ ਹਾਂ ਕਹਿੰਦਾ ਮੈਂ ਕਦੇ ਰੇਡੀਓ ਟੀਵੀ ਨਹੀਂ ਦੇਖਿਆ ਇਹ ਮੇਰੇ ਦਿਲ ਚੋਂ ਗੱਲਾਂ ਨਿਕਲਦੀਆਂ ਮੈਂ ਪੁੱਕੀ ਜ਼ਰੂਰ ਖਾਂਦਾ ਹਾਂ ਡੱਟ ਕੇ ਅਤੇ ਫੀਮ ਵੀ ਖਾਂਦਾ
ਚਲੋ ਮੈਨੂੰ ਲੱਗਦਾ ਹੁਣ ਤੁਹਾਨੂੰ ਕਿਤੇ ਟੇਕਾ ਮਿਲ ਜਾਣਾ ਗੁਰਿੰਦਰ ਭੰਗਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗੁਰਿੰਦਰ ਆਪਣੇ ਵਰਜੀਨੀਆ ਵਾਲੇ ਕਹਿੰਦੇ ਭਾਜੀ ਜੇ ਸ਼ਰਾਬ ਬੰਦ ਹੋਈ ਤਾਂ ਠੇਕੇਦਾਰਾਂ ਦਾ ਕੀ ਬਣੂ ਭੰਗ ਬਾਰੇ ਕੀ ਖਿਆਲ ਹੈ ਇਹ ਅਗਲੇ ਪ੍ਰੋਗਰਾਮ 'ਚ ਕਰਾਂਗੇ ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸ਼ਰਾਬ ਪੀਣ ਨਾਲ ਹਾਰਸ ਪਾਵਰ ਇੱਕਦਮ ਵੱਧ ਜਾਂਦੀ ਹੈ ਅਤੇ ਫਿਰ ਜ਼ੋਰ ਲਾਉਣ ਨੂੰ ਦਿਲ ਕਰਦਾ ਠੀਕ ਹੈ ਜੀ ਬਲਤੇਜ ਹਾਂਜੀ ਬਲਤੇਜ ਕੀ ਹਾਲ ਚਾਲ ਹੈ ਬਾਜੇ ਖਾਨੇ ਵਾਲੇ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਆ ਬਹੁਤ ਦੇਰ ਬਾਅਦ ਲਾਈਵ ਸੁਣ ਰਹੇ ਹਾਂ ਥੈਂਕਸ ਫੋਰ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਬਲਤੇਜ ਅਤੇ ਅਮਰੀਕ ਭਾਜੀ ਸਮਾਂ ਥੋੜ੍ਹਾ ਆ ਅਤੇ ਗੱਲ ਇਹ ਆ ਵੀ ਇਹ ਜਿਹੜੀਆਂ ਸਰਕਾਰਾਂ ਆ ਬਣਨੀਆਂ ਕਰਨੀਆਂ ਆਉਣ ਵਾਲੇ ਟਾਈਮ 'ਚ ਕੀ ਹੋਊਗਾ ਅਤੇ ਇਹ ਰਾਜਾਂ ਦੀ ਗੱਲ ਸਵੇਰੇ ਸ਼ੁਰੂ ਹੋਈ ਸੀ ਅਤੇ ਆਪਾਂ ਇਹ ਰਾਜਾਂ 'ਤੇ ਛੱਡ ਦਿੰਦੇ ਹਾਂ ਅਤੇ ਆਪਾਂ ਤਾਂ ਪ੍ਰੋਗਰਾਮ ਕਰਨਾ ਆ ਤੇ ਆਪਣਾ ਜੀਵਨ ਜਿਹੜਾ ਆ ਉਹ ਸੱਜੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰਦੇ ਹਾਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਤੇ ਆਪਣੇ ਵੱਲੋਂ ਕੋਈ ਅਸੀਂ ਮਾੜਾ ਨਾ ਕਰੀਏ ਇਹੀ ਅਰਦਾਸ ਕਰਦੇ ਹਾਂ ਤੇ ਸਭ ਸਰੋਤਿਆਂ ਦਾ ਤੰਦਰੁਸਤੀ ਭਲਾ ਮੰਗਦੇ ਹਾਂ। ਅਮਰੀਕ ਜੀ ਆਪਾਂ ਲਈਏ ਇਜਾਜ਼ਤ ਫਿਰ
ਜੀ ਅਮਨਦੀਪ ਇਜਾਜ਼ਤ ਰਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਆ ਉਹ ਇਸ ਨੂੰ ਬੜੇ ਲਾਈਟਲੀ ਲਊਗੇ ਆਪਣੇ ਆਪਣੇ ਫੈਸਲੇ ਆਪ ਲਊਗੇ ਤੇ ਆਪਣੀ ਜਿਹੜੀ ਜੀਵਨ ਹੈ ਆਪਣਾ ਉਹਨੂੰ ਚੜ੍ਹਦੀ ਕਲਾ 'ਚ ਰੱਖੂਗੇ ਤੇ ਅਗਲੇ ਹਫ਼ਤੇ ਤੁਹਾਡੇ ਰੂਬਰੂ ਫਿਰ ਹੋਵੋਗੇ। ਕੱਲ੍ਹ ਤੁਸੀਂ ਜ਼ਰੂਰ ਪ੍ਰੋਗਰਾਮ ਤੁਹਾਡਾ ਸੁਣਨਾ ਹੋ ਅਮਨਦੀਪ
ਜੀ 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 ਬਿੱਟਾ ਸਾਹਿਬ ਆਉਣਗੇ ਧੰਨਵਾਦ। ਸੋ ਕੱਲ੍ਹ ਨੂੰ ਬਿੱਟਾ ਸਾਹਿਬ ਜੁੜਨਗੇ ਪ੍ਰੋਗਰਾਮ ਦੇ ਵਿੱਚ ਪਿਆਰਿਓ ਸਾਡੇ ਆਪਣੇ ਵਿਊਜ਼ ਨੇ ਆਪਣੇ ਨਜ਼ਰੀਏ ਨੇ ਹੋ ਸਕਦਾ ਕਈ ਵਾਰੀ ਸਹਿਮਤੀ ਨਹੀਂ ਹੁੰਦੀ ਤਾਂ ਕੋਈ ਗੱਲ ਨਹੀਂ ਆਪਾਂ ਮਤਲਬ ਡਿਫਰੈਂਸ ਆਫ ਓਪੀਨੀਅਨ ਜ਼ਰੂਰ ਹੋਣਾ ਚਾਹੀਦਾ ਆ ਅਤੇ ਐਡੀ ਕੋਈ ਗੱਲ ਨਹੀਂ ਬਾਕੀ ਜੇ ਲੜਨਾ ਆ ਤਾਂ ਕੋਈ ਗੱਲ ਨਹੀਂ ਆਪਾਂ ਨਹੀਂ ਆਪਸ 'ਚ ਲੜਨਾ ਆਪਾਂ ਵਕੀਲ ਰੱਖ ਲੈਣੇ ਆ ਵਕੀਲਾਂ ਤੋਂ ਲੜਾਉਣਾ ਆਪਾਂ ਮੇਰਾ ਦੋਸਤ ਕਹਿੰਦਾ ਹੁੰਦਾ ਆਪ ਨਾ ਲੜੋ ਵਕੀਲ ਕਿਸ ਕੰਮ ਲਈ ਹੁੰਦੇ ਪੈਸੇ ਦਿਓ ਉਹਨਾਂ ਨੂੰ ਆਪਸ 'ਚ ਲੜੀ ਜਾਣਾ ਐਵੇਂ ਸਰਦਾਰਦੀ ਨਹੀਂ ਲਈ ਦੀ ਹੁੰਦੀ। ਸੋ ਪਿਆਰਿਓ ਮੈਂ ਲੈਣਾ ਇਜਾਜ਼ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜ੍ਹਾ ਦਿੱਤਾ ਜਾਊਗਾ ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਬਿੱਟਾ ਸਾਹਿਬ ਹੋਣਗੇ ਗਿਆਨੀ ਜੀ ਹੋਣਗੇ ਆਪਣਾ ਰੱਖਿਓ ਖਿਆਲ ਰੱਬ ਰਾਖਾ ਜੀ।